ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਡਭਾਗੇ ਹੋ ਆਪ ਸਭ ਜਿਹੜੇ ਸੁਬਾਹ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਵਿਖੇ ਪਹੁੰਚ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਨਤਮਸਤਕ ਹੋ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਔਰ ਆਪਣੇ ਜੀਵਨ ਦੀਆਂ ਕੁਝ ਘੜੀਆਂ, ਕੁਝ ਸਮਾਂ, ਕੁਝ ਪਲ ਸਫਲ ਬਣਾ ਰਹੇ ਹੋ। ਸਭ ਤੋਂ ਪਹਿਲਾਂ ਅਰਦਾਸ ਵੱਲੋਂ ਆਪ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਔਰ ਇਹਨਾਂ ਹੀ ਸੰਬੰਧ ਦੇ ਵਿੱਚ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਜੋ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਸੰਪੂਰਨ ਭੋਗ ਪਏ, ਉਪਰੰਤ ਦਰਬਾਰ ਹਾਲ ਦੇ ਅੰਦਰ ਸੁੰਦਰ ਦੀਵਾਨ ਸਜੇ, ਜਿਸ ਦੇ ਵਿੱਚ ਗੁਰੂ ਘਰ ਦੇ ਕੀਰਤਨੀ ਜਥੇ ਭਾਈ ਸੁਲੱਖਣ ਸਿੰਘ ਜੀ, ਭਾਈ ਸੁਖਦੀਪ ਸਿੰਘ ਜੀ, ਭਾਈ ਰਾਜਦੀਪ, ਇਹਨਾਂ ਪਾਸੋਂ ਆਪ ਜੀ ਨੇ ਅੰਮ੍ਰਿਤ ਦੇ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਵੀਰਵਾਰ ਤੋਂ ਆਪਣੇ ਪਾਸ ਪੰਥ ਦੇ ਮਹਾਨ ਵਿਦਵਾਨ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆ ਵਾਲੇ, ਉਹਨਾਂ ਦੇ ਦੀਵਾਨ ਆਪਾਂ ਸਰਵਣ ਕਰਦੇ ਆ ਰਹੇ ਹਾਂ। ਅੱਜ ਚੌਥਾ ਔਰ ਆਖਰੀ ਦੀਵਾਨ ਹੈ ਦਿਨ ਦਾ ਔਰ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਆਪ ਜੀ ਨੂੰ ਸਤਿਗੁਰਾਂ ਦੇ ਚਰਨਾਂ 'ਚ ਨਤਮਸਤਕ ਹੋ ਕੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰਨੀ, ਸਭ ਤੋਂ ਪਹਿਲਾਂ ਸਤਿਗੁਰਾਂ ਦਾ ਅਦਬ ਬਹੁਤ ਹੀ ਜ਼ਰੂਰੀ ਹੈ ਸਾਡੇ ਲਈ। ਸਿੱਖ ਧਰਮ ਦੇ ਅੰਦਰ ਜਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੰਨੇ ਸਾਡੇ ਸਤਿਕਾਰ ਹਨ, ਅਸੀਂ ਉਹਨਾਂ ਦਾ ਸਤਿਕਾਰ ਪੂਰੀ ਤਰ੍ਹਾਂ ਕਰਨਾ ਹੈ। ਸੋ ਆਓ ਬਹੁਤਾ ਸਮਾਂ ਨਾ ਲਈਏ, ਭਾਈ ਸਾਹਿਬ ਜੀ ਹੋਣਾ ਪਾਸੋਂ ਆਪਾਂ ਉਹਨਾਂ ਦੇ ਮੁਬਾਰਕ ਰਸਨਾ ਦੁਆਰਾ ਜੋ ਸ਼ਬਦ ਕੀਰਤਨ ਕਥਾ ਦੀਆਂ ਵਿਚਾਰਾਂ, ਅੱਜ ਦਾ ਜੋ ਇਹ ਮਹਾਨ ਦਿਵਸ, ਸਤਿਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਜੀਵਨੀ ਦੇ ਸੰਬੰਧ ਵਿੱਚ ਵਿਚਾਰਾਂ ਹੋਣਗੀਆਂ, ਆਓ ਸਰਵਣ ਕਰੀਏ ਜੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਸਭ ਤੇ ਉੱਤਮ ਹਰ ਕੀ ਕਥਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
गन काशी उदरी ताको जस उतारू अटल भयो प्रभु जान के सिमरन अर निरपय पद पाया दुख हरता एह विद को स्वामी तैंका हे बिसराया जब ही शरण गही कृपा निद गज रहा ते छूटा मेहमा नाम कहा लो वर्णो राम कहत बंधन ते टूटा अजा मल पापी जग जाने अजा मल पापी जग जाने निमख माहे निस्तारा नानक कहत चेत चिंता मन तै पी उतर पारा भाई जेठा जी जे अपने आप नूं सच दा रंग चढ़ा के गुरु अमरदास जी दे दर ते प्रवान हो सकते हैं एक ना एक दिन भाई जेठा गुरु रामदास बन सकते हैं ਇਹ ਸਾਰੀ ਦੀ ਸਾਰੀ ਖੇਡ ਉਹ ਸੱਚ ਦੀ ਹੈ, ਉਹ ਸੱਚ ਦਾ ਨਸ਼ਾ ਹੈ, ਸੱਚ ਦਾ ਰੰਗ ਹੈ, ਸੱਚ ਦੇ ਪ੍ਰਤੀ ਵਫਾਦਾਰੀ ਹੈ, ਸੱਚ ਦੇ ਪ੍ਰਤੀ ਸਮਰਪਿਤ ਹੈ, ਸਰੰਡਰ ਹੈ, ਕੁਰਬਾਨੀ ਹੈ। ਉਦੋਂ ਹੀ ਕੋਈ ਭਾਈ ਲਹਿਣਾ ਗੁਰੂ ਅੰਗਦ ਬਣਦਾ ਤੇ ਉਦੋਂ ਹੀ ਕੋਈ ਭਾਈ ਜੇਠਾ ਗੁਰੂ ਰਾਮਦਾਸ ਬਣਦਾ, ਜਦੋਂ ਕੁਰਬਾਨ ਹੋਣ ਦਾ ਅੰਦਰ ਜਜ਼ਬਾ ਹੋਵੇ, ਪੈਸ਼ਨ ਹੋਵੇ, ਦ੍ਰਿੜਤਾ ਹੋਵੇ, ਹਿੰਮਤ ਹੋਵੇ, ਦਲੇਰੀ ਹੋਵੇ, ਸੱਚ ਦੇ ਰਾਹ ਤੇ ਤੁਰਨ ਦੀ ਬਹਾਦਰੀ ਹੋਵੇ, ਆਪਣੇ ਆਪ ਨੂੰ ਬਦਲਣ ਦੀ ਹਿੰਮਤ ਹੋਵੇ। ਸੋ ਇਹ ਹਿੰਮਤ ਪੈਦਾ ਕਰਨ ਦੀ ਗੱਲ ਕਰੀਏ। ਗੁਰਪੁਰਬ ਮਨਾਉਣੇ ਤਾਂ ਹੀ ਸਫਲੇ ਹੈ, ਅਸੀਂ ਇਹ ਵੇਖੀਏ ਕੀ ਸੀ ਉਹਨਾਂ ਵਿੱਚ, ਜਿਸ ਕਰਕੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਉਲਟ ਚੱਲਦੀਆਂ ਸੀ, ਸਾਰੇ ਉਹਨਾਂ ਦੇ ਵਿਰੋਧ ਵਿੱਚ ਕਿਉਂ ਖੜੇ ਹੁੰਦੇ ਸੀ, ਕੀ ਸੀ? ਕਿਉਂਕਿ ਇਨਕਲਾਬ ਹੈ ਨਾ ਜਿਹੜਾ, ਭਗਤੀ ਲਹਿਰ ਅਸਲ ਵਿੱਚ ਇਨਕਲਾਬੀ ਲਹਿਰ ਹੈ। ਸਾਡੀ ਉਹਦੀ ਡੈਫੀਨੇਸ਼ਨ ਬਹੁਤ ਹੋਰ ਤਰ੍ਹਾਂ ਦੱਸੀ ਜਾ ਰਹੀ ਹੈ। ਵਿਰੋਧ ਦੱਸਦਾ ਸਰਕਾਰਾਂ ਦਾ, ਉਹ ਕੁਛ ਚੇਂਜ ਚਾਹੁੰਦੇ ਹੋਣਗੇ। ਵਿਰੋਧ ਇਹ ਦੱਸਦਾ, ਜਿਹੜਾ ਆਪਣੇ ਘਰ ਬਹਿ ਕੇ ਰੱਬ ਰੱਬ ਕਰਦਾ ਉਹਨੂੰ ਕੋਈ ਸਰਕਾਰ ਤੰਗ ਨਹੀਂ ਕਰਦੀ, ਪਰ ਜਿਹੜਾ ਚੇਂਜ ਕਰਨਾ ਚਾਹੁੰਦਾ ਹੈ, ਜਿਹੜਾ ਇਨਕਲਾਬ ਲਿਆਉਣਾ ਚਾਹੁੰਦਾ ਹੈ, ਜਿਹੜਾ ਬਦਲਾਵ ਲਿਆਉਣਾ ਚਾਹੁੰਦਾ ਹੈ, ਉਹਨੂੰ ਕਹਿਰੀ ਅੱਖ ਨਾਲ ਵੇਖਦੇ ਨੇ। ਇਹ ਸਾਨੂੰ ਸੋਚਣਾ ਪੈਣਾ। ਆਓ, ਭਾਈ ਜੇਠਾ ਜੀ ਨੇ ਪਤਾ ਨਹੀਂ ਆਪਣੇ ਮਨ ਨਾਲ ਕਿਵੇਂ ਗੱਲ ਕੀਤੀ ਹੋਣੀ, ਕਿਵੇਂ ਉਹਨਾਂ ਨੇ ਉਹ ਜਜ਼ਬਾ ਭਰਿਆ ਹੋਣਾ, ਤੇ ਆਪਾਂ ਗੁਰਬਾਣੀ ਦਾ ਗਿਆਨ ਲੈ ਕੇ ਕੋਸ਼ਿਸ਼ ਕਰੀਏ ਕਿ ਸਾਡੇ ਮਨ ਵੀ ਇਸ ਪਾਸੇ ਨੂੰ ਲੱਗੇ, ਆਪਣੇ ਵਿਗੜੇ ਮਨ ਨੂੰ, ਆਪਣੇ ਝੂਠੇ ਮਨ ਨੂੰ, ਆਪਣੇ ਉਲਝੇ ਹੋਏ ਮਨ ਨੂੰ, ਗਲਤ ਰਾਹ ਜਾਂਦੇ ਮਨ ਨੂੰ ਸਮਝਾਈਏ, ਥਾਂ ਸਿਰ ਲੈ ਕੇ ਆਈਏ। ਤੇ ਇਹ ਕੰਮ ਸਾਨੂੰ ਹੀ ਕਰਨਾ ਪੈਣਾ ਹੈ, ਇਹ ਰਿਸਪੋਂਸੀਬਿਲਟੀ ਸਾਡੀ ਹੈ। ਇਹਨੂੰ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ, ਨਾਲ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੀ ਜੋ ਉਹਨਾਂ ਦੀ ਕੁਰਬਾਨੀ, ਉਹਨਾਂ ਦਾ ਜਜ਼ਬਾ, ਉਸ ਟੌਪਿਕ 'ਤੇ ਵੀ ਗੱਲ ਕਰਦੇ ਜਾਂਦੇ, ਪਰ ਨਾਲ ਆਪਣੇ ਆਪ ਨੂੰ ਜ਼ਰੂਰ ਰੱਖਣਾ, ਬਰਾਬਰ ਵੇਖਣਾ ਪੈਣਾ ਵੀ ਅਸੀਂ ਕਿੱਥੇ ਅਤੇ ਉਹ ਕਿੱਥੇ, ਉਹ ਪ੍ਰਵਾਨ ਕਿਵੇਂ ਹੁੰਦੇ ਆ ਅਤੇ ਅਸੀਂ ਕਿਵੇਂ ਹੋਣਾ ਹੈ। ਆਓ ਹੁਣ ਆਪਾਂ ਗੱਜ ਕੇ ਪਹਿਲਾਂ ਗੁਰਬਾਣੀ ਸ਼ਬਦ ਗਾਇਨ ਕਰਦੇ ਹਾਂ ਤੇ ਫਿਰ ਆਪਾਂ ਅੱਗੇ ਗੱਲ ਕਰਦੇ। ਸਾਰੇ ਸਾਥ ਦਿਆ ਕਰੋ, ਸੰਗੋ ਨਾ, ਇੱਥੇ ਕਾਹਦੀ ਸੰਗ ਹੈ, ਸਾਰੀਆਂ ਮੇਰੀਆਂ ਭੈਣਾਂ ਵੀ, ਵੀਰ ਵੀ। ਭਾਈ ਜੇਠਾ ਜੀ ਦਾ ਫੈਸਲਾ ਹੈ ਸੱਚ ਤੇ ਖੜਨ ਦਾ, ਉਹ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਬਣਾ ਰਿਹਾ, ਤੇ ਸਾਨੂੰ ਕਿਤੇ ਨਾ ਕਿਤੇ ਫੈਸਲੇ ਕਰਨੇ ਪੈਣਗੇ। ਤੇ ਆਪਣੇ ਮਨ ਨਾਲ ਗੱਲ ਕਰੋ, ਸੈਲਫ ਟਾਕ ਕਰੋ, ਆਪਣੇ ਆਪ ਨੂੰ ਸਮਝਾਓ, ਆਪਣੇ ਆਪ ਨਾਲ ਗੱਲ ਕਰਕੇ ਕਹੀਏ। ਏ ਮਨ ਰੂੜੇ ਰੰਗ ਲੈ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾ ਲੈ, ਆਪਣੇ ਆਪ ਨੂੰ ਕਹੀਏ। ਏ ਮਨ ਰੂੜੇ ਰੰਗ ਲੈ, ਤੂੰ ਸੱਚਾ ਰੰਗ ਚੜਾਏ, ਇਹ ਮਨ ਰੂੜੇ ਰੰਗ ਲੈ, ਤੂੰ ਸੱਚਾ ਚੜਾਏ। Oh, yeah. ਏ ਮਨ ਦੂਰੇ ਰੱਖ ਲੈ ਏ ਮਨ ਦੂਰੇ ਰੱਖ ਲੈ ਤੂੰ ਸੱਚਾ ਰੱਖ ਚਲਾਏ
ਸਹਿਜ ਸੁਭਾਅ
Thank you. रे मन गहले बावले रे मन गहले बावले गहले बावले रे मन 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 गहले बावले माने प्यार लिया माने प्यार लिया प्यार सिर चिट्टा हो गया दाढ़ी चिट्टी हो गई हम तो मुछा भी चिट्टिया हो गई सिंह जी गज के बुलाओ जी वाहिगुरु जी का खालसा वाहिगुरु जी की फतेह। दूरों नेड़े सारे हाजरी भर रहे हां अमेरिका दी संगत है कैनेडा दी काफी संगत इथे सरी वैनकूवर तो पहुंची हुई है सारे रल मिल के लगातार पिछले चार दिनों तो हाजरी भर रहे हाँ अज साडा अपना चौथा ਔਰ ਲਾਸਟ ਦੀਵਾਨ ਇਸ ਸਟੇਜ ਦਾ ਹੈ। ਥੋੜਾ ਚਿਰ ਆਪਾਂ ਨਾਲ ਮਿਲ ਕੇ ਵਿਚਾਰਾਂ ਕਰਨੀਆਂ ਹਨ ਤੇ ਬਹੁਤ ਜ਼ਰੂਰੀ ਹੈ ਇਕਾਗਰਤਾ ਬਣਾ ਕੇ ਬੈਠਣ ਦਾ ਆਪਾਂ ਯਤਨ ਕਰੀਏ। ਬਹੁਤ ਪਿਆਰ ਬਹੁਤ ਉਤਸ਼ਾਹ ਨਾਲ ਪ੍ਰਬੰਧਕ ਵੀਰਾਂ ਨੇ ਇਹ ਉੱਦਮ ਕੀਤਾ ਹੈ, ਸੰਗਤ ਦਾ ਸੋਹਣਾ ਸਹਿਯੋਗ ਮਿਲ ਰਿਹਾ ਹੈ। ਇਹੋ ਜਿਹੇ ਸਮਾਗਮਾਂ ਦਾ ਮੰਤਵ ਸਿਰਫ ਇੰਨਾ ਹੀ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਕਰ ਸਕੀਏ ਵੀ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ, ਅਸੀਂ ਕਿਹੜੇ ਪਾਸੇ ਤੁਰੇ ਫਿਰਦੇ ਹਾਂ। ਤੇ ਜਦੋਂ ਇੱਦਾਂ ਗੁਰਮਤ ਦੀਆਂ ਵਿਚਾਰਾਂ ਹੁੰਦੀਆਂ ਤੇ ਬੜੇ ਵੀਰ ਭਰਾ ਬੜੀਆਂ ਭੈਣਾਂ ਆਪਣੇ ਆਪ ਨੂੰ ਬਦਲ ਕੇ ਗੁਰੂ ਸਾਹਿਬ ਦੇ ਸਮਰਪਿਤ ਹੁੰਦੇ ਆ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਨਾ ਉਹਨੂੰ ਧਿਆਨ ਚ ਰੱਖਣਾ ਕਿ ਸਭ ਨਾਲੋਂ ਜਿਹੜਾ ਜ਼ਰੂਰੀ ਟੌਪਿਕ ਹੈ ਉਹ ਹੈ ਆਪਣੇ ਆਪ ਨੂੰ ਬਦਲਣਾ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਉਹਨਾਂ ਚਿਰ ਬਾਹਰਲੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਬਦਲ ਨਹੀਂ ਸਕਦੀ, ਕਿਉਂਕਿ ਕੁਦਰਤ ਨੇ ਯੂਨੀਕ ਪੈਦਾ ਕੀਤਾ, ਕੁਦਰਤ ਨੇ ਆਜ਼ਾਦ ਪੈਦਾ ਕੀਤਾ ਬੰਦੇ ਨੂੰ। ਜਿਹੜਾ ਸਾਡਾ ਢਾਂਚਾ ਹੈ ਕੁਦਰਤ ਨੇ ਜਿਹੜਾ ਇੱਦਾਂ ਦਾ ਬਣਾਇਆ ਕਿ ਅਸੀਂ ਆਜ਼ਾਦ ਹਾਂ, ਉਹ ਗੱਲ ਵੱਖ ਹੈ ਵੀ ਮਨੁੱਖ ਨੇ ਮਨੁੱਖ ਨੂੰ ਗੁਲਾਮ ਕਰ ਲਿਆ, ਪਰ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਆਜ਼ਾਦ ਹਸਤੀ ਬਣਾਇਆ। ਸਾਡੇ ਫਿੰਗਰ ਪ੍ਰਿੰਟ ਕਿਸੇ ਨਾਲ ਨਹੀਂ ਰਲਦੇ, ਸਾਡਾ ਸੁਭਾਅ ਕਿਸੇ ਨਾਲ ਕਿਵੇਂ ਰਲ ਜਾਏਗਾ। ਜੇ ਮੈਂ ਚਾਹਵਾਂ ਨਾ ਜੇ ਮੈਂ ਚਾਹਵਾਂ ਕਿ ਮੈਂ ਕਿਸੇ ਨੂੰ ਬਦਲ ਸਕਦਾ, ਇਹ ਹੋ ਨਹੀਂ ਸਕਦਾ। ਮੇਰਾ ਸੁਭਾਅ ਭੈੜਾ ਹੈ ਚਾਹੇ ਚੰਗਾ ਹੈ, ਜੇ ਮੈਂ ਆਖਾਂ ਨਾ ਵੀ ਮੇਰੇ ਸੁਭਾਅ ਵਰਗਾ ਦੂਜਾ ਸੁਭਾਅ ਬਣ ਜਾਏ, ਬਣ ਸਕਦਾ ਜੇ ਅਗਲਾ ਮੇਰੇ ਵਰਗਾ ਬਣਨਾ ਚਾਹੇ, ਪਰ ਮੈਂ ਨਹੀਂ ਬਣ ਸਕਦਾ। ਇਹ ਕੁਦਰਤ ਦਾ ਸਿਸਟਮ ਇੱਦਾਂ ਦਾ ਬਣਾਇਆ ਹੋਇਆ ਹੈ। ਇਸ ਨੁਕਤੇ ਨੂੰ ਬਹੁਤ ਧਿਆਨ ਨਾਲ ਸਮਝਣ ਦੀ ਖੇਚਲ ਕਰਨੀ। ਅਸੀਂ ਬਦਲ ਸਕਦੇ ਹਾਂ, ਅਸੀਂ ਚੇਂਜ ਕਰ ਸਕਦੇ ਹਾਂ ਆਪਣੇ ਆਪ ਨੂੰ, ਕਿਸੇ ਦੂਸਰੇ ਨੂੰ ਨਹੀਂ। ਕੋਈ ਇੱਦਾਂ ਦਾ ਕੁਦਰਤ ਨੇ ਇੱਦਾਂ ਦਾ ਵਿਧਾਨ ਰੱਖਿਆ ਹੀ ਨਹੀਂ ਕਿ ਤੁਸੀਂ ਕਿਸੇ ਨੂੰ ਬਦਲ ਸਕੋਗੇ। ਤੁਸੀਂ ਉਸੇ ਨੂੰ ਬਦਲ ਸਕੋਗੇ ਜਿਹੜਾ ਬਦਲਣ ਵਾਸਤੇ ਤਿਆਰ ਹੈ, ਜਿਹੜਾ ਬਦਲਣਾ ਚਾਹੁੰਦਾ। ਜਿਹੜਾ ਬਦਲਣਾ ਨਹੀਂ ਚਾਹੁੰਦਾ ਉਹਨੂੰ ਤੁਸੀਂ ਕਦੇ ਵੀ ਨਹੀਂ ਬਦਲ ਸਕਦੇ। ਇਹ ਸਾਡਾ ਵੱਡਾ ਭੁਲੇਖਾ। ਆਲੇ ਦੁਆਲੇ ਅੱਜ ਅਸੀਂ ਸਮਾਜ ਨੂੰ ਵੇਖਦੇ ਹਾਂ ਤੇ ਕਈ ਵਾਰੀ ਸਾਡੇ ਮਨ 'ਚ ਖਿਆਲ ਆਉਂਦਾ ਯਾਰ ਲੋਕ ਬਦਲਦੇ ਕਿਉਂ ਨਹੀਂ, ਲੋਕੀ ਸਮਝਦੇ ਕਿਉਂ ਨਹੀਂ। ਏਦਾਂ ਬਹੁਤ ਆਉਂਦਾ ਸਾਡੇ ਮਨ 'ਚ, ਲੋਕ ਕਿਉਂ ਨਹੀਂ ਏਦਾਂ ਹੁੰਦੇ। ਇਹ ਕਦੇ ਨਹੀਂ ਹੋਣਾ ਪਾਏ, ਕਦੇ ਵੀ ਏਦਾਂ ਨਾ ਅੱਜ ਤੱਕ ਹੋਇਆ ਤੇ ਨਾ ਇਹ ਹੋਣਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਯਤਨ ਕਰ ਲਓ, ਜੇ ਸਿੱਖ ਨਹੀਂ ਸਮਝਣਾ ਚਾਹੁੰਦਾ ਨਾ ਤੇ ਭਗਤ ਕਬੀਰ ਜੀ ਕਹਿੰਦੇ ਗੁਰੂ ਸੱਚਾ ਵੀ ਹੋਵੇ ਕੁਛ ਨਹੀਂ ਕਰ ਸਕਦਾ। ਜੇ ਮੈਂ ਸ੍ਰੀ ਚੰਦਾਨਾ ਤੇ ਮੇਰਾ ਪਿਤਾ ਗੁਰੂ ਨਾਨਕ ਵੀ ਹੋਏ ਤੇ ਕੁਛ ਨਹੀਂ ਹੋਣਾ। ਲਾਹਾ ਲੈਣੇ ਨੇ ਲੈ ਜਾਣਾ, ਆਖੋ ਸਤਨਾਮ
ਸ੍ਰੀ ਵਾਹ,
ਲਾਹਾ ਲੈਣੇ ਨੇ ਲੈ ਜਾਣਾ ਕਿਉਂਕਿ ਮੈਂ ਸ਼੍ਰੀ ਚੰਦਾ। ਗੁਰੂ ਨਾਨਕ ਤੇ ਚਾਹੁੰਦੇ ਆ ਕਿ ਮੇਰਾ ਪੁੱਤ ਵੀ ਲਹਿਣੇ ਵਰਗਾ ਬਣੇ, ਪਰ ਨਹੀਂ ਬਣ ਰਿਹਾ ਨਾ। ਜਦੋਂ ਮੈਂ ਨਿਕੰਮਾ, ਜੇ ਮੈਂ ਸ਼੍ਰੀ ਚੰਦਾ ਤੇ ਮੈਂ ਨਹੀਂ ਬਦਲ ਸਕਣਾ ਫਿਰ, ਉਹ ਤੇ ਮੈਨੂੰ ਹਿੰਮਤ ਰੱਖਣੀ ਪੈਣੀ ਹੈ, ਮੈਨੂੰ ਭਾਈ ਲਹਿਣੇ ਵਰਗਾ ਗਾਹਕ ਬਣਨਾ ਪੈਣਾ, ਮੈਨੂੰ ਮੇਰੇ ਸੁਭਾਅ ਤੇ ਕੰਮ ਕਰਨਾ ਪੈਣਾ, ਮੈਨੂੰ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ, ਮੈਨੂੰ ਉਹ ਥਾਂ ਤੇ ਖਿਲਾਰਨਾ ਪੈਣਾ ਜਦੋਂ ਮੈਂ ਗਾਹਕ ਬਣ ਕੇ ਗੁਰੂ ਨਾਨਕ ਕੋਲ ਆਵਾਂ, ਫਿਰ ਗੱਲ ਬਣਨੀ ਮੇਰੇ ਤੇ ਖੜੀ ਹੈ, ਮੇਰੀ ਰਿਸਪੋਂਸੀਬਿਲਟੀ ਹੈ। ਗੁਰੂ ਨਾਨਕ ਦਾ ਕਸੂਰ ਨਹੀਂ, ਉਹ ਤੇ ਸਭ ਨੂੰ ਬਦਲਣਾ ਚਾਹੁੰਦੇ ਆ, ਕਸੂਰ ਉਹਨਾਂ ਦਾ ਹੀ ਕੱਢਿਆ ਜਾਣਾ ਜਿਹੜੇ ਬਦਲ ਰਹੇ ਨੇ। ਉਹ ਤੇ ਕਹਿੰਦੇ ਸਾਰੇ ਬਦਲ, ਤਾਂ ਕਰਕੇ ਕੋਈ ਕਿਸੇ ਨੂੰ ਨਹੀਂ ਬਦਲਦਾ, ਬਦਲਦਾ ਉਹ ਹੈ ਜਿਹੜਾ ਬਦਲਣਾ ਚਾਹੁੰਦਾ।
ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾ ਸਿੱਖਾ ਮੈਂ ਚੋਕ, ਅੰਧੇਕ ਨਾ ਲਾ ਗਈ ਜਿਉਂ ਬਾਸ ਬਜਾਈਏ ਫੂਕ।
ਕਹਿੰਦੇ ਅਕਲ ਦੇ ਅੰਨੇ ਨੂੰ ਇੱਕ ਨਹੀਂ ਲੱਗਦੀ, ਬਾਂਸ ਵਿੱਚ ਫੂਕ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ। ਕਹਿੰਦੇ ਹਾਲ ਇਹਦਾ ਵੀ ਇੱਦਾਂ ਹੀ ਹੈ, ਜੇ ਅਸੀਂ ਅਕਲ ਦੇ ਅੰਨੇ ਹਾਂ ਨਾ ਤੇ ਸੱਚਾ ਸਤਿਗੁਰ ਕਿਆ ਕਰੇ ਫਿਰ, ਉੱਥੇ ਸੱਚਾ ਸਤਿਗੁਰ ਕੀ ਕਰੇ, ਗੁਰੂ ਸੱਚਾ ਕੀ ਕਰੇ। ਜੇ ਮੈਂ ਨਹੀਂ ਬਦਲਣਾ ਚਾਹੁੰਦਾ, ਮੈਂ ਆਪਣੀਆਂ ਆਦਤਾਂ ਛੱਡਣੀਆਂ ਨਹੀਂ ਚਾਹੁੰਦਾ, ਮੈਂ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦਾ, ਸੱਚੀ ਹੈ ਵੀ ਗੁਰੂ ਉੱਥੇ ਕੀ ਕਰੇ। ਸਿੱਧੀ ਜੀ ਗੱਲ ਕਹਿ ਲਓ, ਮਾਪੇ ਕੀ ਕਰਨ ਜੇ ਨਿਆਣਾ ਸੁਧਰਨਾ ਨਹੀਂ ਚਾਹੁੰਦਾ। ਮਾਪਿਆਂ ਦਾ ਤੁਹਾਡੇ ਹੁਣ ਸਾਰੇ ਮਾਪਿਆਂ ਦਾ ਜ਼ੋਰ ਲੱਗਾ ਬੱਚੇ ਸੁਧਰੇ ਰਹਿਣ, ਪਰ ਜੇ ਬੱਚਾ ਨਹੀਂ ਸੁਧਰਦਾ ਤੇ ਮਾਪੇ ਕੀ ਕਰ ਸਕਦੇ ਆ, ਉਹ ਸੁਧਰੇਗਾ ਜਿਹੜਾ ਆਪ ਸੁਧਰਨਾ ਚਾਹੁੰਦਾ। ਜੇ ਬੱਚਾ ਪੜ੍ਹਨਾ ਨਹੀਂ ਚਾਹੁੰਦਾ ਤੇ ਟੀਚਰ ਕੀ ਕਰ ਸਕਦਾ, ਜੇ ਨਿਆਣਾ ਹੀ ਨਹੀਂ ਪੜ੍ਹਨਾ ਚਾਹੁੰਦਾ। ਤਾਂ ਕਰਕੇ ਗੱਲ ਟੀਚਰ ਦੀ ਨਹੀਂ, ਗੱਲ ਪੜ੍ਹਨ ਵਾਲੇ ਦੀ ਹੋਏਗੀ। ਟੀਚਰ ਨੇ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਇੱਕੇ ਕਲਾਸ 'ਚ ਪੜ੍ਹਾਇਆ ਹੁੰਦਾ ਨਾ, ਇੱਕੇ ਕਲਾਸ ਵਿੱਚ। ਜੇ ਹੁਣ ਟੀਚਰ ਬੱਚਿਆਂ ਨੂੰ ਏਦਾਂ ਖੜੇ ਕਰ ਲੈਣ ਤੇ ਪੰਜ ਨਿਆਣਿਆਂ ਨੂੰ ਏਦਾਂ ਕਹਿਣ, ਕ੍ਰੈਡਿਟ ਦਿਓ ਸਾਡੇ ਸਕੂਲ ਨੇ, ਅਸੀਂ ਇਹਨਾਂ ਪੰਜਾਂ ਨੂੰ ਪੜ੍ਹਾਇਆ ਤਾਂ ਇਹ ਸਾਰੇ ਏਰੀਏ ਦੇ ਵਿੱਚ ਪਾਸ ਹੋਏ, ਫਸਟ ਆਏ, ਇਹ ਕ੍ਰੈਡਿਟ ਦਿਓ ਸਾਨੂੰ, ਅਸੀਂ ਇਹਨਾਂ ਪੰਜਾਂ ਨੂੰ ਪੜ੍ਹਾਇਆ, ਤੇ ਫਿਰ ਅਸੀਂ ਕਹਾਂਗੇ ਜਿਹੜੇ ਬਾਕੀ ਦੇ 45 ਫੇਲ ਹੋ ਗਏ ਇਹਦੀ ਜ਼ਿੰਮੇਵਾਰੀ ਵੀ ਤੁਸੀਂ ਲਓ। ਜੇ ਪੰਜ ਦਾ ਕ੍ਰੈਡਿਟ ਖਾਣਾ ਹੈ ਤੇ 45 ਦੀ ਜ਼ਿੰਮੇਵਾਰੀ ਵੀ ਤੇ ਤੁਹਾਡੀ ਹੋਈ, ਫਿਰ ਤੁਸੀਂ ਇਹਨਾਂ ਨੂੰ ਪੜ੍ਹਾ ਨਹੀਂ ਸਕੇ। ਜੇ ਹੁਣ ਮੈਂ ਇੱਥੇ ਕਹਾਂ ਵੀ ਮੈਂ 20 ਬੰਦਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਮੈਂ ਛਕਾਇਆ, ਫਿਰ ਤੁਹਾਨੂੰ ਕਹਿਣਾ ਪਏਗਾ ਵੀ ਫਿਰ ਇਹ ਵੀ ਤੈਨੂੰ ਕਹਿਣਾ ਪੈਣਾ ਵੀ 1000 ਬੰਦਾ ਜਿਹੜਾ ਨਹੀਂ ਛਕਿਆ ਉਹਦਾ ਉਹ ਵੀ ਜ਼ਿੰਮੇਵਾਰੀ ਚੱਕ। ਫਿਰ ਜੇ ਕ੍ਰੈਡਿਟ ਲੈਣਾ ਹੈ ਤੇ ਜ਼ਿੰਮੇਵਾਰੀ ਕੌਣ ਲਊ ਫਿਰ? ਇਸੇ ਤਰ੍ਹਾਂ ਇਹ ਕ੍ਰੈਡਿਟ ਉਹਨਾਂ ਨੂੰ ਹੀ ਹੈ, ਉਹ ਛਕਾ ਮੈਂ ਉਹਨਾਂ ਨੂੰ ਹੀ ਸਕਦਾ ਜਿਹੜੇ ਛਕਣਾ ਚਾਹੁੰਦੇ ਹੈ। ਮੈਂ ਉਹਦੀ ਹੀ ਦਾੜੀ ਰਖਾ ਸਕਦਾ ਜਿਹੜਾ ਦਾੜੀ ਰੱਖਣੀ ਚਾਹੁੰਦਾ ਹੈ, ਮੈਂ ਉਸੇ ਦੀ ਸ਼ਰਾਬ ਛਡਾ ਸਕਦਾ ਜਿਹੜਾ ਸ਼ਰਾਬ ਛੱਡਣੀ ਚਾਹੁੰਦਾ ਹੈ। ਤਾਂ ਸਿੱਧਾ ਕਹਿ ਲਓ, ਅਸੀਂ ਉਹਨੂੰ ਹੀ ਬਦਲ ਸਕਦੇ ਹਾਂ ਜਿਹੜਾ ਬਦਲਣਾ ਚਾਹੁੰਦਾ। ਤੇ ਆਜ਼ਾਦੀ ਤੇ ਏਡੀ ਵੱਡੀ ਰੱਬ ਨੇ ਦਿੱਤੀ, ਧਿਆਨ ਇੱਧਰ ਰੱਖਿਓ ਜੀ, ਮੱਥਾ ਟੇਕਣ ਵਾਲੇ ਆਈ ਜਾਣ ਜਾਈ ਜਾਣ, ਤੁਸੀਂ ਇੱਧਰ ਹਾਜ਼ਰ ਰਹੋ, ਪੂਰਾ ਕੰਸਨਟ੍ਰੇਟ ਕਰਿਓ, ਫਿਰ ਗੱਲ ਕਰਨ ਦਾ ਸਵਾਦ ਆਉਂਦਾ। ਪਿਆਰਿਓ, ਇੰਨੀ ਆਜ਼ਾਦੀ ਹੈ ਵੀ 18 ਸਾਲ, 20 ਸਾਲ, 25 ਸਾਲ ਮਾਂ ਬੱਚੇ ਨੂੰ ਪਾਲਦੀ ਹੈ, ਮਾਂ ਨੂੰ ਆ ਬੱਚਾ ਦਿਮਾਗ 'ਚ ਰੱਖਦਾ, ਮੇਰੀ ਮਾਂ ਮੇਰੀ ਮਾਂ। ਹੁਣ ਅੜੀ ਕਰਕੇ ਬਹਿ ਗਿਆ ਮੈਂ ਤੇ ਫਲਾਣੇ ਥਾਂ ਤੇ ਵਿਆਹ ਕਰਾਉਣਾ ਹੈ, ਤੇ ਮਾਂ ਕਹਿੰਦੀ ਪੁੱਤ ਨਾ ਕਰਾ, ਤੇ 25 ਸਾਲਾਂ ਵਿੱਚ ਮਾਂ ਨੂੰ ਆਪਣੇ ਦਿਮਾਗ 'ਚੋਂ ਕੱਢ ਦਿੰਦਾ, ਛੱਡ ਕੇ ਅਲੱਗ ਰਹਿਣ ਲੱਗ ਜਾਂਦਾ, ਕਿਤੇ ਵਿਆਹ ਕਰਾ ਲਿਆ, ਉਹ ਮਾਂ ਨੂੰ ਕੱਢ ਦਿੰਦਾ। ਲਓ ਜੀ, ਮਾਂ ਨੇ ਢਿੱਡ 'ਚ ਵੀ ਰੱਖਿਆ ਸੀ, ਪਰ ਹੁਣ ਮਾਂ ਚਾਹ ਕੇ ਵੀ ਬੱਚੇ ਦੀ ਸੁਰਤ ਵਿੱਚ ਦਿਮਾਗ 'ਚ ਵੜ ਨਹੀਂ ਸਕਦੀ ਜੇ ਬੱਚਾ ਵਾੜਨਾ ਚਾਹੁੰਦਾ ਨਹੀਂ। ਇੰਨੀ ਆਜ਼ਾਦੀ ਕੁਦਰਤ ਨੇ ਦਿੱਤੀ, ਮਾਂ ਬੱਚੇ ਦੇ ਅੰਦਰ ਨਹੀਂ ਵੜ ਸਕਦੀ 25 ਸਾਲ। ਪਿਓ, ਅੱਜ ਸਾਡੇ ਆਮ ਹੀ ਗੱਲ ਹੁੰਦੀ ਹੈ ਕਿ ਮਾਂ ਬੱਚੇ ਨੂੰ 9 ਮਹੀਨੇ ਢਿੱਡ 'ਚ ਰੱਖਦੀ ਹੈ। ਪਿਆਰਿਓ, ਜਿੱਦਣ ਬੱਚਾ ਮਾਂ ਦੇ ਢਿੱਡ 'ਚ ਆਉਂਦਾ ਨਾ ਤੇ ਪਿਓ ਦੀ ਸੁਰਤ ਵਿੱਚ ਵੀ ਆਉਂਦਾ ਹੈ, ਉਹ ਆਪਣੇ ਅੰਦਰ ਰੱਖਦਾ, ਸੁਰਤ ਵਿੱਚ ਰੱਖਦਾ। ਜੇ ਮਾਂ ਨੂੰ ਪਾਲਣ ਦੀ ਟੈਨਸ਼ਨ ਹੁੰਦੀ ਹੈ ਤੇ ਪਿਓ ਨੂੰ ਵੀ ਸੰਭਾਲਣ ਦੀ ਟੈਨਸ਼ਨ ਹੁੰਦੀ ਹੈ, ਇਹਨੂੰ ਸੈੱਟ ਕਿੱਦਾਂ ਕਰਨਾ? ਉਹਦੇ ਸੁਰਤ 'ਚ ਰਹਿੰਦਾ ਹਰ ਵੇਲੇ ਬੱਚਾ, ਇਹਨੂੰ ਪੜ੍ਹਾਉਣਾ ਕਿੱਦਾਂ, ਇਹਨੂੰ ਲਿਖਾਉਣਾ ਕਿੱਦਾਂ, ਇਹਨੂੰ ਸੈਟਲ ਕਿੱਦਾਂ ਕਰਨਾ? ਆ ਤੁਹਾਡੇ 'ਚ ਕਈ ਬੰਦੇ ਵੀਰ ਇੱਥੇ ਬੈਠੇ ਹੈ, ਇੱਥੇ ਗੱਡੀਆਂ ਲੈ ਕੇ ਆਏ ਆ, ਜਿਨ੍ਹਾਂ ਦੇ ਪਿਓਾਂ ਨੇ ਸਾਈਕਲਾਂ 'ਤੇ ਜ਼ਿੰਦਗੀ ਗੱਢੀ ਸਾਰੀ, ਸਾਈਕਲ ਵੀ ਨਹੀਂ ਸੀ, ਪੈਦਲ ਚੱਲਦੇ ਰਹੇ ਹੈ, ਪਰ ਆਪਣਿਆਂ ਬੱਚਿਆਂ ਨੂੰ, ਆਪਣਿਆਂ ਪੁੱਤਰਾਂ ਨੂੰ 40-40 ਲੱਖ ਰੁਪਇਆ ਲਾ ਕੇ ਵੀ ਉਹਨਾਂ ਅਮਰੀਕਾ ਕੈਨੇਡਾ 'ਚ ਘੱਲਿਆ, ਸੈੱਟ ਹੋ ਜਾਏ। ਤੂੰ ਚੱਜ ਦਾ ਮੋਟਰਸਾਈਕਲ ਕਿਉਂ ਨਹੀਂ ਲੈਂਦਾ ਬਈ? ਤੂੰ ਚੱਜ ਦੀ ਗੱਡੀ ਕਿਉਂ ਨਹੀਂ ਰੱਖਦਾ? ਉਹ ਕਹਿੰਦਾ ਨਹੀਂ, ਬੱਚੇ ਸੈੱਟ ਕਰਨੇ ਨੇ, ਵੀ ਅਜੇ ਰੱਖ ਨਹੀਂ ਸਕਦੇ। ਕਈ ਬੰਦਿਆਂ ਨੂੰ ਕਹੀਦਾ ਘਰ ਵੱਡਾ ਬਣਾ ਲੈ ਯਾਰ, ਕੋਈ ਕਰ ਲੈ ਹਿੰਮਤ, ਤੇ ਉਹ ਅੱਗੋਂ ਕੀ ਕਹਿੰਦਾ, ਕਹਿੰਦਾ ਧੀਆਂ ਵਿਆਹੁਣੀਆਂ ਅਜੇ ਜੀ, ਧੀਆਂ ਵਿਆਹੁਣੀਆਂ, ਬੱਚੇ ਵਿਆਹੁਣੇ ਆ, ਕਿੱਦਾਂ ਘਰ ਏਡੀ ਛੇਤੀ ਨਵਾਂ ਕਿੱਦਾਂ ਬਣਾ ਲਈਏ, ਅਜੇ 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 ਨਹੀਂ। ਭਾਵ ਕਿ ਆਪਣੇ ਸੁੱਖ ਆਪਣੇ ਬੱਚਿਆਂ ਵਾਸਤੇ ਰੱਖਦਾ, ਆਪਣੀ ਆਪਣਾ ਬੈਲੈਂਸ ਜੋ ਵੀ ਇਕੱਠਾ ਕੀਤਾ ਬੱਚਿਆਂ ਵਾਸਤੇ ਰੱਖਦਾ, ਹਰ ਚੀਜ਼ ਚਾਹੁੰਦਾ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਮਿਲੇ। ਪਰ ਪਿਆਰਿਓ, ਜੇ ਮਾਂ 9 ਮਹੀਨੇ ਢਿੱਡ 'ਚ ਰੱਖਦੀ ਆ, ਮਾਂ ਤੇ ਪਿਓ ਵੀ ਸੁਰਤ 'ਚ ਰੱਖਦਾ ਹੀ ਹੈ, ਕੋਸ਼ਿਸ਼ ਕਰਦਾ ਮੇਰੇ ਬੱਚੇ ਸੈਟਲ ਹੋਣ, ਹਰ ਵੇਲੇ ਟੈਨਸ਼ਨ ਲੈਂਦਾ, ਬੱਚੇ ਜਵਾਨ ਹੋ ਜਾਣ। ਕਈ ਪਿਓਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਕਦੋਂ ਵਿਆਹੀਏ, ਕਿਵੇਂ ਕਰੀਏ, ਕਿਵੇਂ ਸੈਟਲ ਕਰੀਏ, ਉਹ ਰੱਖਦਾ।
ਪਰ ਮੈਂ ਕਹਿਣਾ ਇਹ ਚਾਹੁੰਦਾ ਵੀ 25 ਸਾਲ ਦਾ ਹੋ ਕੇ ਬੱਚਾ ਆਖੇ ਜਾਓ ਮੈਂ ਨਹੀਂ ਤੁਹਾਨੂੰ ਮੰਨਦਾ। ਮਾਪੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਬੱਚੇ ਦੇ ਅੰਦਰ ਥਾਂ ਨਹੀਂ ਬਣਾ ਸਕਦੇ ਜੇ ਬੱਚਾ ਥਾਂ ਬਣਾਉਣੀ ਨਹੀਂ ਚਾਹੁੰਦਾ ਬੱਚਾ ਜੇ ਅਸੀਂ ਨਹੀਂ ਚਾਹੁੰਦੇ। ਘਰ ਵਾਲੀ ਜਿੰਨਾ ਮਰਜ਼ੀ ਦਿਨ ਰਾਤ ਚੰਗੀ ਬਣੀ ਰਹੇ ਬੰਦਾ ਜਿੰਨਾ ਚਿਰ ਕਵੇ ਵੀ ਮੈਂ ਤੈਨੂੰ ਚੰਗੀ ਨਹੀਂ ਸਮਝਦਾ ਨਹੀਂ ਆਪਣੇ ਪਿਆਰ ਕਰਦਾ ਨਹੀਂ ਜਗ੍ਹਾ ਦਿੰਦਾ ਅੰਦਰ ਤੇ ਜੋ ਜਿੰਨਾ ਮਰਜ਼ੀ ਸਬਜ਼ੀਆਂ ਖਵਾਏ ਬਣਾ ਬਣਾ ਜਿੰਨੀ ਮਰਜ਼ੀ ਸੇਵਾ ਕਰੇ ਜਿੰਨੀਆਂ ਮਰਜ਼ੀ ਲੱਤਾਂ ਘੁੱਟਦੀ ਰਹੇ ਜਿੰਨੀ ਮਰਜ਼ੀ ਸੇਵਾ ਕਰ ਲੈ ਜੇ ਤੂੰ ਥਾਂ ਨਹੀਂ ਦੇਵੇਂਗਾ ਤੇ ਨਹੀਂ ਬਣਾ ਸਕਦੀ ਜਗ੍ਹਾ ਤੇ ਨਾ ਤੈਨੂੰ ਜੇ ਤੂੰ ਜਿੰਨਾ ਮਰਜ਼ੀ ਉਹਦੇ ਮਗਰ ਮਗਰ ਫਿਰਦਾ ਰਹੇ ਜੇ ਉਹ ਤੈਨੂੰ ਨਹੀਂ ਆਪਣਾ ਸਮਝਦੀ ਤੂੰ ਧੱਕੇ ਨਾਲ ਕਿਸੇ ਦੇ ਅੰਦਰ ਵੜ ਹੀ ਨਹੀਂ ਸਕਦਾ। ਇੱਕ ਮਾਂ ਨੂੰ ਨਹੀਂ ਵਾੜ ਸਕਦਾ ਬੰਦਾ ਚਾਹੇ ਤੇ ਮਾਂ ਨੂੰ ਰੱਬ ਸਮਝੇ ਤੇ ਚਾਹੇ ਤੇ ਮਾਂ ਨੂੰ ਦਿਮਾਗ ਚੋਂ ਕੱਢ ਦੇਵੇ ਚਾਹੇ ਘਰ ਵਾਲੀ ਨੂੰ ਸਮਝੇ ਚਾਹੇ ਦਿਮਾਗ ਚੋਂ ਕੱਢ ਦੇਵੇ। ਤੇ ਕਈ ਨਿਆਣੇ ਕਈ ਬੰਦੇ ਬੱਚਿਆਂ ਨੂੰ ਵੀ ਆਪਣੇ ਦਿਮਾਗ ਚੋਂ ਕੱਢ ਦਿੰਦੇ ਨਿਆਣਿਆਂ ਤੱਕ ਦੀ ਪਰਵਾਹ ਇਹਨਾਂ ਦੇਸ਼ਾਂ ਚ ਵੇਖਿਆ ਬੰਦਾ ਛੱਡ ਕੇ ਤੁਰ ਗਿਆ ਬੱਚਿਆਂ ਨੂੰ ਪੁੱਛ ਲਾ ਤੇਰੇ ਨਿਆਣੇ ਆ ਕਹਿੰਦਾ ਕੋਈ ਨੀ ਹੋਰ ਹੋ ਜਾਣਗੇ ਬੱਚਿਆਂ ਨੂੰ ਹੀ ਨਹੀਂ ਵੇਖਣ ਆਉਂਦੇ ਕੀ ਕੱਢਦੇ ਦਿਮਾਗ ਚੋਂ। ਇਹ ਹੈ ਆਜ਼ਾਦੀ ਜਿਹੜੀ ਕੁਦਰਤ ਨੇ ਦਿੱਤੀ ਹੈ ਤਾਂ ਇਹ ਆਜ਼ਾਦੀ ਕਰਕੇ ਇਹ ਲੱਗਦਾ ਹੈ ਵੀ ਰਿਸਪੋਂਸੀਬਿਲਟੀ ਉਸ ਬੰਦੇ ਦੀ ਹੈ ਉਹਨੇ ਕਿਹਨੂੰ ਥਾਂ ਦੇਣਾ ਸੀ ਕਿਹਨੂੰ ਨਹੀਂ ਦੇਣਾ ਸੀ ਇਹ ਉਹਦੀ ਆਪਣੀ ਮਰਜ਼ੀ ਤੇ ਡਿਪੈਂਡ ਕਰਦਾ ਸੀ ਇਸੇ ਕਰਕੇ ਬੰਦਾ ਆਪਣੀ ਲਾਈਫ ਦਾ ਖੁਦ ਜ਼ਿੰਮੇਵਾਰ ਹੈ। ਸਤਿਗੁਰ ਨੂੰ ਉਹਨੇ ਆਪਣੇ ਅੰਦਰ ਜਗ੍ਹਾ ਦੇਣੀ ਸੀ ਕਿ ਨਹੀਂ ਸੀ ਦੇਣੀ ਥਾਂ ਦੇਣਾ ਸੀ ਕਿ ਨਹੀਂ ਸੀ ਦੇਣਾ ਇਹ ਸਾਡੇ ਤੇ ਡਿਪੈਂਡ ਕਰਦਾ ਸੀ। ਉਹ ਸੱਚਾ ਗਿਆਨ ਮੈਂ ਅੰਦਰ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਇਹ ਮੇਰੀ ਮਰਜ਼ੀ ਸੀ ਤੇ ਜੇ ਮੈਂ ਸੱਚਾ ਗਿਆਨ ਅੰਦਰ ਆਉਣ ਨਹੀਂ ਦਿੱਤਾ ਮੇਰੀ ਜ਼ਿੰਦਗੀ ਖਤਮ ਹੋ ਗਈ ਹੈ ਤੇ ਇਹਦੀ ਰਿਸਪੋਂਸੀਬਿਲਟੀ ਹੈ ਮੇਰੀ ਮੈਂ ਚੱਕਾਂ ਜ਼ਿੰਮੇਵਾਰੀ ਮੈਂ ਬੇੜਾ ਗਰਕ। ਮੈਂ ਤੇ ਚਾਹੁੰਦਾ ਹੁੰਦਾ ਵੀ ਇੱਥੇ ਤੱਕ ਵੀ ਕਿਹਾ ਕਰੀਏ ਜਦੋਂ 50 ਸਾਲ ਦਾ ਮੇਰੀਆਂ ਕਿਡਨੀਆਂ ਖਤਮ ਹੋ ਕੇ ਮੈਂ ਮਰਨ ਲੱਗਾ ਤੇ ਮੈਂ ਕਹਾਂ ਮੇਰੀ ਰਿਸਪੋਂਸੀਬਿਲਟੀ ਉਹ ਮੈਂ ਸਿਹਤ ਦਾ ਖਿਆਲ ਨਹੀਂ ਰੱਖ ਸਕਿਆ ਆ ਮਰਨ ਲੱਗਿਆ ਨਹੀਂ ਮੈਨੂੰ ਅਕਲ ਸੀ ਨਹੀਂ ਮੈਨੂੰ ਸਮਝ ਸੀ। ਅਸੀਂ ਜ਼ਿੰਮੇਵਾਰੀ ਚੱਕਣੀ ਸਿੱਖ ਲਈਏ ਲੱਤਾਂ ਤੇ ਭਾਰ ਸਾਡੀਆਂ ਤੇ ਪਵੇ ਥੋੜਾ ਜਿਹਾ ਸਾਡੇ ਮੋਢਿਆਂ ਤੇ ਵਜਨ ਪਵੇ ਅਸੀਂ ਆਪਣੀ ਜ਼ਿੰਮੇਵਾਰੀ ਚੱਕੀਏ। ਜੇ ਮੈਂ ਨਲਾਇਕ ਹਾਂ ਮੇਰੇ ਚ ਕਮੀਆਂ ਆ ਤੇ ਮੇਰੇ ਨਾਲ ਇੱਦਾਂ ਬਣਨੀ ਚਾਹੀਦੀ ਸੀ ਮੈਂ ਬੇਵਕੂਫੀ ਨਾਲ ਜ਼ਿੰਦਗੀ ਜਿਉਈ ਹੈ ਤੇ ਮੇਰੇ ਨਾਲ ਇੱਦਾਂ ਹੋਣੀ ਚਾਹੀਦੀ ਸੀ ਭਾਈ। ਇਸ ਕਰਕੇ ਆਹ ਬਚਨ ਚੇਤਾ ਰੱਖਿਓ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ। ਇੱਥੇ ਹੁਣ ਆਪਾਂ ਸਾਰੇ ਗੱਲਾਂ ਬਾਤਾਂ ਕਰਦੇ ਹੀ ਹਾਂ ਜਿਹੜਾ ਬੰਦਾ ਕਹਿੰਦਾ ਜਾ ਪਰੇ ਮੈਂ ਨਹੀਂ ਮੰਨਦਾ ਮਰੁੰਦਾ ਤੇ ਉਹਦੇ ਅੰਦਰ ਕਿਵੇਂ ਵੜ ਲਓਗੇ ਗਿਆਨ ਤੁਸੀਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾ ਕੇ ਜਿਹੜਾ ਕਹਿੰਦਾ ਨਹੀਂ ਮੈਂ ਸਮਝਣਾ ਚਾਹੁੰਦਾ ਉਹਨੂੰ ਨਹੀਂ ਤੁਸੀਂ ਸਮਝਾ ਸਕਦੇ ਜਿਹੜਾ ਬਦਲਣਾ ਨਹੀਂ ਚਾਹੁੰਦਾ ਉਹਨੂੰ ਬਦਲ ਨਹੀਂ ਸਕਦੇ। ਇਹ ਜਿੱਦ ਵੀ ਨਾ ਕਰੀਏ ਆ ਇੱਕ ਇੱਕ ਬਚਨ ਭਗਤ ਬਚਨ ਆਪਾਂ ਪੜ੍ਹਦੇ ਹਾਂ ਕਬੀਰ ਸਾਹਿਬ ਦਾ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਇਹ ਵੀ ਚੇਤਾ ਰੱਖਿਓ ਕਈ ਵਾਰੀ ਨਾ ਕਈ ਬੰਦੇ ਕਈਆਂ ਦੇ ਘਰਾਂ ਚ ਬੈਠੇ ਹੁੰਦੇ ਆ ਕਈਆਂ ਨਾਲ ਗੱਲ ਕਰਦੇ ਆ ਤੇ ਉਦੋਂ ਬਾਅਦ ਫਿਰ ਆਪਣੀ ਗੁਰਮਤ ਇੱਦਾਂ ਮਹਾਰਾਜ ਕਹਿੰਦੇ ਇੱਦਾਂ ਕਹਿੰਦੇ ਆਪਾਂ ਇੱਦਾਂ ਕਰੋ ਇੱਦਾਂ ਕਰੋ ਅਗਲਾ ਨਹੀਂ ਸੁਣਨਾ ਚਾਹੁੰਦਾ ਫਿਰ ਖਿੱਝ ਜਾਂਦੇ ਆ ਵੀ ਮੈਂ ਰਿਸ਼ਤੇਦਾਰੀ ਦੇ ਬੰਦੇ ਨਾਲ ਗੱਲ ਕੀਤੀ ਇੰਨਾ ਟਾਈਮ ਮੈਂ ਇਹਦੇ ਕੋਲ ਬੈਠਾ ਇੰਨਾ ਸਮਾਂ ਮੈਂ ਇਹਨੂੰ ਸਮਝਾਇਆ ਯਾਰ ਬੰਦਾ ਕਿੱਦਾਂ ਦਾ ਸਮਝਦਾ ਹੀ ਨਹੀਂ ਮੈਂ ਇੰਨਾ ਜ਼ੋਰ ਲਾਇਆ ਬੰਦਾ ਸਮਝਦਾ ਹੀ ਨਹੀਂ ਬੰਦਾ ਕਿੱਦਾਂ ਦਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਤੈਨੂੰ ਕਿਹਾ ਕਹਿੰਦੇ ਆ ਵੀ ਤੂੰ ਗਠੜੀ ਖੋਲ ਕੇ ਬਹਿ ਜਾਂਦਾ ਹਰੇਕ ਥਾਂ ਤੇ ਜਦੋਂ ਅਗਲਾ ਗਾਹਕ ਹੀ ਨਹੀਂ ਉਹਨੂੰ ਦੱਸ ਜਿਹੜਾ ਪੁੱਛਦਾ ਤੂੰ ਕਿਉਂ ਦੱਸਦਾ ਹੈ ਜਦੋਂ ਤੇਰਾ ਜੀਵਨ ਹੋਵੇ ਵਧੀਆ ਤੇ ਅਗਲਾ ਤੈਨੂੰ ਪੁੱਛੇ ਯਾਰ ਕਿਵੇਂ ਸੁਧਰਿਆ ਸੀ ਉਦੋਂ ਬੋਲ ਵੀ ਕਿਵੇਂ ਸੁਧਰਿਆ ਸੀ ਅਗਲਾ ਪੁੱਛਣਾ ਚਾਹੁੰਦਾ ਹੈ ਤੇ ਬੋਲ ਤੂੰ ਤੇ ਹਰੇਕ ਥਾਂ ਤੇ ਗੱਠੜੀ ਖੋਲ ਕੇ ਬਹਿ ਜਾਣਾ ਅਗਲਾ ਮੁੜ ਕੇ ਗਾਹਕ ਨਹੀਂ ਖਰੀਦਦਾ ਨਹੀਂ ਤੇ ਮੁੜ ਕੇ ਫਿਰ ਚੀਕਾਂ ਮਾਰਦਾ ਵੀ ਲੋਕੀ ਬਦਲਦੇ ਕਿਉਂ ਨਹੀਂ ਲੋਕੀ ਸਮਝਦੇ ਕਿਉਂ ਨਹੀਂ ਉੱਥੇ ਬੋਲ ਜਿੱਥੇ ਲੋਕ ਤੈਨੂੰ ਸੁਣਨਾ ਚਾਹੁੰਦੇ ਹੈ ਉਹਨੂੰ ਦੱਸ ਜਿਹੜਾ ਪੁੱਛਦਾ ਹੈ ਉਹਦੇ ਨਾਲ ਗੱਲ ਕਰ ਜਿਹਨੂੰ ਚੰਗਾ ਲੱਗਦਾ ਤੂੰ ਜਿਹੜਾ ਤੈਨੂੰ ਪੁੱਛਦਾ ਕਿਵੇਂ ਬਦਲਿਆ ਘਾਗੋ ਖੋਲ ਦੇ ਗੱਠੜੀ ਸਾਰੀ ਪਰ ਧੱਕੇ ਨਾਲ ਰੋਕ ਰੋਕ ਕੇ ਬਾਂਹ ਤੋਂ ਫੜ ਕੇ ਕੋਸ਼ਿਸ਼ ਨਾ ਕਰ ਵੀ ਮੈਂ ਇਹਨੂੰ ਬਦਲਾਂਗਾ ਜਿਹੜਾ ਬਦਲਣਾ ਚਾਹੇਗਾ ਉਹਨੂੰ ਦੱਸੋ। ਵੇਖਿਓ ਵੀਰੋ ਮੇਰੇ ਜਿਹੜੇ ਤੁਸੀਂ ਇੰਡੀਆ 'ਚ ਇੱਥੇ ਇੱਥੋਂ ਕਈ ਵਾਰੀ ਫੋਨ ਨਹੀਂ ਕਰਦੇ ਬੇਬੇ ਤੂੰ ਕਿਉਂ ਕਬਰਾਂ ਤੇ ਜਾਨੀ ਹੈ ਤੂੰ ਕਿਉਂ ਮੜੀ ਤੇ ਜਾਨੀ ਹੈ ਬੇਬੇ ਤੂੰ ਨਾ ਜਠੇਰਿਆਂ ਨੂੰ ਮੰਨਿਆ ਕਰ ਤੇ ਬੇਬੇ ਨਹੀਂ ਮੰਨਦੀ ਇੰਡੀਆ ਦੇ ਰਹਿਣ ਵਾਲੇ ਕਈ ਨਹੀਂ ਮੰਨਦੇ ਉਹ ਕਹਿੰਦੇ ਇੱਦਾਂ ਹੀ ਕਰਨਾ ਬਸ ਮੇਰਿਆ ਵੀਰਾ ਉੱਧਰ ਦੱਸੀ ਜਿੱਦਣ ਤੇਰੀ ਮਾਂ ਪੁੱਛੇਗੀ ਵੇ ਪੁੱਤਰਾ ਤੂੰ ਤੇ ਜਾਂਦਾ ਨਹੀਂ ਇਹ ਕੀ ਕਾਰਨ ਹੋਇਆ ਉੱਦਣ ਗੱਲ ਕਰੀ ਵੀ ਬੇਬੇ ਮੈਂ ਇੱਦਾਂ ਹੀ ਹਾਂ ਮੇਰਾ ਕੀ ਵਿਗੜ ਗਿਆ ਤੂੰ ਛੱਡ ਦੇ ਉੱਦਣ ਉਹ ਛੱਡੇ ਜਦੋਂ ਪੁੱਛੇ ਦੱਸ ਵੇਖੋ ਭਗਤ ਕਬੀਰ ਸਾਹਿਬ ਜੀ ਦਾ ਬਚਨ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਰਾਮ ਪਦਾਰਥ ਜੇ ਗਿਆਨ ਦਾ ਖਜ਼ਾਨਾ ਤੇਰੇ ਕੋਲ ਆ, ਉਹ ਖਜ਼ਾਨਾ ਇੱਥੇ ਜਮ੍ਹਾਂ ਕੀਤਾ। ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ ਤੋਟਨ ਆਵੈ। ਉਹ ਖਜ਼ਾਨਾ ਕਿੱਥੇ ਹੈ ਜੀ? ਇੱਥੇ ਹੈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਜੇਬ ਵਾਲਾ ਨਹੀਂ। ਹੁਣ ਮੈਂ ਜੇਬ ਤੋਂ ਪੁੱਛਾਂ ਵੀ ਵਿਖਾ, ਤੇ ਇੱਥੇ ਬੜੇ ਬੰਦਿਆਂ ਦੀਆਂ ਜੇਬਾਂ ਦੇ ਵਿੱਚ ਬਥੇਰੇ ਡਾਲਰ ਹੋਣਗੇ। ਕੋਈ 2000 ਚੱਕੀ ਫਿਰਦਾ, ਕੋਈ 20,000 ਡਾਲਰ ਵੀ ਚੱਕੀ ਫਿਰਦਾ। ਇੱਥੇ ਬੰਦੇ ਦੇ ਜੇਬ ਦੇ ਵਿੱਚ ਕਾਰਡ ਹੈ, ਉਹਦੇ ਵਿੱਚ ਪਤਾ ਨਹੀਂ ਸੇਵਿੰਗ ਕਿੰਨੀ ਕੁ, 1 ਮਿਲੀਅਨ ਤੱਕ, ਬਿਲੀਅਨ ਤੱਕ ਵੀ ਹੋ ਸਕਦੀ ਹੈ। ਗੱਲ ਉਹ ਕਾਰਡ ਦੀ ਨਹੀਂ, ਸਾਡੇ ਗੁਰੂ ਸਾਹਿਬ ਕਹਿੰਦੇ ਇੱਥੇ ਹੁੰਦਾ ਜੀ ਖਜ਼ਾਨਾ ਅਕਲ ਦਾ। ਕੋਮਨ ਸੈਂਸ ਡਿਵੈਲਪ ਕਰ, ਕੋਮਨ ਸੈਂਸ ਜਿਹਦੇ ਚੋਂ ਚੰਗੇ ਚੰਗੇ ਡਿਸੀਜਨ ਨਿਕਲਦੇ ਆ, ਕੋਮਨ ਸੈਂਸ ਤੇਰੇ ਅੰਦਰੋਂ ਡਿਵੈਲਪ ਹੋਵੇ, ਤੇ ਫਿਰ ਤੂੰ ਐ ਨਹੀਂ ਕਦੇ ਕਹੇਗਾ ਯਾਰ ਮੇਰੇ ਭਾਗ ਮਾੜੇ। ਤੂੰ ਜੇਬ ਵਾਲੇ ਜੇਬ ਨਹੀਂ ਨਾ ਵੇਖਦਾ, ਹੁਣ ਤੂੰ ਆਹ ਵੇਖਦਾ, ਜਿਹੜਾ ਜਿਹੜਾ ਅਕਲ ਦਾ ਖਜ਼ਾਨਾ ਮੈਨੂੰ ਮੇਰੇ ਮਾਲਕ ਨੇ ਦੇ ਦਿੱਤਾ, ਮੈਂ ਜੇਬ ਵਾਲਾ ਖਜ਼ਾਨਾ ਹੁਣ ਕੀ ਵੇਖਾਂ। ਅੱਜ ਸਾਨੂੰ ਸਮਝ ਆ ਗਈ, ਬੰਦਾ ਕਹਿੰਦਾ ਇੰਨਾ ਮੇਰਾ ਮਨ ਕਾਇਮ ਹੈ, ਜੇ ਜ਼ਿੰਦਗੀ ਦੇ ਵਿੱਚ ਵੱਡੀ ਤੋਂ ਵੱਡੀ ਮੁਸੀਬਤ ਵੀ ਆ ਗਈ, ਆ ਮੇਰੀ ਕੋਮਨ ਸੈਂਸ ਐਡੀ ਡਿਵੈਲਪ ਹੋਈ ਹੈ ਵੀ ਡਿਸੀਜਨ ਚੰਗਾ ਹੀ ਬਣਾਵਾਂਗਾ, ਫਿਰ ਵੀ ਰੋਵਾਂਗਾ ਨਹੀਂ, ਚੀਕਾਂ ਨਹੀਂ ਮਾਰਾਂਗਾ। ਆ ਆ ਮਤ ਇੱਥੇ, ਹੁਣ ਆਪਾਂ ਕਿੰਨੀ ਵਾਰੀ ਗੱਲ ਕਰਦੇ ਹਾਂ ਵੀ ਅਗਲਾ ਉਸੇ ਵੇਲੇ ਕਹਿੰਦਾ ਵੇਖੋ ਜੀ ਮੇਰੀ ਗੱਡੀ ਮਹਿੰਗੀ, ਵੇਖੋ ਜੀ ਮੇਰਾ ਘਰ ਮਹਿੰਗਾ, ਵੇਖੋ ਜੀ ਮੇਰੇ ਕੱਪੜੇ ਮਹਿੰਗੇ। ਨਹੀਂ ਭਾਈ, ਵੇਖਣੇ ਨੇ ਤੇਰੇ ਵਿਚਾਰ ਮਹਿੰਗੇ, ਤੇਰੀ ਸੈਂਸ, ਤੇਰੀ ਕੋਮਨ ਸੈਂਸ ਕਿੰਨੀ ਕੁ ਡਿਵੈਲਪ ਹੋਈ ਹੈ, ਜ਼ਿੰਦਗੀ ਦੇ ਫੈਸਲੇ ਕਿੱਦਾਂ ਲੈਂਦਾ, ਵਰਤੋਂ ਵਿਹਾਰ ਤੇਰਾ ਕਿੱਦਾਂ ਦਾ, ਤੇਰਾ ਲਾਈਫ ਸਟਾਈਲ ਕਿੱਦਾਂ ਦਾ, ਤੇਰੀ ਸੋਚ ਦਾ ਮੁੱਲ ਪੈਣਾ ਇੱਥੇ। ਇੱਥੇ ਵਿਚਾਰਾਂ ਦੀ ਕੀਮਤ ਹੈ, ਤੇਰੀ ਜੇਬ ਨੂੰ ਕਿਆ ਵੇਖੀ, ਤੇਰੀ ਗੱਡੀ ਨੂੰ ਕਿਆ ਵੇਖੀ, ਤੇਰੇ ਘਰ ਨੂੰ ਕਿਆ ਵੇਖੀਏ, ਜਿਉਣ ਦਾ ਜੇ ਚੱਜ ਨਹੀਂ, ਸੋਚ ਜੇ ਮਾੜੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਉਹ ਤੁਹਾਨੂੰ ਖਜ਼ਾਨਾ ਦਿੱਤਾ ਅਕਲਾਂ ਦਾ, ਗਿਆਨ ਦਾ, ਸਮਝ ਦਾ, ਤੇ ਜਿੰਨਾ ਮਰਜ਼ੀ ਖਾਇਓ ਇਹ ਖੂਹ ਹੈ, ਸਵੇਰੇ ਕੱਢ ਲਓਗੇ ਪਾਣੀ, ਰਾਤ ਨੂੰ ਵੇਖੋਗੇ, ਸਵੇਰੇ ਆ ਕੇ ਵੇਖਿਓ ਫਿਰ ਹੋਰ ਆਇਆ ਹੁੰਦਾ। ਆ ਜਿੰਨਾ ਬਚਾ ਖਾ ਸਕਦੇ ਹੋ ਖਾਇਓ, ਨਵੇਂ ਤੋਂ ਨਵੇਂ ਆਈਡੀਏ ਜ਼ਿੰਦਗੀ 'ਚ ਆਉਂਦੇ ਹੈ, ਇੱਕ ਆਈਡੀਆ ਹੋਰ ਅੱਗੇ ਖਤਮ ਹੁੰਦਾ। ਦੱਸੋ ਪਿਆਰਿਓ, ਜਿਹੜਾ ਸਾਊਂਡ ਸਿਸਟਮ ਅੱਜ ਲੱਗਿਆ, ਕੀ ਅੱਜ ਤੋਂ 50 ਸਾਲ ਬਾਅਦ ਵੀ ਇੱਦਾਂ ਦਾ ਹੋਊ, ਬਦਲੇਗਾ ਕਿ ਇੱਦਾਂ ਦੀ ਹੋਊ? ਆ ਫੋਨ ਜਿਹੜੇ ਹੱਥਾਂ 'ਚ ਫੜਦੇ ਆ, ਕੀ 50 ਸਾਲ ਤੱਕ ਇਹੋ ਜਿਹੇ ਰਹਿਣਗੇ? ਨਹੀਂ, ਆ ਐਨਕਾਂ ਇੱਦਾਂ ਹੀ ਰਹਿਣਗੀਆਂ, ਕਿਤੇ ਪਤਾ ਨਹੀਂ ਕੀ ਕੁਛ ਆ ਜਾਣਾ। ਨਵੇਂ ਤੋਂ ਨਵਾਂ ਖਾਈ ਜਾਇਓ, ਖਰਚੀ ਜਾਇਓ, ਹੈ ਤੁਹਾਡੇ ਕੋਲ ਖਜ਼ਾਨਾ ਕਾਹਦਾ? ਆ ਦਿਮਾਗ ਦਿੱਤਾ, ਆ ਆ ਖਜ਼ਾਨਾ, ਇਹਤੋਂ ਇੱਕ ਵਾਰੀ ਚਾਬੀ ਲਾਉਣੀ ਸਿੱਖ ਲੈ। ਅਨਹਦ ਬਾਣੀ ਪੂੰਜੀ, ਸੰਥਨ ਹੱਥ ਰਾਖੀ ਕੂੰਜੀ। ਆ ਤੇਰੇ ਕੋਲ ਦਿੱਤਾ ਖਜ਼ਾਨਾ, ਕੁਦਰਤ ਨੇ ਤੈਨੂੰ ਦਿੱਤਾ। ਸ਼ੇਰ ਓਨਾ ਹੀ ਸਿੱਖ ਸਕਦਾ ਜਿੰਨਾ ਬਾਹਰੋਂ ਸਿਖਾਓਗੇ, ਬਾਂਦਰ ਓਨਾ ਹੀ ਸਿੱਖ ਸਕਦਾ ਜਿੰਨਾ ਬਾਹਰੋਂ ਸਿਖਾਓਗੇ, ਕੁੱਤਾ ਓਨੇ ਕੀ ਐਕਸ਼ਨ ਕਰਦਾ ਜਿੰਨਾ ਬਾਹਰੋਂ ਸਿਖਾਓਗੇ, ਤੋਤਾ ਓਨਾ ਕੀ ਬੋਲਦਾ ਜਿੰਨਾ ਬਾਹਰੋਂ ਸਿਖਾਓਗੇ। ਪਰ ਇੱਕ ਬੰਦਾ ਜਿਹੜਾ ਬਹੁਤ ਕੁਝ ਸਿੱਖ ਸਕਦਾ ਪਰ ਜੇ ਸਿੱਖਣਾ ਚਾਹਵੇ, ਇਹ ਆਪਣੇ ਦਿਮਾਗ ਚੋਂ ਬਹੁਤ ਕੁਝ ਕੱਢ ਸਕਦਾ ਜੇ ਇਹਨੂੰ ਚਾਬੀ ਮਿਲ ਜਾਏ। ਮੇਰੇ ਗੁਰੂ ਸਾਹਿਬ ਨੇ ਇੱਦਾਂ ਕਿਹਾ, ਆਹ ਵਰਤੋ ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ। ਆਹ ਗੱਲ ਦਿਮਾਗ ਦੀ ਕਰਦੇ ਹੈ, ਉਹ ਮਾਇੰਡ ਦੀ ਕਰਦੇ ਹੈ ਸਾਡੇ ਵਾਲੇ। ਇੱਥੇ ਗੱਲਾਂ ਮੈਂ ਕਿੰਨੀ ਵਾਰੀ ਇੰਡੀਆ ਵੀ ਸਟੇਜ ਤੇ ਸੁਣਾਇਆ, ਬਾਬਾ ਜੀ ਬੈਠੇ ਸੀ ਤੇ ਚੌਲ ਮੁੱਕ ਗਏ, ਤੇ ਲਾਂਗਰੀ ਭੱਜਾ ਭੱਜਾਇਆ, ਕਹਿੰਦਾ ਬਾਬਾ ਜੀ ਚੌਲ ਨਹੀਂ ਮੁੱਕ ਗਏ, ਤੇ ਬਾਬਾ ਜੀ ਕਹਿੰਦੇ ਫੇਰ, ਕਹਿੰਦੇ ਸੰਗਤ ਬਹੁਤ ਆਈ ਪਈ ਹੈ, ਚੌਲ ਖਤਮ ਹੋ ਗਏ, ਹੁਣ ਕੀ ਕਰੀਏ? ਕਹਿੰਦੇ ਬਾਬਾ ਜੀ ਲੰਗਰ 'ਚ ਗਏ, ਉੱਤੇ ਪਾਤਾ ਕੱਪੜਾ, ਵਾਹਿਗੁਰੂ ਵਾਹਿਗੁਰੂ ਜੱਪੀ ਗਏ, ਕਹਿੰਦੇ ਸਾਰੀ ਸੰਗਤ ਜੱਪੀ ਚੱਲੋ, ਬਾ ਵਰਤਾਈ ਗਏ, ਸੰਗਤਾਂ ਆ ਗਈਆਂ, ਹੋਰ ਟਰੱਕ ਭਰ ਭਰ ਆ ਗਏ, ਰਾਤ ਤੱਕ ਚੌਲ ਹੀ ਨਹੀਂ ਮੁੱਕੇ। ਫਿਰ ਨਾਲ ਪੰਗਤੀ ਸਾਡੇ ਬਾਬਾ ਜੀ ਸਟੇਜ 'ਤੇ ਬਹਿ ਕੇ ਕੀ ਸੁਣਾ ਦਿੰਦੇ, ਲਓ ਭਾਈ ਬਾਣੀ 'ਚ ਲਿਖਿਆ ਤੇ ਹੈ, ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ। ਲੈ ਗੱਲ ਦਿਮਾਗ ਦੀ ਚੱਲਦੀ ਹੈ, ਚੌਲਾਂ 'ਤੇ ਲੈ ਗਏ, ਗੱਲ ਚੱਲਦੀ ਤੁਹਾਡੇ ਮਾਇੰਡ ਦੀ, ਜੇ ਤੋਂ ਨਵੇਂ ਤੋਂ ਨਵੇਂ ਆਈਡੀਏ ਚੌਲਾਂ ਦੀਆਂ ਗੱਲਾਂ ਕਰੀ ਜਾਂਦੇ ਅਸੀਂ, ਖੋਲਣਾ ਇਹਨੂੰ ਹੈ। ਉਹ ਕਹੀ ਜਾਂਦੇ ਚੌਲ ਹੀ ਨਹੀਂ ਮੁੱਕੇ ਜੀ, ਚੌਲ ਹੀ ਚੌਲ ਆ ਗਏ। ਹੁਣ ਦੱਸੋ ਕਦੇ ਸੋਚਿਆ ਤੁਸੀਂ ਕਦੇ ਉਸ ਵੇਲੇ ਉਹਨੂੰ ਪੁੱਛੋ ਵੀ ਸੰਗਤ ਦੇ ਉੱਤੇ ਬਾਬਾ ਜੀ ਨੂੰ ਤਰਸ ਆ ਗਿਆ ਹੋਣਾ ਵੀ ਸੰਗਤ ਭੁੱਖੀ ਨਾ ਜਾਏ, ਆ ਗਿਆ ਹੋਣਾ ਤਰਸ, ਤੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਆਪਣੇ ਸਿੱਖਾਂ ਤੇ ਤਰਸ ਨਾ ਆਇਆ, ਉਹਨਾਂ ਨੇ ਕਿਸੇ ਚੰਗੇਰ ਤੇ ਕਿਸੇ ਪ੍ਰਾਂਤ ਤੇ ਕੱਪੜਾ ਨਹੀਂ ਪਾਇਆ, ਕਿਸੇ ਕੜਾਹੇ ਤੇ ਕੱਪੜਾ ਨਹੀਂ ਪਾਇਆ। ਅੱਜ ਤੱਕ ਸੁਣਦੇ ਇਹੋ ਹੀ ਆਏ ਕਿ ਆਨੰਦਪੁਰ ਸਾਹਿਬ ਦੇ ਵਿੱਚ ਸਿੰਘ ਭੁੱਖੇ ਰਹੇ, ਦਰਖਤਾਂ ਦੇ ਪੱਤੇ ਲਾ ਲਾ ਖਾਧੇ, ਦਰਖਤਾਂ ਦੇ ਸੱਕ ਲਾ ਲਾ ਸਿੰਘਾਂ ਨੇ ਖਾਧੇ, ਅੱਜ ਤੱਕ ਇਹੀ ਸੁਣਦੇ ਆਏ ਆ। ਉੱਥੇ ਕਿ ਗੁਰੂ ਗੋਬਿੰਦ ਸਿੰਘ ਨੇ ਕਿਸੇ ਕੜਾਹੇ ਤੇ ਕੱਪੜਾ ਨਾ ਪਾਇਆ, ਭੁੱਖੇ ਤੇ ਆਏ ਸਿੰਘ ਜਾਨਾਂ ਵਾਰ ਗਏ ਆਪਣੀਆਂ, ਕਿਤੇ ਕੱਪੜਾ ਨਾ ਪਾਇਆ। ਅਸੀਂ ਕਦੇ ਸੋਚਿਆ ਵੀ ਇਹ ਜਿਹੜੇ ਲੋਕ ਬਾਬਿਆਂ ਦੀਆਂ ਸਿਫਤਾਂ ਕਰਨ ਵਾਲੇ, ਇਹ ਗੁਰੂ ਨੂੰ ਵੀ ਛੋਟਾ ਕਰ ਜਾਂਦੇ ਆ। ਗੁਰੂ ਸਾਹਿਬ ਨੇ ਇੱਦਾਂ ਦੀਆਂ ਕਲਾ ਨਹੀਂ ਵਿਖਾਈਆਂ, ਉਹ ਮੁਸ਼ਕਲਾਂ ਦੇ ਅੱਗੇ ਏਦਾਂ ਨਹੀਂ ਵੀ ਏਦਾਂ ਹੱਥ ਕਰੀਏ ਤੇ ਛੂ ਕਰਕੇ ਸ਼ਕਤੀ ਨਿਕਲੇ, ਦੁਸ਼ਮਣ ਖਤਮ ਹੋ ਗਏ, 1,25,000 ਖਤਮ ਹੋ ਗਿਆ, ਨਹੀਂ। ਉਹ ਕਹਿੰਦੇ ਤੈਨੂੰ ਮੁਸੀਬਤ ਦੇ ਨਾਲ ਅੜਨਾ ਪੈਣਾ ਹੈ, ਤੈਨੂੰ ਅੱਗੇ ਵੱਧ ਕੇ ਗੱਲ ਕਰ ਇਹਦੇ ਨਾਲ, ਹਿੰਮਤ ਕਰ। ਆ ਤੁਹਾਡੇ ਦਿਮਾਗ 'ਚ ਸਾਰਾ ਕੁਝ ਪਿਆਰਿਓ, ਉਡਾਰੀ ਪੰਛੀ ਦੇ ਖੰਭਾਂ 'ਚ ਨਹੀਂ ਹੁੰਦੀ, ਉਡਾਰੀ ਹੁੰਦੀ ਹੈ ਪੰਛੀ ਦੀ ਸੋਚ ਵਿੱਚ, ਖੰਭਾਂ 'ਚ ਉਡਾਰੀ ਨਹੀਂ ਹੁੰਦੀ, ਉਡਾਰੀ ਪੰਛੀ ਦੀ ਸੋਚ ਵਿੱਚ ਹੁੰਦੀ ਹੈ। ਅਸੀਂ ਜੋ ਬਣਨਾ ਹੈ ਇਹ ਤੇਰੀ ਸੋਚ ਵਿੱਚ ਹੈ, ਤੇਰੇ 'ਚ ਨਹੀਂ। ਤੇ ਤੇਰੀ ਸੋਚ ਨੂੰ ਮਾਰਿਆ ਇਹਨਾਂ ਲੋਕਾਂ ਨੇ, ਬੰਦੇ ਨੂੰ ਡੈੱਡ ਕੀਤਾ, ਦਿਮਾਗ ਬੰਦ ਕੀਤਾ, ਉਹਦੀ ਇੱਕ ਲਿਮਿਟ ਬਣਾ ਦਿੱਤੀ, ਇਹਦੇ ਵਿੱਚ ਹੀ ਘੁੰਮਦਾ ਰਹਿ, ਇਹਦੇ 'ਚ ਹੀ ਫਿਰਦਾ ਰਹਿ। ਜਿਹੜੀਆਂ ਉਡਾਰੀਆਂ ਲਾਣੀਆਂ ਸੀ ਉਹ ਪੰਛੀ ਦੀ ਸੋਚ 'ਚੋਂ ਨਿਕਲਣੀ ਸੀ ਉਡਾਰੀ, ਇਹਨਾਂ ਨੇ ਕਰ ਦਿੱਤਾ ਪਿੰਗਲੇ, ਇਹਨਾਂ ਨੇ ਕਰ ਦਿੱਤਾ ਡੈੱਡ, ਦਿਮਾਗ ਬੁੱਧੂ ਬਣਾ ਕੇ ਰੱਖਦਾ। ਜਿਹੜਾ ਬਿਲਕੁਲ ਸੱਚ ਦੇ ਰਾਹ 'ਤੇ ਨਹੀਂ ਤੁਰਿਆ, ਗੁਰਬਾਣੀ ਦਾ ਗਿਆਨ ਲੈ ਕੇ ਉਹ ਤੁਰਨ ਲੱਗ ਪਿਆ, ਉਹ ਭੱਜਿਆ ਜਾਂਦਾ। ਨਿਕੰਮਾ ਬੰਦਾ ਜਿਹੜਾ ਇੱਕ ਕਦਮ ਨਹੀਂ ਸੀ ਪੁੱਟਦਾ ਹੁੰਦਾ, ਅੱਜ ਵੇਖੋ ਮਾਰਦਾ ਲੁੱਡੀਆਂ ਜਾਂਦਾ, ਛਾਲਾਂ ਮਾਰਦਾ, ਚੱਲ ਪਿਆ ਦਿਮਾਗ। ਆਹ ਵੇਖੋ ਅਕਲ ਦਾ ਅੰਨਾ ਸੀ, ਅੱਜ ਦਿਸਣ ਲੱਗ ਪਿਆ ਸਾਰਾ ਕੁਝ, ਗਲਤ ਕੀ ਤੇ ਠੀਕ ਕੀ, ਅੱਗੇ ਤੇ ਪਤਾ ਹੀ ਨਹੀਂ ਸੀ ਲੱਗਦਾ। ਜਣਾ ਖਣਾ ਉੱਠਦਾ ਸੀ ਕੌਮ ਦੇ ਵਿੱਚ, ਬੁੱਧੂ ਬਣਾ ਕੇ ਤੁਰਦਾ ਲੱਗਦਾ ਸੀ, ਦੇ ਕੇ ਜਜ਼ਬਾਤੀ ਭਾਸ਼ਣ ਕਮਲਾ ਕਰ ਜਾਂਦਾ ਸੀ ਸਾਨੂੰ। ਉਹ ਲੁੱਟੇ ਗਏ ਬਥੇਰਾ ਫੰਡ ਇਕੱਠੇ ਕਰ ਕਰਕੇ ਭੇਜਦੇ ਰਹੇ, ਬਾਅਦ 'ਚ ਪਤਾ ਲੱਗਿਆ ਕਹਿੰਦੇ ਇੱਕ ਹੀ ਖਾ ਗਿਆ ਸਾਰਾ, ਉਹ ਫਲਾਣਾ ਹੀ ਖਾ ਗਿਆ ਸਾਰਾ। ਉਹ ਕਹਿੰਦੇ ਬੁੱਧੂ ਬਣ ਕੇ ਫਿਰਦਾ ਸੀ, ਅੱਜ ਅੱਖਾਂ ਆ ਗਈਆਂ, ਅੱਜ ਚਾਨਣ ਹੋ ਗਿਆ। ਕਹਿੰਦੇ ਗੁਰੂ ਨੇ ਪਿੰਗਲੇ ਤੁਰਨ ਲਾ ਤੇ, ਪਿੰਗਲੇ ਚੱਕ, ਇਹ ਪਿੰਗਲੇ ਆਇਆ। ਆਹ ਗੱਲਾਂ ਇੱਦਾਂ ਦੀਆਂ ਵੀ ਅੱਖਾਂ ਆ ਗਈਆਂ ਜੀ, ਬੰਦਾ ਠੀਕ ਹੋ ਗਿਆ ਜੀ, ਇਹ ਗੱਲਾਂ ਤੇ ਡਾਕਟਰ ਵੀ ਬਥੇਰੇ ਕਰਦੇ ਆ। ਇਹ ਤੇ ਨਿਰਮਲ ਬਾਬੇ ਦੇ ਅੱਗੇ ਖੜੇ ਬੰਦੇ ਕਹੀ ਜਾਂਦੇ ਮੇਰੀਆਂ ਜੀ ਅੱਖਾਂ ਦੀ ਜੋਤ ਆ ਗਈ। ਇਹ ਤੇ ਸਰਸੇ ਵਾਲੇ ਦੇ ਅੱਗੇ ਖੜੇ 50 ਬੰਦੇ ਬੋਲ ਰਹੇ ਆ, ਵੀਡੀਓ ਨੈੱਟ ਤੇ ਪਈਆਂ। ਕੋਈ ਕਹਿੰਦਾ ਮੇਰਾ ਬੱਚਾ ਬਚਪਨ ਤੋਂ ਅੰਨਾ ਸੀ, ਅੱਜ 10 ਸਾਲ ਦਾ ਬੱਚਾ ਮੇਰਾ ਵੇਖਣ ਲੱਗ ਗਿਆ, ਸਰਸੇ ਵਾਲੇ ਬਾਬੇ ਨੇ ਕਿਰਪਾ ਕਰਤੀ। ਇਹ ਗੱਲਾਂ ਤੇ ਹਜ਼ਾਰਾਂ ਬੰਦੇ ਡਾਕਟਰ ਖੜੇ ਕਰ ਦੇਣਗੇ, ਆ ਵੇਖੋ ਅਸੀਂ ਇਹਨੂੰ ਠੀਕ ਕੀਤਾ, ਅਸੀਂ ਇਹਦਾ ਇਲਾਜ ਕੀਤਾ, ਅਸੀਂ ਇਹਨੂੰ ਤੁਰਨ ਲਾਇਆ। ਪਰ ਅਕਲ ਦੇ ਅੰਨਿਆਂ ਨੂੰ ਤੋਰਿਆ ਤੇ ਗੁਰੂ ਨੇ ਤੋਰਿਆ, ਗਿਆਨ ਦੇ ਕੇ, ਅਕਲ ਦੇ ਕੇ। ਇਹ ਸਾਰੀ ਦੀ ਸਾਰੀ ਗੱਲ ਫਿਜ਼ੀਕਲੀ ਠੀਕ ਹੋਣ ਦੀ ਨਹੀਂ, ਦਿਮਾਗੀ ਠੀਕ ਹੋਣ ਦੀ ਹੈ।
ਪਿੰਗਲ ਪਰਬਤ ਪਾਰ ਪੜੇ ਖਲ ਚਤਰ ਬਕੀਤਾ,
ਡਾਕਟਰ ਪੰਛੀ ਦੇ ਖੰਭ ਠੀਕ ਕਰਦਾ ਹੈ, ਪਰ ਗੁਰੂ ਉਹਦੀ ਸੁਰਤ ਠੀਕ ਕਰਦਾ ਵੀ ਹਿੰਮਤ ਤੈਨੂੰ ਉਡਾਰੀ ਮਾਰਨ ਦੀ ਮੈਂ ਭਰਾਂਗਾ ਤੇਰੇ 'ਚ। ਗਿਆਨ ਤੁਹਾਡੀ ਸੁਰਤ ਵਿੱਚ ਵਸਣਾ, ਸੁਰਤ 'ਚ, ਸੁਰਤ ਸਿੱਖ ਹੈ, ਦੇਹ ਨਹੀਂ। ਸਰੀਰ ਦੇ ਠੀਕ ਹੋਣ ਦੀ ਗੱਲ ਨਾ ਕਰ, ਤੂੰ ਸੁਰਤ ਦੀ ਗੱਲ ਕਰ, ਦਿਮਾਗ ਦੀ ਗੱਲ ਕਰ, ਇਹਨੂੰ ਖੋਲ ਮਾੜਾ ਜਿਹਾ ਵੀ ਮੇਰਾ ਗੁਰੂ ਗਿਆਨ ਹੈ। ਤੇ ਗਿਆਨ ਬੰਦੇ ਦਾ ਦਿਮਾਗ ਚਲਾ ਦਿੰਦਾ, ਦਿਮਾਗ ਚੱਲੇਗਾ, ਅੱਖਾਂ ਖੁੱਲਣਗੀਆਂ। ਏਦਾਂ ਚਲਾਓ ਆਪਣੇ ਆਪ ਨੂੰ। ਤੇ ਆਹ ਵੇਖੋ ਪਿੰਗਲੇ ਤੁਰਨ ਲੱਗ ਗਏ, ਉਹ ਜਿਹੜੇ ਕਦੇ ਨਹੀਂ ਸੀ ਸੱਚ ਦੇ ਰਾਹ ਤੇ ਹਿੰਮਤ ਕਰਦੇ, ਨਿਕੰਮੇ ਬੰਦੇ, ਬਿਲਕੁਲ ਨਿਕੰਮੇ, ਅੱਜ ਉਹ ਤੁਰੇ ਜਾਂਦੇ ਆ, ਪਿੰਗਲੇ ਤੁਰਨ ਲੱਗ ਗਏ। ਪਿੰਗਲਾ ਸੀ ਸਮਾਜ ਜਦੋਂ ਗੁਰੂ ਨਾਨਕ ਆਏ ਹੈ, ਅੰਨਾ ਸੀ ਸਮਾਜ ਜਦੋਂ ਗੁਰੂ ਨਾਨਕ ਆਏ ਹੈ। ਗੁਰੂ ਨੇ ਤੁਰਨ ਲਾਏ, ਮੂਰਖਾਂ ਨੂੰ ਮੂਰਖ ਸੀ ਤੇ ਚਤੁਰ ਬਣਾਇਆ, ਸਿਆਣੇ ਬਣਾਇਆ। ਇਹ ਹੈ ਮਹਿਮਾ ਸਾਧੂ ਸੰਗ ਦੀ, ਸਾਧੂ ਸਤਿਗੁਰੂ ਦੀ ਇਹ ਮਹਿਮਾ, ਜਿਨ੍ਹਾਂ ਨੇ ਬੰਦਿਆਂ ਨੂੰ ਬੰਦਿਆਂ ਵਾਂਗੂ ਜਿਉਣਾ ਸਿਖਾ ਦਿੱਤਾ, ਦਿਮਾਗ ਚਲਾ ਦਿੱਤੇ। ਪਿਆਰਿਓ ਲਓ ਵੇਖੋ ਸੁਣੋ,
ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ ਅੰਧ ਨੇ ਤ੍ਰਿਪਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿਤਾ
ਪ੍ਰਾਪਤੀ ਹੈ ਆ ਹੋਣੀ ਚਾਹੀਦੀ ਸਾਡੀ ਨਿਰਮਲਤਾ ਆਉਣੀ ਸਾਰੇ ਪਾਪ ਮਤਲਬ ਭੈੜੀ ਸੋਚ ਭੈੜੇ ਵਿਕਾਰ ਅਗਿਆਨਤਾ ਸਾਡੀ ਖਤਮ ਹੋ ਗਈ ਗੁਰਬਾਣੀ ਦਾ ਗਿਆਨ ਲੈ ਕੇ ਸਮਝ ਆ ਗਈ ਅਕਲ ਆ ਗਈ ਇਹ ਹੈ ਪਿੰਗਲੇ ਤੁਰਨ ਲਾਤ ਤੇ ਪਰ ਮੈਂ ਫਿਰ ਘੁੰਮ ਕੇ ਆਉਣਾ ਉੱਥੇ ਹੀ ਉਹੀ ਪਿੰਗਲੇ ਤੁਰੇ ਹੈ ਜਿਹੜੇ ਤੁਰਨਾ ਇਹ ਨਾ ਭੁੱਲ ਜਾਓ ਕਿਤੇ ਭਾਈ ਉਹੀ ਸਮਝਣਗੇ ਜਿਹੜਾ ਜਿਹੜਾ ਸਮਝਣਾ ਚਾਹੁੰਦਾ ਹੈ ਪੰਕਤੀ ਆਪਾਂ ਵਿੱਚ ਰਹਿ ਗਈ ਸੀ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਢ ਨਾ ਖੋਲ ਐਵੇਂ ਨਾ ਗੰਢਾਂ ਖੋਲਦਾ ਫਿਰ ਥਾਂ ਥਾਂ ਉੱਤੇ ਵੀ ਲੋਕ ਕਿਉਂ ਨਹੀਂ ਸੁਣਦੇ ਲੋਕ ਕਿਉਂ ਨਹੀਂ ਬਦਲਦੇ ਉਹ ਬਦਲਣਗੇ ਜਿਹੜੇ ਬਦਲਣਾ ਚਾਹੁੰਦੇ ਹੈ ਤੂੰ ਬਦਲ ਇਹ ਤੇਰੇ ਲਈ ਹੈ ਚੇਤਾ ਰੱਖਿਓ ਗਿਆਨ ਆਪਣੇ ਆਪ ਲਈ ਹੈ ਆਪਾਂ ਬਦਲੀਏ ਆਪਾਂ ਆਪਣੇ ਆਪ ਨੂੰ ਚੇਂਜ ਕਰੀਏ ਮੈਂ ਰਿਸਪੋਂਸੀਬਲ ਹਾਂ ਮੈਂ ਮੂਰਖਾਂ ਵਾਂਗੂ ਜ਼ਿੰਦਗੀ ਜਿਉਈ ਹੈ ਮੈਂ ਗਲਤੀਆਂ ਕੀਤੀਆਂ ਪਰ ਲੋਕਾਂ ਸਾਹਮਣੇ ਗਠੜੀ ਨਾ ਖੋਲਦਾ ਫਿਰ ਅਗਲੇ ਨੇ ਜਦੋਂ ਗਾਹਕ ਨਹੀਂ ਬਣਨਾ ਫਿਰ ਤੇਰਾ ਦਿਲ ਦੁਖੀ ਹੋਣਾ ਲੋਕੀ ਬਦਲਦੇ ਕਿਉਂ ਨੇ ਲੋਕੀ ਸਮਝਦੇ ਕਿਉਂ ਨੇ ਪਰ ਤੂੰ ਸਮਝਾ ਉਸੇ ਨੂੰ ਜਿਹੜਾ ਸਮਝਣਾ ਚਾਹੁੰਦਾ ਹੈ ਜਿਹੜਾ ਪੁੱਛੇਗਾ ਉੱਥੇ ਦੱਸੀ ਐਵੇਂ ਨਾ ਦੱਸਦਾ ਫਿਰ ਲੋ ਸੁਣੋ ਆ ਪੰਗਤ
ਰਾਮ ਪਦਾਰਥ ਪਾਏ ਰਾਮ ਪਦਾਰਥ ਪਾਏ ਕਬੀਰਾ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰ ਖੋ ਨਹੀਂ ਗਾਕ ਨਹੀਂ ਮੋਲ ਨਹੀਂ ਗਾਕ ਨਹੀਂ ਮੋਲ
ਟੁਕਦੀ ਪੰਗਤੀ ਇੱਕ ਹੋਰ ਪਰ ਵਿਣ ਗਾਹਕ ਗੁਣ ਵੇਚੀਏ
ਬਿਨ ਗਾਹਕ ਗੁਣ ਵੇਚੀਏ ਤਾਉ ਗੁਣ ਸਹਿ ਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਾਉ ਗੁਣ ਲਾਖ ਵਿਕਾਏ
ਗੁਣ ਕਾ ਗਾਹਕ ਜੇ ਮਿਲੈ ਗਾਹਕ ਤੇ ਗੁਰੂ ਰਾਮਦਾਸ ਜੀ ਕੀ ਸਨ ਜੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਗੁਣਾਂ ਦੇ ਗਾਹਕ ਭਾਈ ਜੇਠਾ ਜੀ ਗਾਹਕ ਨੇ ਗੁਰੂ ਅਮਰਦਾਸ ਤੇ ਸਭ ਤੇ ਕਿਰਪਾ ਕਰ ਰਹੇ ਹੈ ਪਰ ਗਾਹਕ ਬਣਿਆ ਭਾਈ ਜੇਠਾ ਉਹ ਤੇ ਚਾਹੁੰਦੇ ਆ ਮੇਰੇ ਪੁੱਤਰ ਵੀ ਏਦਾਂ ਹੀ ਹੋਣ ਸਾਰੇ ਹੀ ਏਦਾਂ ਹੋਣ ਗੁਰੂ ਨਹੀਂ ਏਦਾਂ ਚਾਹੁੰਦਾ ਵੀ ਕੋਈ ਘੱਟ ਕੋਈ ਰਹਿ ਜੇ ਕੋਈ ਪਿੱਛੇ ਰਹਿ ਜੇ ਸਤਿਗੁਰੂ ਤੇ ਸਭ ਦਾ ਹੀ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਉਹ ਤੇ ਸਭ ਦਾ ਭਲਾ ਚਾਹੁੰਦੇ ਆ ਪਰ ਹੁਣ ਉਹਦਾ ਕੀ ਕਰੀਏ ਜਿਹੜਾ ਆਪਣਾ ਭਲਾ ਕਰਾਉਣਾ ਹੀ ਨਾ ਚਾਹੇ ਪਰ ਆਜ਼ਾਦੀ ਸਾਰਿਆਂ ਨੂੰ ਹੀ ਹੈ ਮੈਂ ਜੋ ਗੱਲ ਵੇਖਦੇ ਹਾਂ ਨਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮੈਂ ਨਹੀਂ ਜਨੇਊ ਪਾਉਣਾ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਹਾ ਵੀ ਮੈਂ ਜਨੇਊ ਨਹੀਂ ਪਾਉਣਾ ਕਹਿੰਦੇ ਜਦੋਂ ਏਦਾਂ ਜਨੇਊ ਲੱਗੇ ਗੁਰੂ ਨਾਨਕ ਸਾਹਿਬ ਨੂੰ 9 ਸਾਲ ਦੀ ਉਮਰ ਵਿੱਚ ਪਾਉਣ ਤੇ ਗੁਰੂ ਸਾਹਿਬ ਕਹਿੰਦੇ ਮੇਰੀ ਭੈਣ ਨੇ ਨਹੀਂ ਪਾਇਆ ਮੇਰੀ ਮਾਂ ਨੇ ਜਨੇਊ ਨਹੀਂ ਪਾਇਆ ਉਹਨਾਂ ਲਈ ਵੀ ਲਿਆਓ ਪੰਡਿਤ ਜੀ ਪਾਈਏ ਤੇ ਉਹ ਕਹਿੰਦੇ ਐ ਇਹ ਧਰਮ ਜਿਹੜਾ ਬੀਬੀਆਂ ਜਨੇਊ ਨਹੀਂ ਪਾ ਸਕਦੀਆਂ ਬੀਬੀ ਜਨੇਊ ਨਹੀਂ ਪਾ ਸਕਦੀ ਤੇ ਬਾਬਾ ਨਾਨਕ ਜੀ ਕਹਿਣ ਲੱਗੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ ਮੇਰੀ ਭੈਣ ਲਈ ਨਹੀਂ ਮੈਨੂੰ ਵੀ ਨਹੀਂ ਲੋੜ ਮੈਂ ਨਹੀਂ ਜਨੇਊ ਪਾਉਣਾ ਗੁਰੂ ਨਾਨਕ ਨੇ ਜਵਾਬ ਦੇ ਦਿੱਤਾ ਇਤਿਹਾਸ ਵਿੱਚ ਇਹ ਨਹੀਂ ਕਿਤੇ ਲਿਖਿਆ ਵੀ ਕਲਿਆਣ ਦਾਸ ਮਹਿਤਾ ਜੀ ਨੇ ਧੱਕੇ ਨਾਲ ਪਵਾਇਆ ਹੋਵੇ ਗੁੱਸਾ ਕੀਤਾ ਹੋਵੇ ਲੜੇ ਹੋਣ ਇਤਿਹਾਸ 'ਚ ਨਹੀਂ ਲਿਖਿਆ ਵੀ ਚਪੇੜਾਂ ਮਾਰੀਆਂ ਹੋਣ ਵੀ ਤੂੰ ਅੱਜ ਕਿਉਂ ਨਹੀਂ ਜਨੇਊ ਪਾਉਂਦਾ ਕਲਿਆਣ ਦਾਸ ਮਹਿਤਾ ਜੀ ਨੇ ਆਪਣੇ ਪੁੱਤ ਨੂੰ ਆਜ਼ਾਦੀ ਦਿੱਤੀ ਨਹੀਂ ਮੇਰਾ ਪੁੱਤ ਪਾਉਣਾ ਚਾਹੁੰਦਾ ਪਾਂਡਿਆ ਧੱਕਾ ਨਾ ਹੁਣ ਕਰ ਕਹਿ ਕੇ ਵੇਖ ਲਿਆ ਇਹਨੇ ਤੈਨੂੰ ਦਿੱਤੀਆਂ ਦਲੀਲਾਂ ਇਹਨੇ ਦਿੱਤਾ ਲੌਜਿਕ ਗੱਲ ਇਹਦੀ ਸੱਚ ਹੈ ਵੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹੈ ਤਾਂ ਬਾਂਡੇ ਘੱਤ ਤੇਰੇ ਕੋਲ ਹੈ ਤੇ ਪਾ ਦੇ। ਮੈਂ ਗੱਲ ਮਨ ਦੇ ਜਨੇਊ ਦੀ ਕਰਦਾ, ਤੂੰ ਮੇਰੇ ਸਰੀਰ ਤੇ ਪਾਈ ਜਾਂਦਾ, ਮਨ ਚੰਦਰੇ ਤੇ ਜਨੇਊ ਪਾ ਜੇ ਪਾਣਾ। ਵਿਗੜਿਆ ਮਨ ਫਿਰਦਾ, ਤੂੰ ਤਨ ਤੇ ਜਨੇਊ ਪਾਉਣ ਨੂੰ ਫਿਰਦਾ, ਮੇਰੇ ਮਨ ਤੇ ਪਾ ਜਨੇਊ ਜੇ ਪਾਣਾ। ਤੇ ਗੁਰੂ ਸਾਹਿਬ ਜੀ ਦੀ ਇਹ ਵੇਖੋ ਤੁਸੀਂ ਵੀ ਕਲਿਆਣ ਦਾਸ ਪਿਤਾ ਜੀ ਉਹਨਾਂ ਦੇ ਆਜ਼ਾਦੀ ਦਿੱਤੀ, ਕਹਿੰਦੇ ਨਹੀਂ ਪਾਉਣਾ ਚਾਹੁੰਦਾ ਤੇ ਨਾ ਸਹੀ। ਪਰ ਜਿੱਦਣ ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤ, ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੇ ਕਿਹਾ ਧੂਣੇ ਲਾਣੇ ਨਹੀਂ ਠੀਕ, ਜਲ ਜਿਹੜੇ ਆ ਸਿਰ ਚ ਸਵਾਹ ਪਾਈ ਫਿਰਦੇ ਹੈ, ਨੰਗੇ ਪੈਰੀ ਤੁਰੇ ਫਿਰਦੇ ਹੈ, ਸਵਾਹ ਪਾ ਕੇ ਆਪਣਾ ਜਲੂਸ ਆਪ ਹੀ ਕੱਢਦੇ ਫਿਰਦੇ ਹੈ। ਇੱਕ ਵਾਰ ਸੁਣ ਲਈਆਂ, ਲਿਖ ਲਿਖ ਪੜ੍ਹਿਆ, ਇਹ ਭਾਈ ਜਿਹੜੇ ਇੱਦਾਂ ਦੇ ਹੈ, ਨੰਗੇ ਪੈਰੀ ਫਿਰਨਾ, ਸਰੀਰ ਤੇ ਬਸਤਰ ਨਾ ਪਾਉਣੇ, ਕੱਪੜੇ ਨਾ ਪਾਉਣੇ, ਇਹਨਾਂ ਨੇ ਮੂਰਖਾਂ ਨੇ ਆਪਣੀ ਪੱਤ ਆਪ ਹੀ ਗਵਾਈ ਹੋਈ ਹੈ, ਧੱਕੇ ਨਾਲ ਹੀ ਸਿਰ ਚ ਸਵਾਹ ਪਾ ਕੇ ਤੁਰੇ ਫਿਰਦੇ। ਇੱਕ ਪੰਕਤੀ ਸੁਣ ਲਿਓ। ਹਾਂਜੀ।
ਲਿਖ ਲਿਖ ਪੜਿਆ ਤੇ ਤਾਕਣਿਆ, ਬਹੁ ਤੀਰਥ ਭਵਿਆ ਤੇ ਧੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਵੇਂ ਜੀਆ ਆਪਣਾ ਕੀਆ।
ਭੇਖੀ ਤੇ ਦੁਖੀ ਰਹਿੰਦਾ ਹੀ ਹੈ ਜਿਹੜਾ ਭੇਖੀ ਹੈ। ਸਿੱਧੀ ਜੀ ਐਗਜ਼ੈਂਪਲ ਦਿਆਂ, ਜਮਾਂ ਹੀ ਸਿੱਧੀ। ਇੱਥੇ ਤੁਹਾਡੇ ਵਿੱਚ ਬੰਦਾ ਨਾ ਇੱਕ ਤੇ ਹੈ ਕੁਦਰਤੀ, ਏਦਾਂ ਚੌਂਕੜਾ ਮਾਰ ਕੇ ਬਹਿ ਸਕਦਾ, ਕੋਈ ਭੇਖ ਨਹੀਂ ਬਹਿ ਸਕਦਾ, ਆਦਤ ਹੈ ਉਹਨੂੰ ਚੌਂਕੜੀ ਮਾਰ ਕੇ। ਨਿੱਕੇ ਹੁੰਦਿਆਂ ਬਹਿੰਦਾ ਰਿਹਾ, ਹੁਣ ਵੀ ਰੋਟੀ ਚੌਂਕੜੀ ਮਾਰ ਕੇ ਖਾਂਦਾ, ਉਹਨੂੰ ਆਦਤ ਹੁੰਦੀ ਹੈ ਚੌਂਕੜਾ ਮਾਰ ਕੇ। ਜਿਹੜਾ ਬੰਦਾ ਰੋਟੀ ਖਾਂਦਾ ਆਦਤ ਘਰ 'ਚ ਪਾਵੇ ਤਾਂ ਉਹਨੂੰ ਹੌਲੀ ਹੌਲੀ ਚੌਂਕੜੀ ਮਾਰਨ ਦੀ ਆਦਤ ਪੈ ਜਾਂਦੀ। ਤੇ ਉਹ ਹੁਣ ਇੱਕ ਬੰਦਾ ਭੇਖ ਕਰੇ ਇੱਥੇ ਵੀ ਲੋਕਾਂ 'ਤੇ ਪ੍ਰਭਾਵ ਕੀ ਪਏਗਾ, ਏਦਾਂ ਚੌਂਕੜਾ ਮਾਰ ਕੇ ਬੈਠਾਂਗਾ ਤੇ ਜਦੋਂ 2 ਘੰਟੇ ਇੱਦਾਂ ਹੀ ਬੈਠਾ ਰਿਹਾ ਅੱਖਾਂ ਬੰਦ ਕਰਕੇ, ਤੇ ਮੇਰੇ ਨਾਲ ਵਾਲੇ 2-4 ਕਹਿਣਗੇ ਵੀ ਕੈਸੀ ਰੂਹ ਹੈ, ਵੀ ਇਹ ਤੇ ਅੱਖਾਂ ਹੀ ਨਹੀਂ ਖੋਲੀਆਂ ਤੇ ਲੱਤ ਵੀ ਨਹੀਂ ਚੁੱਕੀ, ਨਾ ਲੱਤ ਇੱਧਰ ਕੀਤੀ ਨਾ ਇੱਧਰ ਕੀਤੀ। ਹੁਣ ਬਹਿ ਸਕਦਾ ਨਹੀਂ, ਚੀਸਾਂ ਪੈਂਦੀਆਂ, ਦਰਦ ਹੁੰਦਾ, ਪਰ ਏਦਾਂ ਕਰਕੇ ਬੈਠਾ ਰਿਹਾ। ਭੇਖ ਕਰਨ ਵਾਸਤੇ ਤਕਲੀਫ ਸਹਿਣੀ ਪਈ, ਦਰਦ ਹੁੰਦਾ ਰਿਹਾ। ਕਹਿੰਦੇ ਸਹਿ ਫਿਰ ਬਹੁ ਭੇਖ ਕੀ ਆ ਦੇਹੀ ਦੁੱਖ ਦੀਆ, ਸਹੋਵੇ ਜੀਆ ਆਪਣਾ ਕੀ ਆ। ਬੜੇ ਬੰਦੇ ਰੋਟੀ ਛੱਡ ਦਿੰਦੇ ਆ, ਕਹਿੰਦੇ ਸਹਿ ਫਿਰ ਮਰ ਭੁੱਖਾ। ਬੜੇ ਬੰਦੇ ਕੱਪੜੇ ਨਹੀਂ ਪਾਉਂਦੇ, ਕਹਿੰਦੇ ਰਹਿ ਨੰਗਾ, ਫਿਰ ਹੁਣ ਠੰਡ ਲੱਗਦੀ ਹੈ, ਗਰਮੀ ਲੱਗਦੀ, ਮਰ ਫਿਰ। ਹੁਣ ਜੇ ਤੂੰ ਕੱਪੜੇ ਲਾ ਤੇ ਭੇਖ ਕੀਤਾ ਵੀ ਲੋਕੀ ਕਹਿਣਗੇ ਜੀ ਨਗਨ ਬਾਬਾ ਨਗਨ ਬਾਬਾ, ਕਹਿੰਦੇ ਮਰ ਫਿਰ ਠੰਡ ਚ, ਹੁਣ ਮਰੇਗਾ ਹੀ, ਤੇਰੇ ਭੇਖ ਨੇ ਤੈਨੂੰ ਕਿੰਨਾ ਦੁਖੀ ਕਰਨਾ। ਜੇ ਤੂੰ ਕਹੇ ਮੈਂ ਜੁੱਤੀ ਲਾ ਤੀ ਤੇ ਖਾ ਕੰਡੇ, ਫਿਰ ਹੁਣ ਰੋੜੇ ਵੱਜਣਗੇ ਕੰਡੇ ਵੱਜਣਗੇ, ਮਰ ਫਿਰ ਖਾਂਦਾ ਰਹੇ, ਕਿਸੇ ਦਾ ਕੀ ਗਿਆ, ਤੇਰੇ ਭੇਖ ਨੇ ਤੇਰਾ ਕਿੱਡਾ ਨੁਕਸਾਨ ਕੀਤਾ। ਤੂੰ ਕਹਿ ਮੈਂ ਭੁੱਖਾ ਰਹਿਣਾ ਤੇ ਮਰ ਫਿਰ ਭੁੱਖਾ, ਦਿਖਾਵੇ ਤੇਰੇ ਦਿਖਾਵੇ ਨੇ, ਬੱਲੇ ਬੱਲੇ ਦੇ ਤੈਨੂੰ ਮਿਲ ਗਈ, 10-20 ਬੰਦਿਆਂ ਨੇ ਤੈਨੂੰ ਮੱਥਾ ਟੇਕਦਾ, ਤੈਨੂੰ ਚੰਗਾ ਕਹਿਤਾ, ਬੱਲੇ ਬੱਲੇ ਦੇ ਕਰਨਗੇ ਚੰਗਾ ਤੇ ਕਹਿਣਗੇ, ਪਰ ਖੱਟਿਆ ਕੀ ਤੂੰ, ਨੰਗਾ ਰਹਿ ਕੇ ਕੱਪੜੇ ਲਾਭ ਤੇ ਸਾਰੇ ਸਿਰ ਚ ਆਪਣੇ ਚ ਸਵਾਹ ਪਾ ਲਈ, ਧੂਣੀਆਂ ਤਾਪਦਾ ਅੱਗ ਦੇ ਨੇੜੇ, ਸੜ ਫਿਰ ਹੁਣ ਜਲ ਧਾਰੇ ਕਰਦਾ ਤੇ ਥਰ ਫਿਰ ਪੋਹ ਦੇ ਮਹੀਨੇ ਵਿੱਚ ਪਵਾ 100-100 ਘੜਾ ਸਿਰ ਵਿੱਚ ਥਰਦਾ ਤੇ ਫਾਇਦਾ ਕੀ ਹੋਇਆ ਇਹਦਾ, ਆਪਣੇ ਸਰੀਰ ਨੂੰ ਦੁੱਖ। ਆ ਸਰੀਰ ਦੁੱਖ ਦੇਣ ਲਈ ਨਹੀਂ ਸੀ ਜੀ ਮਿਲਿਆ, ਇਹ ਸਰੀਰ ਸਾਂਭਣ ਲਈ ਤੇ ਲੋਕਾਂ ਦੀ ਸੇਵਾ ਲਈ ਮਿਲਿਆ ਸੀ। ਆ ਸਰੀਰ ਇਹ ਥੋੜਾ ਸੀ ਇਹਨੂੰ ਅੱਗ 'ਚ ਸਾੜ ਦੇ, ਅੱਗ ਦੇ ਨੇੜੇ ਧੂਣੀਆਂ ਤਾਪ, ਆ ਸਰੀਰ ਤੈਨੂੰ ਇਹਦੇ ਲਈ ਥੋੜਾ ਮਿਲਿਆ ਸੀ ਵੀ 100 ਘੜਾ ਸਿਰ 'ਚ ਠੰਡੇ ਪਾਣੀ ਦਾ ਪਵਾ, ਤੈਨੂੰ ਸਰੀਰ ਮਿਲਿਆ ਸੀ ਸਾਂਭਣ ਵਾਸਤੇ, ਆਪਣੇ ਆਪ ਨੂੰ ਸੰਭਾਲ। ਇਹ ਮਾਲਕ ਨੇ ਤੈਨੂੰ ਘੋੜੀ ਦਿੱਤੀ ਹੈ, ਜਿਸ ਘੋੜੀ ਤੇ ਚੜ੍ਹ ਕੇ ਤੂੰ ਰੱਬ ਤੱਕ ਪਹੁੰਚਣਾ, ਪਰ ਬਹੁ ਭੇਖ ਕੀ ਆ ਬੋਲੋ ਬੋਲੋ, ਬਹੁ ਭੇਖ ਕੀ ਆ ਸਹੋਵੇ ਜੀਆ, ਸਹਿ ਮੇਰੀ ਇਹ ਜਿੰਦੇ ਮਨ। ਜੇ ਭੇਖ ਕਰੇਗਾ ਤੇ ਸਹਿਣਾ ਤੇ ਪੈਣਾ ਭਾਈ, ਸਹੋਵੇ ਜੀਆ ਆਪਣਾ ਕੀ ਆ, ਆਪਣਾ ਕੀਤਾ ਫਿਰ ਸਹਿ ਅੱਗੇ।
ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਹੰਸ ਕਹਿ ਰਹੇ, ਮੋਨ ਵੇ ਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਪਾਗੂ ਪੇਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ,
ਮੂਰਖ ਅੰਧੇ ਪਤ ਗਵਾਈ, ਕਹਿੰਦੇ ਪਤ। ਹੁਣ ਸਾਡੀ ਇੱਕ ਗੱਲ ਵੇਖਿਓ ਭਲਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੂਰਖ ਹੈ ਜਿਹੜੇ ਇਹੋ ਜਿਹੇ ਕੰਮ ਕਰਦੇ, ਜਲ ਧਾਰੇ ਨੰਗੇ ਪੈਰੀ ਫਿਰਨਾ, ਕੱਪੜੇ ਲਾ ਦੇਣੇ, ਸਿਰ ਚ ਸਵਾਹ ਪਾ ਲੈਣੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਮੂਰਖ ਹੈ। ਤੇ ਸਾਡੇ ਵਾਲਾ ਸਾਰਾ ਲਾਣਾ ਕੀ ਕਹਿੰਦਾ, ਹਾਏ ਬਾਬਾ ਜੀ ਨੇ ਆਖੋ ਸਤਨਾਮ, ਬਾਬਾ ਜੀ ਦੀ ਕਿੰਨੀ ਕਮਾਈ ਹੈ, ਭੈਣਾਂ ਸਾਡੀਆਂ ਹੀ ਕਹਿੰਦੀਆਂ। ਇੰਡੀਆ ਚ ਏਦਾਂ ਦੇ ਬਾਬਿਆਂ ਨੂੰ ਇੰਡੀਆ ਮੱਥਾ ਟੇਕ ਕੇ ਆਉਂਦੀਆਂ, ਜਾ ਕੇ ਉੱਥੇ ਜਾ ਕੇ ਮੱਥੇ ਟੇਕਦੀਆਂ ਵੀ ਬਾਬਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਵੀ ਇਹ ਮੂਰਖ ਹੈ, ਗੁਰੂ ਨਾਨਕ ਕਹਿੰਦੇ ਮੂਰਖ ਹੈ, ਆਪਣੀ ਪੱਤ ਆਪ ਹੀ ਗਵਾਈ ਫਿਰਦਾ, ਸਿਰ ਚ ਸਵਾਹ ਪਾਈ ਫਿਰਦਾ। ਇਹ ਸਾਰੇ ਕੰਮ ਜਿੱਦਣ ਲੱਗਾ ਨਾ ਸ਼੍ਰੀ ਚੰਦ ਕਰਨ, ਕਹਿੰਦਾ ਮੈਂ ਧੂਣੀ ਵੀ ਲਾਉਣੀ ਹੈ, ਮੈਂ ਨੰਗੇ ਨੰਗਾ ਵੀ ਰਹਿਣਾ, ਮੈਂ ਨੀ ਕੱਪੜੇ ਪਾਉਣੇ ਸਾਰੀ ਜ਼ਿੰਦਗੀ ਨੀ ਪਾਏ, ਮੈਂ ਧੂਣੀ ਵੀ ਲਾਵਾਂਗਾ, ਮੈਂ ਜਟਾਂ ਵੀ ਵਧਾਵਾਂਗਾ, ਮੈਂ ਜਤੀ ਵੀ ਕਹਾਵਾਂਗਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁੱਤਰਾ ਮੇਰੇ ਪਿਓ ਨੇ ਮੈਨੂੰ ਆਜ਼ਾਦੀ ਦਿੱਤੀ ਸੀ, ਮੇਰੇ ਵੱਲੋਂ ਤੂੰ ਵੀ ਆਜ਼ਾਦ ਹੀ ਹੈ, ਆਖੋ ਸਤਨਾਮ। ਮੈਂ ਤੈਨੂੰ ਦੱਸ ਦਿੱਤਾ ਵੀ ਠੀਕ ਆ, ਜਿੱਦਾਂ ਮੈਂ ਲੈਣੇ ਨੂੰ ਦੱਸਿਆ ਓਦਾਂ ਹੀ ਮੈਂ ਤੈਨੂੰ ਦੱਸਿਆ ਮੈਂ ਦੋਵਾਂ ਨੂੰ ਹੈ, ਮੈਂ ਲੈਣੇ ਨੂੰ ਜਿੱਦਾਂ ਦੱਸਿਆ ਮੈਂ ਤੈਨੂੰ ਵੀ ਦੱਸ ਦਿੰਦਾ, ਪਰ ਜੇ ਤੂੰ ਨਹੀਂ ਮੰਨਣੀ ਚਾਹੁੰਦਾ ਮੈਂ ਤੈਨੂੰ ਮਨਾਉਣਾ ਨਹੀਂ, ਨਾ ਮੈਂ ਤੈਨੂੰ ਮਨਾ ਸਕਦਾ। ਜੇ ਤੂੰ ਧੂਣੀਆਂ ਲਾਣੀਆਂ ਤੇ ਲਾ ਲੈ, ਜੇ ਸਾਰੀ ਜ਼ਿੰਦਗੀ ਧੂਣੀਆਂ ਲਾਈਆਂ ਸਵਾਹ ਪਾਈ ਸਿਰ ਚ, ਪਰ ਗੁਰੂ ਨਾਨਕ ਬਾਬਾ ਜੀ ਨੇ ਕੁਛ ਨਹੀਂ ਕਿਹਾ, ਕਹਿੰਦੇ ਮੇਰੇ ਪਿਤਾ ਨੇ ਮੈਨੂੰ ਆਜ਼ਾਦੀ ਦਿੱਤੀ, ਜਾ ਹੁਣ ਤੂੰ ਆਜ਼ਾਦ ਹੈ। ਕਿਉਂਕਿ ਇੱਕ ਗੱਲ ਪੱਕੀ ਹੈ, ਕੋਈ ਕਿਸੇ ਨੂੰ ਕੁਛ ਨਹੀਂ ਕਹਿ ਸਕਦਾ, ਆਜ਼ਾਦੀ ਕੁਦਰਤ ਨੇ ਦਿੱਤੀ, ਕਿਸੇ ਨੂੰ ਨਹੀਂ ਬਦਲ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਚ ਇਹ ਗੱਲ ਚੇਤਾ ਰੱਖਿਓ ਜੀ, ਗੁਰੂ ਨਾਨਕ ਦੇ ਪੁੱਤਾਂ ਨੇ ਕਹਿਣਾ ਨਹੀਂ ਮੰਨਿਆ। ਆਹ ਪੰਗਤੀ ਵੀ ਚੇਤੇ ਨਾਲ ਸੁਣ ਲਿਓ, ਕਿਉਂਕਿ ਬੜੇ ਬੰਦੇ ਰੌਲਾ ਪਾਉਂਦੇ ਆ ਜੀ ਗੁਰੂ ਗ੍ਰੰਥ ਸਾਹਿਬ ਬਾਬਾ ਸ਼੍ਰੀ ਚੰਦ ਬਾਰੇ ਨਹੀਂ ਭਾਈ। ਜੇ ਗੁਰੂ ਦੇ ਪੁੱਤਰਾਂ ਨੂੰ ਕਹਿੰਦੇ ਕੁਛ ਨਹੀਂ ਕਹਿਣਾ ਚਾਹੀਦਾ, ਪਰ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ ਪਿਰਥੀ ਚੰਦ, ਉਹਨੂੰ ਅਸੀਂ ਪਿਰਥੀਆ ਕਹਿੰਦੇ ਹਾਂ। ਅੰਮ੍ਰਿਤ ਛਕਾਉਣ ਵੇਲੇ ਕਿਹਾ ਜਾਂਦਾ ਪਿਰਥੀਏ ਨਾਲ ਨਾ ਵਰਤਿਓ, ਉਹ ਵੀ ਤੇ ਪੁੱਤਰ ਹੈ, ਗੁਰੂ ਪੁੱਤਰ ਹੈ। ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ, ਅਸੀਂ ਕਹਿੰਦੇ ਰਾਮ ਰਾਈਆਂ ਨਾਲ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਆ ਨਹੀਂ ਵਰਤਣਾ, ਕਿਉਂਕਿ ਰਾਮ ਰਾਏ ਜੇ ਪੁੱਤਰ ਕਹਿਣਾ ਹੀ ਨਹੀਂ ਮੰਨਦਾ ਫਿਰ ਕਾਹਦਾ ਪੁੱਤਰ, ਗੁਰੂ ਦੇ ਬਚਨਾਂ ਦੇ ਉੱਤੇ ਤੇ ਪਹਿਰੇ ਹੀ ਨਹੀਂ ਦਿੱਤਾ ਉਹਨੇ। ਤੇ ਆਹ ਪੰਗਤੀ ਇੱਕ ਵਾਰ ਸੁਣ ਲਿਓ, ਫਿਰ ਦਿਮਾਗ 'ਚ ਰੱਖਿਓ ਜਰਾ। ਹਾਂਜੀ,
ਪੁੱਤਰੀ ਕੌਲ ਨਾ ਪਾਲਿਓ ਕਰ ਪੀਨੋ ਕੰਨ ਮੁੜਤੀ ਹੈ, ਦਿਲ ਖੋਟਿਆ ਕੀ ਫਿਰਨ ਬਨ ਪਰ ਉਚਾਇਨ ਛੱਟੀ।
ਦਿਲ ਵਿੱਚ ਰੱਖਿਆ ਖੋਟ ਤੇ ਫਿਰਦੇ ਰਹੇ ਗੁਰੂ ਤੋਂ ਆਕੀ, ਗੁਰੂ ਨਾਨਕ ਬਾਬਾ ਜੀ ਤੋਂ ਆਕੀ ਰਹੇ ਤੇ ਕਹਿਣਾ ਨਹੀਂ ਮੰਨਿਆ, ਕਹਿਣਾ ਨਹੀਂ ਮੰਨਿਆ, ਫਿਰ ਪ੍ਰਵਾਨ ਨਹੀਂ ਹੋ ਸਕਦੇ, ਭਾਵੇਂ ਉਹ ਗੁਰੂ ਪੁੱਤਰ ਹੀ ਸਨ। ਪਰ ਇੱਕ ਗੱਲ ਦੱਸਿਓ ਮੇਰੇ ਉਹ ਵੀਰੋ ਭਾਈਓ, ਮੇਰੀ ਉਹ ਭੈਣੋ, ਸਾਰੀਆਂ ਜਰਾ ਸੋਚ ਕੇ ਦੱਸਿਓ, ਦਿਮਾਗ ਤੇ ਬਚਨ ਪਾ ਕੇ ਦੱਸਿਓ। ਆਖਾ ਭਾਈ ਲਹਿਣਾ ਜੀ ਨੇ ਮੰਨਿਆ ਕਿ ਸ਼੍ਰੀ ਚੰਦ ਨੇ ਬੋਲੋ, ਤੇ ਪੰਜਾਬ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਨਹੀਂ ਹੁੰਦੀ, ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀ ਛੁੱਟੀ ਹੁੰਦੀ ਹੈ, ਸਰਕਾਰੀ ਛੁੱਟੀ ਹੈ। ਲਾਇਕ ਕੌਣ ਹੈ? ਭਾਈ ਲਹਿਣਾ, ਗੁਰੂ ਅੰਗਦ ਸਾਹਿਬ ਬਣਦੇ, ਪਰ ਸ਼੍ਰੀ ਚੰਦ ਨਹੀਂ। ਪਰ ਸੋਚਿਆ ਤੁਸੀਂ ਕਦੇ ਵੀ ਏਦਾਂ ਕਿਉਂ ਹੋ ਰਿਹਾ? ਕਿਉਂਕਿ ਇਤਿਹਾਸ ਵੀ ਏਦਾਂ ਦੇ ਬੰਦਿਆਂ ਤੋਂ ਲਿਖਾਇਆ ਗਿਆ, ਉਦਾਸੀਆਂ ਦਾ ਰਿਹਾ ਸਾਡੇ ਗੁਰਦੁਆਰਿਆਂ ਤੇ ਕਬਜ਼ਾ, ਨਿਰਮਲੇ ਤੇ ਉਦਾਸੀ ਬਹੁਤ ਸਾਲ ਕਬਜ਼ਾ ਰਿਹਾ, ਹਰਿਮੰਦਰ ਸਾਹਿਬ ਤੇ ਤਰਨ ਤਾਰਨ ਸਾਹਿਬ ਤੇ ਆਨੰਦਪੁਰ ਸਾਹਿਬ, ਇਹਨਾਂ ਬੰਦਿਆਂ ਦਾ ਕਬਜ਼ਾ ਸੀ, 200 ਸਾਲ ਇਹਨਾਂ ਦਾ ਕਬਜ਼ਾ ਰਿਹਾ। 200 ਸਾਲਾਂ ਵਿੱਚ ਵੱਡੇ ਵੱਡੇ ਵਿਦਵਾਨਾਂ ਤੋਂ ਇਹਨਾਂ ਨੇ ਇਤਿਹਾਸ ਲਿਖਾਇਆ, ਤੇ ਜਦੋਂ ਲਿਖਾਇਆ ਨਾ ਇਤਿਹਾਸ ਇਹਨਾਂ ਨੇ, ਇਤਿਹਾਸ ਵਿੱਚ ਸ਼੍ਰੀ ਚੰਦ ਨੂੰ ਗੁਰੂਆਂ ਤੋਂ ਵੀ ਵੱਡਾ ਕਰਕੇ ਪੇਸ਼ ਕਰਤਾ, ਵੀ ਗੁਰੂ ਸਾਹਿਬ ਉਹਦੇ ਚਰਨ ਝਾੜਦੇ ਸੀ ਦਾੜੇ ਨਾਲ, ਗੁਰੂ ਸਾਹਿਬ ਉਹਦੀ ਸੇਵਾ ਕਰਦੇ ਸੀ, ਕਿਉਂਕਿ ਇਤਿਹਾਸ ਗੁਰਦੁਆਰੇ ਇਹਨਾਂ ਦੇ ਹੱਥ ਸੀ, ਇਹਨਾਂ ਨੇ ਸਾਰਾ ਕੁਝ ਲਿਖਵਾ ਕੇ ਸਾਰਾ ਇਤਿਹਾਸ ਬਦਲਤਾ। ਤੇ ਅੱਜ ਵੀ ਸ਼੍ਰੀ ਚੰਦ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਨਹੀਂ, ਪੰਜਾਬ 'ਚ ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀ ਛੁੱਟੀ। ਪਰ ਗੁਰੂ ਸਾਹਿਬ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆਖਾ ਨਹੀਂ ਮੰਨਿਆ। ਤਿੰਨੇ ਟੀਕੇ ਪੜ੍ਹ ਲਿਓ, ਤਿੰਨ ਚਾਰ ਵੱਡੇ ਟੀਕੇ ਜਿਹੜੇ ਉਹ ਵੀ ਪੜ੍ਹ ਕੇ ਅਰਥ ਕਰ ਜਾ ਕੇ ਚੈੱਕ ਕਰਿਓ, ਕਹਿਣਾ ਨਹੀਂ ਮੰਨਿਆ ਕਹਿੰਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਸੁਣਦੇ। ਕਿਉਂ ਪ੍ਰਮੋਟ ਕੀਤਾ ਜਾਂਦਾ? ਕਿਉਂਕਿ ਉਹ ਨਗਨ ਸਾਧ ਲੰਗੋਟਧਾਰੀ ਕੱਪੜਿਆਂ ਤੋਂ ਬਿਨਾਂ ਸਵਾਹ ਪਾਈ ਹੋਈ, ਸਿਰ ਵਿੱਚ ਸਵਾਹ, ਜਟਾਂ, ਉਹ ਚੀਜ਼ਾਂ ਨੂੰ ਇੱਥੇ ਪ੍ਰਮੋਟ ਕਰਨਾ ਚਾਹੁੰਦੇ ਆ। ਆਖੋ ਸਤਨਾਮ, ਉਹ ਪ੍ਰਮੋਟ ਕਰਨਾ ਚਾਹੁੰਦੇ। ਤਾਂ ਕਰਕੇ ਪੰਜਾਬ ਦੇ ਵਿੱਚ ਇੱਦਾਂ ਦਾ ਢਾਂਚਾ ਬਣਾਇਆ ਜਾਂਦਾ, ਕਿਉਂਕਿ ਇਹ ਸਾਰਾ ਕੁਝ ਹਿੰਦੂਆਂ ਨਾਲ ਜੁੜਦਾ। ਇਹ ਜਿਹੜਾ ਸਵਾਹ ਪਾਉਣੀ, ਜਟਾਂ ਵਧਾਉਣੀਆਂ, ਜਲਧਾਰੇ ਲੱਗਣੇ, ਧੂਣੇ ਲਾਣੇ, ਨੰਗੇ ਰਹਿਣਾ, ਇਹ ਸਾਰੇ ਹਿੰਦੂ ਸਾਧ ਹੁੰਦੇ ਆ ਕਿ ਸਿੱਖ? ਬੋਲਿਓ ਜੀ। ਤੇ ਫਿਰ ਗੁਰੂ ਨਾਨਕ ਦੇ ਪੁੱਤ ਨੂੰ ਹਿੰਦੂ ਉਹ ਚੀਜ਼ ਵਿਖਾ ਕੇ ਸਾਨੂੰ ਇਹ ਦੱਸਣਾ ਚਾਹੁੰਦੇ ਆ ਵੀ ਤੁਸੀਂ ਵੀ ਹਿੰਦੂਆਂ ਦੇ ਹਿੱਸਾ ਹੈ, ਤੁਸੀਂ ਘਰ ਤੁਸੀਂ ਨਾਲ ਹੀ ਹੈ। ਇੱਕ ਤਰੀਕਾ, ਇੱਕ ਪਾਲਿਸੀ ਹੈ, ਤੇ ਜਿੱਥੇ ਸਰਕਾਰਾਂ ਦਾ ਢਾਂਚਾ ਹੈ ਉੱਥੇ ਸਾਡੇ ਸਾਧ ਬਾਬੇ ਇੱਦਾਂ ਦੇ ਬਣਾਏ ਹੋਏ ਹੈ ਜਿਹੜੇ ਗੱਲ ਪੈਂਦੇ ਆ। ਆ ਵੱਡੀਆਂ ਵੱਡੀਆਂ ਜਥੇਬੰਦੀਆਂ, ਸਿੱਖਾਂ ਦੀਆਂ ਸਿਰਮੌਰ ਜਥੇਬੰਦੀਆਂ ਵੀ ਇਸੇ ਗੱਲ ਨੂੰ ਹੀ ਪ੍ਰਮੋਟ ਕਰਦੀਆਂ ਵੀ ਸ਼੍ਰੀ ਚੰਦ ਨੂੰ ਗਲਤ ਨਹੀਂ ਕਹਿਣਾ। ਕਿਉਂ ਨਹੀਂ ਕਹਿਣਾ? ਕਿਉਂਕਿ ਮਨੌਤਾਂ ਇਹਨਾਂ ਨਾਲ ਮਿਲਦੀਆਂ ਜੁੜਦੀਆਂ ਉਹਨਾਂ ਦੀ, ਉਹ ਇੱਦਾਂ ਕਹਿੰਦੇ ਆ। ਪਰ ਭਾਈ ਗੁਰਬਾਣੀ ਕੀ ਕਹਿੰਦੀ ਹੈ? ਤੁਸੀਂ ਇਹ ਵੇਖੋ, ਇਤਿਹਾਸ ਤੇ ਬੰਦਿਆਂ ਨੇ ਲਿਖਵਾਇਆ, ਬਹੁਤ ਕੁਛ ਰਲਾ ਪਾਇਆ ਜਾਂਦਾ। ਅੱਜ ਨਾ ਅੱਜ ਇੱਦਾਂ ਹੋ ਸਕਦਾ ਜੀ, ਇੱਧਰ ਸੁਣਿਓ ਮੇਰਿਓ ਵੀਰੋ, ਇਤਿਹਾਸ ਕਿਵੇਂ ਲਿਖੇ ਜਾਂਦੇ ਆ। ਮੈਂ ਆ ਨਾ ਰਣਜੀਤ ਸਿੰਘ, ਤੇ ਅੱਜ ਕਿਸੇ ਚੰਗੇ ਵੱਡੇ ਪ੍ਰੋਫੈਸਰ ਨੂੰ ਹਾਇਰ ਕਰ ਲਵਾਂ ਜਿਹੜਾ ਵਧੀਆ ਲਿਖ ਲੈਂਦਾ ਹੋਵੇ। ਰੁਪਈਆ ਇੰਡੀਆ ਦਾ 2 ਲੱਖ ਦੇਣ ਦੀ ਲੋੜ ਹੈ? 2 ਲੱਖ ਵੀ ਮੈਂ ਜ਼ਿਆਦਾ ਕਹਿ ਰਿਹਾ, ਇਦੂ ਘੱਟ ਨਾਲ ਹੀ ਕਰ ਜਾਣਾ। ਬੰਦਾ ਵਧੀਆ ਲਿਖ ਲੈਂਦਾ, 2 ਲੱਖ ਰੁਪਈਆ ਮੈਂ ਦੇ ਦਿਆਂ, ਤੇ 2 ਲੱਖ ਰੁਪਈਆ ਦੇ ਕੇ ਕਹਾਂ ਮੇਰੇ ਨਾਲ ਨਾਲ ਤੁਰਿਆ ਫਿਰ ਮੇਰੀ ਜੀਵਨੀ ਲਿਖਿਆ ਕਰ, ਤੇ ਲਿਖੀ ਜਾਏ ਗੱਲਾਂ ਬਣਾ ਬਣਾ ਕੇ, ਵਧਾ ਚੜਾ ਕੇ ਜੀ ਉੱਥੇ ਏਦਾਂ ਹੋਇਆ, ਉੱਥੇ ਉਹ ਭਾਈ ਸਾਹਿਬ ਗਏ, ਏਦਾਂ ਹੋਇਆ, ਲਿਖੀ ਚੱਲੋ। ਅੱਜ ਮੈਂ ਮਰ ਗਿਆ, ਮੇਰੇ ਬੰਦਿਆਂ ਵਾਸਤੇ ਤੇ ਇਹ ਹੋਣਾ ਨਾ ਵੀ ਆਹੀ ਇਤਿਹਾਸ ਹੈ, ਤੇ 100 ਸਾਲ ਬਾਅਦ ਲੜ ਮਰਨਗੇ, ਕਹਿਣਗੇ ਇਹੋ ਹੀ ਸੱਚ ਹੈ। ਆਖੋ ਸਤਨਾਮ। ਫੇਰ ਨੀ ਪਤਾ ਵੀ 2 ਲੱਖ ਰੁਪਈਆ ਦੇ ਕੇ ਲਿਖਵਾਇਆ ਸੀ, ਮੁੜ ਕੇ ਉਹ ਗੱਲਾਂ ਇਤਿਹਾਸ ਬਣ ਜਾਂਦੀਆਂ। ਤਾਂ ਕਰਕੇ ਭਾਈ ਚੇਤਾ ਰੱਖਿਓ, ਅਸੀਂ ਸ਼੍ਰੀ ਚੰਦ ਦੇ ਰਾਹ ਤੇ ਤੁਰਨਾ ਹੈ ਕਿ ਭਾਈ ਲਹਿਣੇ ਦੇ ਰਾਹ ਤੇ ਤੁਰਨਾ, ਇਹ ਸਾਨੂੰ ਸੋਚਣਾ ਪੈਣਾ, ਇਹ ਸਾਨੂੰ ਵੇਖਣਾ ਪੈਣਾ, ਆਪਣੇ ਆਪ ਨੂੰ ਸਮਝਾਉਣਾ ਪੈਣਾ, ਆਪਣੇ ਆਪ ਨੂੰ ਬਦਲਣਾ ਪੈਣਾ ਹੈ। ਆਪਾਂ ਜਿੱਦਾਂ ਪਹਿਲਾਂ ਪੜ੍ਹ ਹਟੇ ਸੀ, ਇੱਕ ਵਾਰੀ ਵਿੱਚ ਦੀ ਫਿਰ ਪੜ੍ਹ ਲੈਂਦੇ, ਥੋੜਾ ਜਿਹਾ ਮਨ ਲੱਗ ਜਾਂਦਾ। ਰੰਗ ਚੜ੍ਹਾ ਮੇਰਿਆ ਮਨਾ, ਜ਼ਿੰਮੇਵਾਰ ਤੂੰ ਹੈ ਆਪਣੀ ਜ਼ਿੰਦਗੀ ਦਾ, ਰਿਸਪੋਂਸੀਬਲ ਬਣ, ਜ਼ਿੰਮੇਵਾਰੀ ਚੱਕ ਭਾਈ ਆਪਣੀ, ਗਲਤੀ ਨਾ ਕਰ। ਹੁਣ ਧਿਆਨ ਨਾਲ ਸੁਣਨਾ, ਕਿਸੇ ਨੂੰ ਨਹੀਂ ਬਦਲ ਸਕਦੇ, ਇਹ ਚੇਤਾ ਰੱਖਿਓ। ਆਪਣੇ ਆਪ ਨੂੰ ਅਸੀਂ ਬਦਲਣਾ ਹੈ, ਜਿਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਦਾ ਬਚਨ ਹੈ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ। ਇੱਕ ਵਾਰ ਆ ਸ਼ਬਦ ਥੋੜ੍ਹਾ ਜਿਹਾ ਆਪਾਂ ਸੁਣਦੇ ਹਾਂ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰਦੇ। ਲੈ ਸੁਣੋ ਇੱਕ ਵਾਰ।
ਮਨ ਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨ ਮੁਖਰ ਲਾਇਆ ਨਾਰ ਕਿਰਤ ਫਿਰਾਏ।
ਗੁਰੂ ਅਮਰਦਾਸ ਜੀ ਕਹਿੰਦੇ ਐ ਭੁਲੇਖਾ ਕੱਢ ਦਿਓ ਭਾਈ, ਭੁਲੇਖਾ ਕੱਢ ਦਿਓ ਆਪਣੇ ਅੰਦਰ ਦਾ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਕਹਿੰਦੇ ਮਨਮੁਖ ਨੂੰ ਤੁਸੀਂ ਸਮਝਾ ਨਹੀਂ ਸਕਦੇ, ਤੇ ਉਹ ਆਪਣੇ ਕਰਮਾਂ ਦਾ ਮਾਰਿਆ ਹੋਇਆ, ਕਰਮ ਕਰਦਾ ਮਾੜੇ। ਉਹਨੂੰ ਜਿੰਨਾ ਮਰਜ਼ੀ ਤੁਸੀਂ ਚੰਗਿਆਂ ਚ ਰਲਾਉਣ ਦੀ ਕੋਸ਼ਿਸ਼ ਕਰੋ, ਉਹਨੇ ਰਲ ਨਹੀਂ ਬਹਿਣਾ। ਬਗਲੇ ਨੇ ਕਦੇ ਹੰਸ ਨਹੀਂ ਬਣ ਜਾਣਾ, ਕਦੇ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ, ਕਦੇ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ। ਉਹ ਸਾਡਾ ਗੁਰੂ ਪੂਰਾ ਪੂਰੀ ਸਿਫਤ ਵਾਲਾ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ? ਕਿਉਂ ਦਰ ਦਰ ਤੇ ਫਿਰੀਏ, ਕਿਉਂ ਥਾਂ ਥਾਂ ਤੇ ਫਿਰੀਏ? ਤਾਂ ਕਰਕੇ ਬਗਲਿਆਂ ਨੇ ਕਦੇ ਹੰਸ ਨਹੀਂ ਬਣ ਜਾਣਾ। ਬਗਲਿਆਂ ਨੂੰ ਜਿੰਨਾ ਮਰਜ਼ੀ ਹੰਸਾਂ ਵਿੱਚ ਬਿਠਾਓ, ਉਹਨਾਂ ਹੰਸ ਨਹੀਂ ਬਣ ਜਾਣਾ। ਬਿਲਕੁਲ ਸੱਚ ਹੈ, ਮਨਮੁਖ ਜਿਹੜਾ ਨਾ ਜੀ, ਜੇ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ, ਬਾਹਰੋਂ ਕਿਰਪਾਨ ਪਵਾ ਦਿਓ, ਗਾਤਰਾ ਪਵਾ ਦਿਓ, ਦਾੜੀ ਰਖਾ ਦਿਓ, ਪੱਗ ਬਣਾ ਦਿਓ, ਪਰ ਮਨਮੁਖ ਨੇ ਏਦਾਂ ਗੁਰਮੁਖ ਨਹੀਂ ਬਣ ਜਾਣਾ।
ਸਰਵਰ ਮੋਤੀ ਸੋ ਹੰਸਾ ਕਾ ਖਾਣਾ, ਸਰਵਰ ਮੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ।
ਇਸ ਹੀਰਾ ਮੋਤੀ ਹੀ ਸੁਣਿਓ, ਹੀਰੇ ਮੋਤੀ ਹੁੰਦੇ ਗੁਣ, ਸ਼ਬਦ, ਗਿਆਨ, ਤੇ ਗਿਆਨ ਦੇ ਹੀਰੇ ਮੋਤੀ ਖਾਂਦੇ ਹੰਸ ਬਿਰਤੀ ਦੇ ਬੰਦੇ, ਤੇ ਬਗਲੇ ਤੇ ਡੱਡੀਆਂ ਮੱਛੀਆਂ ਔਗਣ ਔਗਣ ਵੇਖਦੇ ਆ, ਔਗਣਾਂ ਵਾਲੇ ਪਾਸੇ ਤੁਰਦੇ ਆ। ਉਹਨਾਂ ਨੇ ਤੇ ਗਲਤੀਆਂ ਔਗਣ, ਤੇ ਇਸੇ ਤਰ੍ਹਾਂ ਬਗਲੇ ਨੂੰ ਜਿੱਦਾਂ, ਬਗਲਾ ਵੀ ਚਿੱਟਾ ਤੇ ਹੰਸ ਵੀ ਚਿੱਟਾ, ਪਰ ਬਗਲੇ ਨੇ ਕਦੇ ਹੰਸ ਨਹੀਂ ਬਣ ਜਾਣਾ, ਮਨਮੁਖ ਨੇ ਕਦੇ ਗੁਰਮੁਖ ਨਹੀਂ ਬਣ ਜਾਣਾ। ਆਹ ਪੰਕਤੀਆਂ ਲਓ, ਚਲੋ ਇੱਕ ਵਾਰੀ ਆਪਾਂ ਆਹ ਜਿਹੜੀਆਂ ਗਾ ਰਹੇ ਸੀ, ਇੱਕ ਵਾਰੀ ਲੋ ਸਾਰੇ ਆਪਾਂ ਗਾਉਂਦੇ, ਲੋ ਪੜੋ ਹੁਣ।
ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ, ਸੋ
ਸੋ ਹੰਸਾ ਕਾ ਖਾਣਾ,
ਸਰਵਰ ਹੰਸ ਤੁਰੇ ਹੀ ਮੇਲਾ, ਸਰਵਰ ਹੰਸ ਤੁਰੇ ਹੀ ਮੇਲਾ, ਸਰਵਰ ਹੰਸ ਤੁਰੇ ਹੀ ਮੇਲਾ, ਖਸਮੇ ਸਰਵਰ ਹੰਸ ਤੁਰੇ ਮੇਲਾ, ਖਸਮੇ ਵੇ ਭਾਣਾ।
ਸਰਵਰ ਅੰਦਰ ਹੀਰਾ ਗੁਣਾਂ ਦੇ ਹੀਰੇ ਮੋਤੀ ਜੁਗਣੇ, ਮੋਤੀ ਚੁਗਦੇ ਨੇ ਹੰਸ ਪਿਆਰ ਮਾਨ ਸਰੋਵਰਾਂ ਤੇ, ਮੋਤੀ ਚੁਗਦੇ ਨੇ ਹੰਸ ਪਿਆਰ ਮਾਨ ਸਰੋਵਰਾਂ ਤੇ,
ਮੋਤੀ
ਚੁਗਦੇ ਨੇ ਹੰਸ ਪਿਆਰ ਮਾਨ ਸਰੋਵਰਾਂ ਤੇ।
ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ, ਜਾ ਕੇ ਬਹਿ ਗਿਆ ਕਰਦਾ
ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਮਾਨ ਸਰੋਵਰ ਕੀ ਹੈ? ਆ ਸਤਸੰਗ ਸਰੋਵਰ ਹੈ ਤੇ ਇੱਥੇ ਆ ਕੇ ਹੰਸ ਬਿਰਤੀ ਵਾਲੇ ਗੁਣਾਂ ਦਾ ਗੁਣਾਂ ਰੂਪੀ ਮੋਤੀਆਂ ਦਾ ਚੋਗ ਚੁਗਦੇ ਹੈ। ਪਰ ਹੋਇਆ ਕਿ ਸੌ ਉਲਾਮੈ ਦਿਨੈ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕੁਰੰਗ ਖਾਂਦਾ ਜਾ ਕੇ ਕਰੰਗੀ ਲੱਗਾ ਹੰਸ। ਫਿਰ ਅੱਗੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਕਹਿੰਦੇ ਖਾ ਕੇ ਇਕੱਲਾ ਢਿੱਡ ਵਧਾ ਛੱਡਿਆ, ਜ਼ਿੰਦਗੀ ਤੇ ਬਣਾਈ ਹੋਈ ਨਾ। ਹੀਰੇ ਮੋਤੀਆਂ ਦਾ ਚੋਗ ਚੁਗਣਾ ਸੀ, ਤੂੰ ਤੇ ਕੁਰੰਗਾਂ ਦੀ ਬਹਿ ਗਿਆ ਜਾ ਕੇ। ਤੂੰ ਤੇ ਔਗਣ ਹੀ ਇਕੱਠੇ ਕੀਤੇ, ਪੱਲੇ ਹੀ ਕੱਖ ਨੀ। ਹੀਰੇ ਮੋਤੀਆਂ ਦਾ ਚੋਗ ਚੁਗਣ ਆਇਆ ਸੀ, ਤੈਨੂੰ ਹੰਸ ਬਣਾਇਆ, ਤੂੰ ਤੇ ਬਗਲਾ ਬਣ ਗਏ ਹੋ। ਤੇ ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਮਨਮੁਖ ਲੋ ਪੰਕਤੀ ਦੁਆਰਾ ਸੁਣ ਲਿਓ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਉਹ ਕਹਿੰਦੇ ਰਲ ਨਹੀਂ ਸਕਦੇ, ਉਹ ਬਗਲਿਆਂ ਦੇ ਹੰਸਾਂ ਚ ਰਲ ਨਹੀਂ ਜਾਣਾ, ਹੰਸ ਨਹੀਂ ਬਣ ਜਾਣਾ। ਬਗਲੇ ਹੰਸਾਂ ਚ ਬਹਿ ਕੇ ਹੰਸ ਨਹੀਂ ਬਣ ਜਾਂਦੇ। ਜੇ ਅਸੀਂ ਕਹੀਏ ਨਾ ਭਾਈ ਦਇਆ ਸਿੰਘ ਵਰਗੇ ਕੱਪੜੇ ਪਾ ਲਾਂਗੇ, ਭਾਈ ਤਾਰੂ ਸਿੰਘ ਵਾਲਾ ਪਹਿਰਾਵਾ ਜੀ ਸਾਡਾ ਵੀ, ਉਹ ਵੀ ਪੱਗ ਬੰਨਦੇ ਸੀ ਅਸੀਂ ਪੱਗ ਬੰਨਦੇ, ਉਹ ਵੀ ਗੱਤਰੇ ਕਿਰਪਾਨਾਂ ਬਾਬਾ ਅਜੀਤ ਸਿੰਘ ਪਾਉਂਦੇ ਅਸੀਂ ਵੀ ਪਾਉਂਦੇ, ਬਾਬਾ ਫਤਿਹ ਸਿੰਘ ਸ਼ਹਿਰੇ ਪਾਉਂਦੇ ਗਾਤਰੇ ਪਾਉਂਦੇ ਅਸੀਂ ਵੀ ਪਾਉਂਦੇ, ਤੇ ਅਸੀਂ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਵਰਗੇ ਬਣ ਜਾਂਗੇ। ਜੇ ਭਾਈ ਬਿਰਤੀ ਬਗਲਿਆਂ ਵਾਲੀ ਹੈ ਤੇ ਹੰਸ ਨਹੀਂ ਬਣ ਜਾਣਾ ਸੀ ਕਦੇ। ਇਹ ਤੇ ਭੇਖ ਹੈ ਤੇ ਦਿਖਾਵਾ ਹੈ, ਇਹ ਤੇ ਬੜੇ ਕਸੂਤੇ ਫਸਣਾ। ਹੰਸਾਂ ਦੇਖ ਤਰੰਦਿਆਂ ਬੱਗਾ ਪੀ ਆਇਆ ਚਾਓ, ਕਹਿੰਦੇ ਬਗਲੇ ਨੂੰ ਚਾ ਗਿਆ, ਕਹਿੰਦੇ ਹੰਸ ਬੜੀ ਉਡਾਰੀ ਮਾਰਦੇ ਹੈ। ਤੇ ਕਹਿੰਦੇ ਪਰ ਉਹ ਹਾਲ ਬੁਰਾ ਹੀ ਹੋਣਾ, ਹੰਸਾਂ ਦਾ ਮੁਕਾਬਲਾ ਬਗਲਿਆਂ ਤੋਂ ਨਹੀਂ ਹੋ ਜਾਣਾ। ਸੋ ਇਸ ਕਰਕੇ ਭਾਈ ਜੇ ਬਦਲਣਾ ਚਾਹੁੰਦਾ ਹੰਸ ਬਣਨਾ ਤੇ ਤੈਨੂੰ ਬਣਨਾ ਪੈਣਾ, ਬਦਲਣਾ ਪੈਣਾ ਆਪਣੇ ਆਪ ਨੂੰ। ਆਹ ਪੰਕਤੀਆਂ ਇੱਕ ਵਾਰ ਸੁਣਿਓ ਵੀ ਗਿਆਨ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਗਿਆਨ ਤੇ ਲੈਣ ਦਾ ਵਿਸ਼ਾ ਹੈ। ਅਧਿਕਾਰੀ ਚਾਹੀਦਾ ਗਿਆਨ ਲੈਣ ਵਾਲਾ। ਤੀਸਰੇ ਪਾਤਸ਼ਾਹ ਕਹਿੰਦੇ ਹਾਂਜੀ,
ਮਨ ਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨ ਮੁਖ ਲਾਇਆ ਨਾਰਲੇ ਪਏ ਕਿਰਤ ਫਿਰਾਏ।
ਕੰਮ ਸਾਰੀ ਦੁਨੀਆਂ ਦੇ ਮਾੜੇ ਕਰਦਾ, ਕਹਿੰਦਾ ਉਹਨੇ ਰਲ ਥੋੜਾ ਜਾਣਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਬਗਲੇ ਉਹਨੇ ਗੁਰਮੁਖਾਂ ਚ ਥੋੜਾ ਰਲ ਜਾਣਾ, ਜਿੰਨਾ ਮਰਜ਼ੀ ਰਲਾਈ ਜਾਓ ਕਹਿੰਦੇ ਉਹਨੇ ਵੱਖਰਾ ਹੀ ਦਿਸਣਾ ਹੈ। ਮਨਮੁਖ ਨੇ ਆਪਣਾ ਸੁਭਾਅ ਦੱਸ ਹੀ ਦੇਣਾ ਹੁੰਦਾ, ਜਿੰਨਾ ਮਰਜ਼ੀ ਗੁਰਮੁਖਾਂ ਵਾਲੇ ਕੱਪੜੇ ਪਵਾ ਕੇ ਬਿਠਾ ਲਓ, ਉਹਦਾ ਪਤਾ ਲੱਗ ਹੀ ਜਾਣਾ ਹੁੰਦਾ। ਅੱਗੇ ਸੁਣਿਓ,
ਲਿਵ ਧਾਤ ਦੇ ਰਾਹੇ ਹੁਕਮੀ ਕਾਰ ਕਮਾਏ, ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸ ਵੰਡੀ ਲਾਏ।
ਇੱਕ ਲਿਵ ਧਾਤ ਦੋਏ ਰਾਹ ਹੈ, ਇੱਕ ਤੇ ਮਟੀਰੀਅਲ ਵਾਲਾ ਪਦਾਰਥਵਾਦ ਵਾਲਾ ਰਾਹ ਹੈ ਤੇ ਇੱਕ ਰਾਹ ਹੈ ਸੱਚ ਵਾਲਾ। ਕਹਿੰਦੇ ਦੋਵੇਂ ਰਾਹ ਹੈ, ਜਿਹੜਾ ਮਰਜ਼ੀ ਚੁਣ ਸਕਦਾ ਹੈ। ਪਰ ਜਿਹੜੇ ਗੁਰਮੁਖ ਨੇ ਉਹ ਆਪਣਾ ਮਨ ਮਾਰਦੇ, ਲੋਕਾਂ ਨੂੰ ਨਹੀਂ ਸਮਝਾਉਂਦੇ, ਆਪਣਾ ਮਨ ਮਾਰਦੇ। ਕਾਹਦੇ ਨਾਲ? ਸ਼ਬਦ ਕਸਵੱਟੀ ਲਾਏ, ਗੁਰੂ ਦੇ ਗਿਆਨ ਨਾਲ ਲੈ ਕੇ ਆਪਣੇ ਆਪ ਨੂੰ ਬਦਲਦੇ। ਮਨਾ ਰਾਹ ਤੇ ਤੇਰੇ ਸਾਹਮਣੇ ਦੋ ਹੈ, ਹੁਣ ਤੂੰ ਵੇਖ ਕਿਹੜੇ ਰਾਹ ਤੇ ਚੱਲਦਾ। ਤੇਰੇ ਸਾਹਮਣੇ ਦੋ ਰਾਹ ਹੈ, ਇੱਕ ਸੱਚ ਦਾ ਇੱਕ ਝੂਠ ਦਾ, ਇੱਕ ਪਦਾਰਥਵਾਦ ਵਾਲਾ ਇੱਕ ਸੱਚ ਵਾਲਾ ਰਾਹ ਹੈ, ਤੂੰ ਚੱਲ ਕਿਹੜੇ ਪਾਸੇ ਚੱਲਣਾ। ਫਿਰ ਕਹਿੰਦੇ ਉਹ ਚੁਣਨਾ ਤੈਨੂੰ ਪੈਣਾ, ਲੋਕਾਂ ਨੂੰ ਨਹੀਂ ਤੂੰ ਬਦਲ ਸਕਦਾ, ਆਪਣੇ ਆਪ ਨੂੰ ਬਦਲਣਾ। ਆਪ ਆਪ ਸ਼ਬਦ ਵੱਲ ਧਿਆਨ ਦਿਓ। ਹਾਂਜੀ,
ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ।
ਕਹਿੰਦੇ ਲੋਕਾਂ ਨਾਲ ਨਾ ਝਗੜਦਾ, ਫਿਰ ਆਪਣੇ ਮਨ ਨਾਲ ਝਗੜਾ ਝਗੜਿਆ ਕਰ, ਆਪਣੇ ਆਪ ਨੂੰ ਬਦਲਣ ਦੀ ਗੱਲ ਕਰ। ਤੂੰ ਕਹਿੰਦਾ ਲੋਕੀ ਨਹੀਂ ਬਦਲਦੇ, ਕਹਿੰਦੇ ਦੁਨੀਆਂ ਨੂੰ ਠੀਕ, ਕਹਿੰਦੇ ਆਪਣੇ ਆਪ ਨਾਲ ਆਪਣੇ ਆਪ ਨੂੰ ਝਗੜਾ ਕਰ, ਸੱਥ ਚ ਖਲਾਰਿਆ ਕਰ ਆਪਣੇ ਮਨ ਨੂੰ, ਕਚਹਿਰੀ ਚ ਖਲਾਰਿਆ ਕਰ ਆਪਣੇ ਮਨ ਨੂੰ, ਇਹਦੇ ਤੋਂ ਸਵਾਲ ਪੁੱਛਿਆ ਕਰ ਜਿਹੜਾ ਤੂੰ ਆਪਾਂ ਗਲਤੀਆਂ ਕਰਦੇ ਹਾਂ। ਮਨ ਹੀ ਮੰਝ ਸਮਾਏ ਦਾ ਮਤਲਬ ਹੈ ਅੰਦਰ ਹੀ ਤੇਰੇ ਇੱਕ ਚੰਗਾ ਪੱਖ ਵੀ ਹੈ ਇੱਕ ਮਾੜਾ, ਚੰਗੇ ਵਿਚਾਰਾਂ ਨੂੰ ਹਾਵੀ ਕਰ ਲੈ ਤੇ ਮਾੜੇ ਵਿਚਾਰਾਂ ਨੂੰ ਉਹਦੇ ਵਿੱਚ ਜਜ਼ਬ ਕਰ ਦੇ। ਚੰਗੇ ਵਿਚਾਰ ਜਿਹੜੇ ਤੇਰੇ ਉਹਨਾਂ ਨੂੰ ਹਾਵੀ ਕਰ ਤੇ ਮਾੜੇ ਵਿਚਾਰਾਂ ਨੂੰ ਜਜ਼ਬ ਕਰ ਦੇ, ਮਨ ਹੀ ਮੰਝ ਸਮਾਏ ਦਾ ਰੱਖੇ। ਅੱਗੇ ਸੁਣਿਓ,
ਮਨ ਜੋ ਇੱਛੇ ਸੋ ਲਹੇ ਸੱਚੇ ਸ਼ਬਦ ਸੁਭਾਏ।
ਸੱਚ ਨਾਲ ਜੁੜੇਗਾ ਮੇਰਿਆ ਮਨਾ ਤੇ ਜੋ ਇੱਛਾ ਰੱਖੇਗਾ ਪ੍ਰਾਪਤ ਕਰ ਸਕਦਾ ਜੇ ਸੱਚ ਨਾਲ ਜੁੜੇ। ਅੱਗੇ,
ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ।
ਉਹ ਗੁਰੂ ਦੇ ਪਿਆਰੇ ਗਿਆਨ ਲੈ ਕੇ ਗੁਰੂ ਨਾਲ ਜੁੜ ਕੇ ਅੰਮ੍ਰਿਤ ਸਦਾ ਗਿਆਨ ਅੰਮ੍ਰਿਤ ਪੁੰਚਦੇ ਭਾਵ ਪੀਂਦੇ ਹੈ, ਅਕਲ ਨਾਲ ਜ਼ਿੰਦਗੀ ਜਿਉਂਦੇ, ਆਪਣੇ ਮਨ ਨੂੰ ਸਮਝਾਉਂਦੇ। ਅੱਗੇ,
ਵਿਣ ਮੰਨੈ ਦੇ ਹੋਰੀ ਨਾਲ ਲੁਧਣਾ ਜਾਸੀ ਜਨਮ ਗਵਾਏ।
ਕਹਿੰਦੇ ਆਪਣੇ ਮਨ ਤੋਂ ਬਿਨਾਂ ਜੇ ਲੋਕਾਂ ਨਾਲ ਉਲਝਦਾ ਫਿਰਦਾ ਹੈ, ਕਹਿੰਦੇ ਜਨਮ ਗਵਾ ਕੇ ਜਾਏਗਾ ਵੀ ਲੋਕੀ ਬਦਲਣਗੇ ਨਹੀਂ। ਆਪਣੇ ਮਨ ਨਾਲ, ਆਪਣੇ ਮਨ ਨਾਲ ਗੱਲ ਕਰ। ਵਿਣ ਮੰਨੈ ਜੇ ਹੋਰੀ ਨਾਲ ਲੁਝਣਾ, ਆਪਣੇ ਮਨ ਨੂੰ ਛੱਡ ਕੇ ਜੇ ਹੋਰਾਂ ਨਾਲ ਝਗੜਦਾ ਫਿਰੇਗਾ, ਕਹਿੰਦੇ ਜਨਮ ਗਵਾ ਕੇ ਚੱਲਿਆ ਜਾਏਗਾ। ਆਪ ਬਦਲ ਜਾ, ਹਾਂ ਜੇ ਕੋਈ ਬਦਲਣਾ ਚਾਹੁੰਦਾ ਹੋਇਆ ਤੈਨੂੰ ਪੁੱਛੇਗਾ ਤੇ ਦੱਸ ਦੀ, ਆਪ ਬਦਲ ਜਾ, ਆਪਣੇ ਆਪ ਨੂੰ ਚੇਂਜ ਕਰ। ਹਾਂਜੀ,
ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ।
ਮਨਮੁਖ ਲੋਕ ਆਪਣੇ ਮਨ ਹੱਥ ਕਰਕੇ, ਮਨ ਦੀ ਅੜੀ ਕਰਕੇ ਕਹਿੰਦੇ ਆਪਣਾ ਜਨਮ ਗਵਾ ਕੇ ਜਾਂਦੇ। ਹਾਂਜੀ,
ਗੁਰ ਪ੍ਰਸਾਦੀ ਮਨ ਜਿਨੇ ਹਰ ਸੇਤੀ ਲਿਵਰਾਏ।
ਗੁਰੂ ਦਾ ਪਿਆਰਾ, ਗੁਰੂ ਦਾ ਗਿਆਨ ਲੈ ਕੇ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਜਿੱਤਦਾ ਤੇ ਲਿਵ ਪਰਮਾਤਮਾ ਨਾਲ ਸੱਚ ਨਾਲ ਲਾਉਂਦਾ। ਹਾਂਜੀ,
नानक गुरमुख सच कमावे मन मुख आवे जाए।
गुरमुख जेड़े है सच कमाउंदे है ते मन मुख आउंदे जांदे है। आपां रात गल कीती सी ना आउनी जानी मतलब भटकना, भटकदा ही फिरदा। ते जेड़े गुरमुख है सच सच कमाउंदे है। सो धन गुरु अमरदास जी दे चरणां दे विच सेवक ते बड़े आए होणगे, पर भाई जेठा सारा कुछ लै गए। भाई जेठा जी जो प्राप्त कर सके है ना, वह बाकी नहीं कर सके। इहदा क्रेडिट भाई जेठा जी नूं मिलना। गुरु अमरदास जी सब ते कृपा करते हैं, पर सांभी कृपा भाई जेठा जी ने। छोटी उम्र दे विच माता पिता पिता हरदास जी छोटी उम्र दे विच चढ़ाई कर गए। गुरु अमरदास जी बासर के पिंड दे सी, चूना मंडी लाहौर दा गुरु रामदास साहब जी दा प्रकाश है, जन्म है। छोटी उम्र विच अपनी नानी कोल बासर के चले गए। नानका पिंड सी बासर के, माता पिता चढ़ाई कर गए छोटी उम्र च। इदां दीआं गल्लां पहलां बहुत वापरदीआं रहीआं। सारा सारा पिंड भी मौत की लपेट च आउंदा रहा, सारा इलाका, क्योंकि बीमारियां बहुत फैलदियां सी, रोग बहुत फैलदे सी। पुराने समयां दे विच एकदम कोई बीमारी पैंदी सी ते लखां लोग मरदे रहे, लखां। जिहड़ी इंडिया की एवरेज एज है ना जी 1930 दी, 1920 च भरो 1900 दे विच जदों 100 साल, 100 साल पहला एवरेज एज भरो भी इंडिया की किन्नी सी, ते एवरेज एज सी 30 साल। इहदा मतलब यह नहीं भी सारे 30 साल वो वड्डियां उमरां दे भी लोग हुंदे सी, पर बीमारियां इन्नियां पैंदियां सी भी एवरेज एज इंडिया की 30 साल सी, जिहड़ी वध के हुण 60 साल दे नेड़े गई है। ते एवरेज एज इदां क्यों सी, क्योंकि बीमारियां इन्नियां ज्यादा पैंदियां सी। ते इंग्लैंड की एवरेज एज 1930 दे विच 45 साल सी, हुण कंट्रोल कर लिया। हुण बीमारियां जिहड़ियां इदां थोड़ा हुंदा है वी एकदम ही लख बंदा बीमारी नाल मर गया, 2 लख मर गया। हुण बीमारियां ते कंट्रोल होया, हुण कंट्रोल हो रहा। यह सानू ढांचा समझना पैना है। असी नवें तो नवी टेक्नोलॉजी आउंदी है उहदी जिम्मेवारी समाज दी वी आउणी है जी। एवरेज एज 30 ते रख लै ते ना इलाज लभ ते 30 रहणी है। ते जदों दिमाग वरतोंगे इलाज कढोंगे, ये बंदे की जिम्मेवारी बनती है कि नवे तो नवी टेक्नोलॉजी कढे, खोज करे, लभे। ते अज एवरेज एज 60 तक पहुँच गई। कैंसर नाल किन्ने लोग मर गए है, पर बंदा जोर लाई जाए लाई जाए, डॉक्टर भी कहते 95% असी कैंसर का इलाज लभ लिया। हुण कहिंदे लभ लिया सी ते 100 तक चलिया जाना इन्होंने। आ 5-4 सालां दे विच विच कैंसर जड़ों खत्म होने का इलाज आ जाना, पर किन्ने मर गए वेखो। पर रिस्पोंसिबिलिटी सी, दिमाग तेरे कोल है सी, जोर लाज नूं वरत, तेनूं ते वरत के इहदा इलाज लभ। ते पुराने वेलिआं विच इदां हुंदा रिहा वी परिवारां दे परिवार खत्म हुंदे सी। ते भाई जेठा जी दे माता पिता चढ़ाई करके छोटी उम्र दे विच बासर के नानके पिंड विच आए। बासर के पिंड ही गुरु अमरदास साहिब जी दा पिंड है। गुरु अमरदास जी दा नगर भी बासर के, ते भाई जेठा जी दे नानके भी बासर के। ते इथों फिर बासर के नगर च आए, ते इथों हौली हौली गोइंदवाल साहिब दी धरती ते जान आउण बन गया। गुरु अमरदास जी दा पिंड गोइंदवाल है, ते 15 साल की उम्र विच गोइंदवाल साहिब ही जाके रहण लग पे नानी दे नाल। ते गोइंदवाल साहिब रह के कम की करदे सी, घुंगड़ियां वेचदे। घुंगड़ियां कह दिंदे, कई बकलियां कह दिंदे। घुंगड़ियां बना के ते सिर दे उत्ते इदां छाबड़ी लै के, ते संगत की आवाजाई सी, लोग आउंदे जांदे सी, ते उत्थे फिर घुंगड़ियां वेचिया करदे, ते वेच के घुंगड़ियां ते गुजारा करदे। अपना कम करना ते कम दे विचों समा कढ़ के गुरु घर की सेवा विच वध चढ़ के योगदान पाउणा, भज भज के सेवा करनी, वलंटियर बन के सेवा करनी। साढ़े गुरु साहब ने यह चेता रखियो, इत्थे वलंटियर बन के काम करिया करो, पर कल्ले इत्थे ही नहीं, सारे समाज विच वलंटियर बन के काम करो। महाराज ने कहा, विच दुनिया सेव कमाई है तां दरगाह बैसल पाइए कहो नानक मां लुड़ाइए। कहने विच दुनिया सेव कमाइए का मतलब यह है दुनिया विच समाज विच ते इहदा सीधा जिहा अर्थ जे करना होवे भी सदा वलंटीयर बन के रहे, कदे अपनी जिंदगी विच किसे ते बोझ ना बन, किसे ते भार ना पा जिंदगी च। जदों जम्मिया जदों तो होश संभाली है ते मां दा सेवक बन के रही, मां तो सेवा ना करवाई। विआह कराना यह ना कहे हुण सा हुण इक इत्थे ना, जदों मैं पहला पहला आया करा अमरीका कनेडा ते मेरे मन च आना मैं आखना भी आ जिहड़े निक्के निक्के बच्चियां नूं गोरे एडे एडे बैग चका दिंदे आ, भी निक्का जिहा बच्चा एयरपोर्ट ते तुरदा एडा बैग घड़ीसना पैंदा बच्चे नूं, भी मां प्यो आप ਉਹਦਾ ਨਿੱਕੇ ਜਿਹੇ ਦੇ ਨਿਆਣੇ ਦਾ ਬੱਚੇ। ਹੁਣ ਸਾਡੇ ਵਾਲੇ ਕਿੱਥੇ ਬੈਗ ਚੁੱਕਣਗੇ, ਸਾਡੇ ਵਾਲੇ ਤੇ ਆਪ ਮਾਂ ਪਿਓ ਨੇ ਸਾਨੂੰ ਚੁੱਕ ਕੇ ਤੁਰੋ, ਉਹ ਕਿੱਥੇ ਤੁਰਦੇ ਏਦਾਂ। ਤੇ ਗੋਰਿਆਂ ਦੇ ਨਿਆਣਿਆਂ ਨੇ ਜਦੋਂ ਏਦਾਂ ਤੁਰਨਾ ਤੇ ਮੇਰੇ ਮਨ ਚ ਕਈ ਵਾਰੀ ਆਉਣਾ ਵੀ ਆਹ ਬੜਾ ਵਿਚਾਰੇ ਨਿੱਕੇ ਨਿੱਕੇ ਬੱਚਿਆਂ ਨੂੰ ਏਡੇ ਏਡੇ ਬੈਗ, ਜੇ ਬੱਚਾ ਛੋਟਾ ਤੇ ਉਹਦਾ ਛੋਟਾ ਬੈਗ ਹੈ, ਜੇ ਵੱਡਾ ਹੈ ਤੇ ਉਹਦਾ ਵੱਡਾ ਬੈਗ ਘੜੀਸਦਾ। ਤੇ ਉਦੋਂ ਦਿਮਾਗ ਚ ਆਉਂਦਾ ਸੀ ਵੀ ਸ਼ਾਇਦ ਇਹ ਗਲਤ ਹੈ, ਪਰ ਹੁਣ ਮੈਨੂੰ ਲੱਗਦਾ ਹੈ ਇਹ ਕਮਾਲ ਦੀ ਸੋਚ ਹੈ। ਨਿੱਕੇ ਜੇ ਬੱਚੇ ਨੂੰ ਇਹ ਕਹਿੰਦੇ ਆ ਜ਼ਿੰਮੇਵਾਰ ਬਣ, ਆਪਣਾ ਕੰਮ ਆਪੇ ਕਰ, ਆਪਣੇ ਕੱਪੜੇ ਤਹਿ ਲਾ, ਸਕੂਲੋਂ ਪੜ੍ਹ ਕੇ ਆਉਂਦਾ ਹੈ ਆਪਣਾ ਬੈਗ ਉੱਥੇ ਸਾਂਭ, ਸਵੇਰੇ ਉੱਠ ਕੇ ਆਪਣੇ ਬਸਤਰ ਆਪਣੇ ਕੱਪੜੇ ਪਾ, ਆਪੇ ਤਿਆਰ ਹੋ, ਕੱਪੜੇ ਪ੍ਰੈਸ ਤੱਕ ਵੀ ਨਿਆਣੇ ਕਰਦੇ ਆ, ਆਪਣਾ ਬੈਗ ਪੈਕ ਕਰ ਆਪੇ ਚੱਕ। 4 ਸਾਲ ਦਾ 5 ਸਾਲ ਦਾ ਬੱਚਾ ਜਦੋਂ ਆਪਣਾ ਕੰਮ ਆਪ ਕਰੇਗਾ, ਸੁਣਿਓ ਧਿਆਨ ਨਾਲ ਆ ਗੱਲ ਸੁਣਨ ਵਾਲੀ ਹੈ, ਸਾਰੀਆਂ ਭੈਣਾਂ ਵੀ ਧਿਆਨ ਚ ਰੱਖਿਓ, ਰੋਟੀ ਆਪਣੀ ਆਪੇ ਪਾ ਕੇ ਖਾਏਗਾ, ਆਪਣੇ ਭਾਂਡੇ ਚੁੱਕ ਕੇ ਆਪੇ ਮਾਂਜੇਗਾ। ਅੱਜ ਉਹ ਆਪਣੀ ਮਾਂ ਤੇ ਪਿਓ ਤੇ ਬੋਝ ਹੈ ਕਿ ਨਹੀਂ, ਦੱਸੋ ਬੋਝ ਹੈ ਕਿ ਨਹੀਂ ਬੋਝ, ਬੋਲਿਓ ਜੀ। ਤੇ ਜੇ ਵੱਡਾ ਲੀਡਰ ਬਣਿਆ ਸਮਾਜ ਤੇ ਬੋਝ ਬਣੇਗਾ, ਫਿਰ ਨਹੀਂ ਬਣੇਗਾ, ਇਹ ਬੱਚੇ ਬੋਝ ਨਹੀਂ ਬਣਦੇ, ਕਿਉਂਕਿ ਬੋਝ ਆਦਤ ਹੀ ਨਹੀਂ ਬੋਝ ਬਣਨ ਦੀ, ਬਚਪਨ ਤੋਂ ਹੀ ਉਹਨਾਂ ਨੇ ਏਦਾਂ ਦਿਮਾਗ 'ਚ ਬਿਠਾਇਆ। ਅੱਜ ਇੱਥੇ ਇਹਨਾਂ ਦੇ ਲੀਡਰ ਨੇ ਜਿਹੜੇ ਭਾਈ, ਉਹ ਵੀ ਡਸਟਬੀਨ ਦੇ ਵਿੱਚ ਜਾ ਕੇ ਪਾ ਕੇ ਆਉਂਦੇ, ਜੇ ਕੋਈ ਗਲਤ ਉਹ ਕੌਫੀ ਵਾਲਾ ਡੁੱਲ ਗਈ ਸੀ ਨਾ ਕੌਫੀ, ਮੇਰੇ ਖਿਆਲ ਪ੍ਰਧਾਨ ਮੰਤਰੀ ਸੀ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸੀ ਮੇਰੇ ਖਿਆਲ ਸਪੇਨ ਦੇ ਸੀ, ਮੇਰੇ ਧਿਆਨ 'ਚ ਨਿਕਲ ਗਈ ਗੱਲ ਫਰਾਂਸ ਦੇ ਸੀ ਕਿ ਸਪੇਨ ਦੇ, ਯੂਰਪ ਕੰਟਰੀ ਦੇ ਸੀ, ਅਤੇ ਕੌਫੀ ਡੁੱਲ ਗਈ। ਏਅਰਪੋਰਟ ਦੇ ਉੱਤੇ ਖੜ੍ਹਾ ਬੰਦਾ ਆਪੇ ਕੌਫੀ, ਉਹ ਕਹਿੰਦਾ ਲਿਆ ਮੈਂ ਚੱਕ ਸਾਫ਼ ਕਰਦਾ, ਅਤੇ ਸਾਰਾ ਸਫਾਈ ਵਾਲਾ ਲੈ ਕੇ ਸਾਰਾ ਕੁਛ, ਅਤੇ ਪ੍ਰਧਾਨ ਮੰਤਰੀ ਸਾਫ਼ ਕਰਦਾ। ਸਾਡੇ ਵਾਲੇ ਕਿੱਥੇ, ਦੋ ਸੌ ਨੌਕਰ ਹੈ ਕੰਮ ਕਰਨ ਵਾਲੇ, ਸਾਡੇ ਟੱਕਾ ਤੋੜ ਹੀ ਨਹੀਂ ਸਕਦੇ। ਇੱਥੇ ਤੁਹਾਡੇ ਵਾਲੇ ਮੰਤਰੀ ਆਪੇ ਤੇਲ ਪਾਉਂਦੇ ਫਿਰਦੇ, ਗੱਡੀ ਆਪਣੀ ਆਪ ਡਰਾਈਵ ਕਰਦੇ ਹੁੰਦੇ ਆ, ਆਪਣੇ ਘਰ ਦਾ ਕੰਮ ਜਾ ਕੇ ਆਪ ਕਰਦੇ, ਸਫਾਈ ਕਰਦੇ ਹੁੰਦੇ, ਚਾਦਰਾਂ ਝਾੜਦੇ ਵੇਖੋਗੇ। ਇੱਥੇ ਇੱਥੇ ਕੀ ਹੈ, ਉਹਨਾਂ ਨੂੰ ਬਚਪਨ ਤੋਂ ਇਹ ਸਿਖਾਇਆ ਗਿਆ ਹੈ ਵੀ ਤੂੰ ਆਪਣਾ ਭਾਰ ਆਪ ਚੁੱਕਣਾ, ਆਪਣਾ ਕੰਮ ਆਪ ਕਰਨਾ ਹੈ, ਇਹ ਚੀਜ਼ਾਂ ਸਿਖਾਈਆਂ ਜਾਂਦੀਆਂ। ਹੁਣ ਆਪਾਂ ਇੰਡੀਆ 'ਚ ਜਿਹੜੇ ਇੰਡੀਆ ਤੋਂ ਆਏ, ਆਪਾਂ ਪਤਾ ਕੀ ਕਰਦੇ ਹੁੰਦੇ ਜੀ, ਸਕੂਲੋਂ ਆਏ ਬੈਗ ਉਹ ਵਗਾ ਕੇ ਮਾਰਿਆ, ਪੈਂਟ ਕਿਤੇ ਪਈ ਹੈ, ਪਟਕਾ ਕਿਤੇ ਪਿਆ ਹੁੰਦਾ ਸੀ, ਬੂਟ ਕਿਤੇ ਸੁੱਟ ਦੇਣੇ, ਸਵੇਰੇ ਜਦੋਂ ਸਕੂਲ ਜਾਣਾ ਫਿਰ ਪਿੱਟਣਾ ਰੌਲਾ ਪਾਉਣਾ ਵੀ ਕਿੱਥੇ ਮੇਰਾ ਸਮਾਨ, ਅਤੇ ਮਾਤਾ ਵਿਚਾਰੀ ਸਾਡੀ ਮਗਰ ਮਗਰ ਫਿਰਦੀ, ਕਦੇ ਸਾਡੇ ਕੱਪੜੇ ਸਾਂਭੇ, ਕਦੇ ਸਾਡੇ ਸ਼ੂ ਸਾਂਭਦੀ ਰਵੇ, ਇਹੀ ਕੁਝ ਕਰਦੇ ਸੀ, ਨਿਕੰਮੇ ਸੀ ਸਿਰੇ ਦੇ। ਤੇ ਜਦੋਂ ਸਾਡੇ ਵਰਗੇ ਬਣੇ ਲੀਡਰ, ਪਹਿਲਾਂ ਮਾਂ ਤੇ ਬੋਝ, ਫਿਰ ਪਿਓ ਤੇ ਬੋਝ, ਫਿਰ ਘਰ ਵਾਲੀ ਤੇ ਬੋਝ, ਫਿਰ ਬੱਚਿਆਂ ਤੇ ਬੋਝ, ਜਿੱਦਣ ਮਿਲੀ ਲੀਡਰੀ ਤੇ ਸਮਾਜ ਤੇ ਬੋਲੋ ਬੋਲੋ ਬੋਝ ਬਣ ਗਏ। ਬੀਬੀਏ ਮੇਰਾ ਭਾਰ ਚੁੱਕ, ਮਾਂ ਤੂੰ ਮੇਰਾ ਭਾਰ ਚੁੱਕ, ਵਿਚਾਰੀ ਚੁੱਕਦੀ ਰਹੀ ਸਾਂਭਦੀ ਰਹੀ, ਫਿਰ ਘਰ ਵਾਲੀ ਤੂੰ ਮੇਰਾ ਭਾਰ ਚੁੱਕ, ਹੁਣ ਮੇਰਾ ਸਮਾਨ ਸਾਂਭਿਆ ਕਰ, ਉਹ ਵਿਚਾਰੀ ਚੁੱਕਦੀ ਰਹੀ, ਫਿਰ ਨੂੰਹਾਂ ਨੂੰ ਕਹਿੰਦਾ ਰਿਹਾ, ਧੀਆਂ ਨੂੰ ਕਹਿੰਦਾ ਰਿਹਾ, ਪੁੱਤਾਂ ਨੂੰ ਕਹਿੰਦਾ ਮੇਰਾ ਭਾਰ ਚੁੱਕੋ, ਉਹ ਚੁੱਕਦੇ ਰਹੇ। ਤੇ ਜਿੱਦਣ ਬਣਿਆ ਲੀਡਰ ਸਮਾਜ ਤੇ ਬੋਝ ਪਾਤਾ, ਕਹਿੰਦੇ ਮੇਰਾ ਭਾਰ ਚੁੱਕੋ, ਮੈਂ ਤੁਹਾਡੇ ਲਈ ਗੱਲ ਕਰਦਾ, ਮੈਂ ਤੁਹਾਡੇ ਲਈ ਮਰਦਾ, ਉਹ ਬੋਝ ਫਿਰ ਜਿਹੜਾ ਸਮਾਜ ਤੇ ਪਾਉਂਦੇ ਹੈ, ਲੁੱਟ ਕੇ ਖਾਧਾ, ਕਿਉਂਕਿ ਇਹ ਲੋਕ ਉਹ ਹੈ ਜਿਹੜੇ ਵਲੰਟੀਅਰ ਬਣਨਾ ਸਿੱਖੇ ਹੀ ਨਹੀਂ, ਜਿਨ੍ਹਾਂ ਨੇ ਬੋਝ ਪਾਇਆ। ਪਰ ਗੁਰੂ ਸਾਹਿਬ ਨੇ ਕਿਹਾ ਵਿੱਚ ਦੁਨੀਆ
ਸੇਵ ਕਮਾਈ ਹੈ,
ਤੂੰ ਸੇਵਾ ਕਰਨੀ ਹੈ, ਤੂੰ ਸੇਵਾ ਕਰਾਉਣ ਨਹੀਂ ਆਇਆ। ਇੱਕ ਗੱਲ ਦਿਮਾਗ 'ਚ ਰੱਖ ਵੀ ਮੈਂ ਸੇਵਾ ਕਰਾਉਣ ਨਹੀਂ ਆਇਆ, ਚਾਹੇ ਮਾਂ ਚਾਹੇ ਪਿਓ ਚਾਹੇ ਕੋਈ ਵੀ ਹੈ, ਮੈਂ ਕਰਨ ਆਇਆ। ਜਿੰਨਾ ਚਿਰ ਮੇਰੇ ਨੈਣ ਪ੍ਰੈਣ ਚੱਲਦੇ ਹੈ ਮੈਂ ਆਪਣੀ ਚਾਹ ਬਣਾ ਲੈਣੀ ਹੈ, ਮੈਂ ਚਾਹ ਪਾ ਕੇ ਪੀ ਲੈਣੀ ਹੈ, ਜਿੰਨਾ ਚਿਰ ਮੇਰੇ ਨੈਣ ਪੈਰ ਚੱਲਦੇ ਆ ਮੈਂ ਆਪਣਾ ਬਿਸਤਰਾ ਤੈਅ ਲਾ ਦੇਣਾ, ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਆ ਉਹਨਾਂ ਚਿਰ ਮੈਂ ਆਪਣਾ ਕਮਰਾ ਸਾਫ਼ ਕਰ ਲੈਣਾ। ਇਹ ਸੋਚ ਸਾਨੂੰ ਲੱਗਦਾ ਵੀ ਇਹਦੇ ਨਾਲ ਕੀ ਹੋ ਜਾਂਦਾ, ਨਹੀਂ ਭਾਈ ਇੱਥੋਂ ਹੀ ਸਟਾਰਟ ਕਰਨਾ ਪੈਣਾ। ਮੈਨੂੰ ਕਈ ਬੰਦੇ ਕਹਿੰਦੇ ਹੈ ਕੀ ਕਰਿਆ ਕਰੀਏ ਭਾਈ ਸਾਹਿਬ, ਦੱਸੋ ਵੀ ਸ਼ੁਰੂਆਤ ਕਿੱਥੋਂ ਕਰੀਏ। ਮੈਂ ਕਹਿੰਦਾ ਆਪਣਾ ਬਿਸਤਰਾ ਤੈਅ ਲਾਉਣਾ ਸ਼ੁਰੂ ਕਰ, ਇੱਥੋਂ ਸ਼ੁਰੂ ਕਰ, ਇੱਥੋਂ ਸਟਾਰਟ ਕਰ। ਜੇ ਤੂੰ ਇੱਥੇ ਨਿਕੰਮਾ ਹੈ ਤੂੰ ਵੱਡੇ ਕੰਮ ਕਿੱਥੋਂ ਕਰ ਲਏਗਾ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਨੂੰ ਸਿਖਾਉਣਾ ਪੈਣਾ। ਇਹ ਸਾਈਕੀ ਇੱਥੋਂ ਦੇ ਬੱਚਿਆਂ ਦੀ ਕਿਵੇਂ ਬਣੀ ਹੈ ਇਹ ਸਾਨੂੰ ਵੇਖਣਾ ਪੈਣਾ। ਆਹ ਲੀਡਰੀ ਕਿਵੇਂ ਇੱਦਾਂ ਨਿਕਲਦੀ ਹੈ, ਅਗਲਾ ਕਿਸੇ ਤੇ ਬੋਝ ਨਹੀਂ ਕਿਸੇ ਤੇ ਭਾਰ ਨਹੀਂ, ਪਰ ਸਾਡਾ ਦਿਮਾਗ ਇੱਦਾਂ ਦਾ ਬਣਿਆ ਹੋਇਆ। ਤਾਂ ਕਰਕੇ ਭਾਈ ਇਹ ਕੋਸ਼ਿਸ਼ ਕਰੋ ਵੀ ਆਪਣੇ ਆਪਣੇ ਕੰਮ ਕਰ ਲਿਆ ਕਰੋ। ਪਰਸੋਂ ਮੈਂ ਕਿਹਾ ਸੀ ਨਾ ਵੀ ਭੈਣਾਂ ਮੇਰੀਆਂ ਪੁੱਛਦੀਆਂ ਵੀ ਭਾਈ ਸਾਹਿਬ ਧਿਆਨ ਕਾਹਦੇ ਚ ਲਾਇਆ ਕਰੀਏ, ਤੇ ਮੈਂ ਬੇਨਤੀ ਕਰਦਾ ਸੀ ਬੀਬੀ ਉਹ ਆਪਣੇ ਕੰਮਾਂ ਚ ਲਾਇਆ ਕਰੋ। ਤੇ ਇੱਕ ਦੋ ਮੇਰੀਆਂ ਭੈਣਾਂ ਕਹਿੰਦੇ ਮੈਂ ਅੱਗੋ ਇੱਥੇ ਸਟੇਜ ਤੇ ਕਿਹਾ ਸੀ ਵੀ ਭਾਈ ਸਬਜ਼ੀ ਬਣਾਉਣ 'ਚ ਧਿਆਨ ਲਾਇਆ ਕਰ, ਰੋਟੀ ਬਣਾਉਣ 'ਚ ਧਿਆਨ ਲਾਇਆ ਕਰ। ਤੇ ਮੇਰੀ ਭੈਣ ਕਹਿੰਦੀ ਸੀ ਵੀ ਸਾਡੇ ਤੇ ਸਬਜ਼ੀ ਤੇ ਪੁਰਾਣਿਆ ਹੋ ਗਿਆ, ਬੀਬੀਆਂ ਹੁਣ ਇੱਥੇ ਸਬਜ਼ੀ ਵਾਲਾ ਕੰਮ ਹੀ ਹੈ ਨਹੀਂ। ਤੇ ਇੱਥੇ ਵਾਲੀਆਂ ਭੈਣਾਂ ਨੂੰ ਕਹਿਣਾ ਚਾਹਾਂਗਾ ਵੀ ਆਪਣੇ ਕੰਮਾਂ 'ਚ ਧਿਆਨ ਲਾਓ, ਜੇ ਜੋਬ ਕਰਦੀ ਹੈ ਤੇ ਜੋਬ ਕਰ, ਜੇ ਤੁਸੀਂ ਕਿਤੇ ਬਿਜ਼ਨਸ ਕਰਦੇ ਹੋ ਉੱਥੇ ਧਿਆਨ ਲਾਓ, ਜੇ ਘਰ ਦਾ ਜਿੰਨਾ ਕੁ ਕੰਮ ਰੋਟੀ ਪਾਣੀ ਦਾ ਕਰਨਾ ਪੈਂਦਾ ਉਹਦੇ 'ਚ ਧਿਆਨ ਲਾਓ। ਵੀਰ ਨੇ ਜਿਹੜੇ ਉਹ ਆਪਣੇ ਆਪਣੇ ਕੰਮਾਂ ਵਿੱਚ ਧਿਆਨ ਲਾਓ, ਆਪਣੀ ਆਪਣੀ ਡਿਊਟੀ ਕਰੋ ਆਪੋ ਆਪਣੇ। ਸਾਡੇ ਪੰਜਾਬੀਆਂ ਦਾ ਸੁਭਾਅ ਇੱਥੇ ਵੀ ਇੱਦਾਂ ਬੜ ਕਲਵਣ ਕਈ ਸੋਚ ਜਾਣਗੇ ਆਹੋ ਹੁਣ ਘਰ ਦੀ ਸਫਾਈ ਕਰਿਆ ਕਰੀਏ ਨਾ ਅਸੀਂ, ਹੋਰ ਸਿਖਾਓ ਇਹਨਾਂ ਨੂੰ, ਬੀਬੀਆਂ ਤੇ ਕਿਹੜੀ ਮਾਣ ਇੱਥੇ, ਹੁਣ ਚਾਹ ਆਪਣੀ ਆਪ ਬਣਾ ਕੇ ਪੀਆ ਕਰਾਂਗੇ ਨਾਲ, ਆਹ ਸਿੱਖ ਲਓ ਆ ਕੇ ਦੁਕਾਨ 'ਚ ਵੀ ਅੱਗੇ ਨਹੀਂ ਕਰਦੀਆਂ, ਹੁਣ ਮੈਂ ਚਾਹ ਆਪਣੀ ਆਪ ਬਣਾਵਾਂ, ਹੈ ਨਾ ਮੈਂ ਆਪਣਾ ਪਾਣੀ ਆਪੇ ਭਰ ਗਿਆ। ਇਹ ਕਰਨ ਮੇਰੀ ਸੇਵਕ ਹੈ ਬੀਬੀ, ਰੋਟੀ ਪਾਣੀ ਮੈਨੂੰ ਲਿਆ ਕੇ ਦੇਵੇ। ਆਸ ਇਹ ਨਹੀਂ ਇੱਥੇ ਤੇ ਫਰਕ ਹੀ ਨਹੀਂ, ਇੱਥੇ ਤੇ ਕੰਮ ਬਰਾਬਰ ਕਰਨਾ ਵੀ ਪੈਂਦਾ। ਹੁਣ ਅਗਲੀ ਕੰਮ ਤੇ ਗਈ ਹੈ ਉਹਨੂੰ ਪਤਾ ਵੀ ਉਹਨੇ $300 ਲੈ ਕੇ ਆਉਣਾ ਤੇ ਆਪੇ ਚਾਹ ਬਣਾ ਕੇ ਪੀਂਦਾ ਹੀ ਹੈ, ਬਾਅਦ 'ਚ ਆ ਕੇ ਟਰੱਕ ਤੋਂ ਹੀ ਆਇਆ ਭਾਵੇਂ ਪੀ ਲੈ, ਹੁਣ ਬਣਾ ਕੇ ਪੈਂਦੀ ਹੈ ਪੀਣੀ। ਇਹ ਤਾਂ ਢਾਂਚਾ ਹੀ, ਇਹ ਤੇ ਕੰਟਰੀ ਨੇ ਢਾਂਚਾ ਹੀ ਇੱਦਾਂ ਦਾ ਬਣਾ ਦਿੱਤਾ, ਸਿਸਟਮ ਹੀ ਇੱਦਾਂ ਦਾ ਬਣਾ ਦਿੱਤਾ। ਅਗਲੀ 15 ਦਿਨ ਦੀਆਂ ਰੋਟੀਆਂ ਇਕੱਠੀਆਂ ਬੰਨ ਕੇ ਦੇ ਦਿਓ, ਖਾਂਦਾ ਨਹੀਂ ਆਪੇ ਕਰਮ ਕਰਕੇ, ਇੱਦਾਂ ਹੀ ਹੁੰਦਾ ਖਾਈ ਚੱਲ ਬਸ। ਹੁਣ ਫਿਰ ਹੁਣ ਇਹ ਜਿਹੜਾ ਢਾਂਚਾ ਹੈ ਇਹ ਤੇ ਇਹਨਾਂ ਨੇ ਬਣਾ ਇੱਦਾਂ ਦਾ ਦਿੱਤਾ ਹੈ, ਪਰ ਮੈਂ ਬੇਨਤੀ ਕਰਦਾ ਵੀ ਇਹ ਹੋਣਾ ਆਪਣੇ ਆਪ ਇੱਦਾਂ ਚਾਹੀਦਾ, ਬੋਝ ਨਾ ਹੋਵੇ ਜ਼ਿੰਦਗੀ ਬੋਝ। ਆਪਣੀ ਜ਼ਿੰਦਗੀ ਦਾ ਭਾਰ ਅਸੀਂ ਆਪ ਚੱਕੀਏ। ਜਿੱਦਣ ਕੋਈ ਲੀਡਰੀ ਮਿਲੀ ਮੈਂ ਕਹਿੰਦਾ ਆਪ ਇੰਡੀਆ ਵਾਲੇ ਨਾ ਜੇ ਕਿਤੇ ਤੁਹਾਡੇ ਇੱਥੋਂ 117 ਨਿਆਣੇ ਲੈ ਜਾਣ, ਇੱਥੇ ਦੇ ਹੋਣ ਜੰਮੇ, ਸਾਡੇ ਪਰਛਾਵੇਂ ਤੋਂ ਹੋਣ ਉਹ ਦੂਰ ਪੰਜਾਬੀਆਂ, ਸਾਡਾ ਪਰਛਾਵਾਂ ਨਾ ਪਿਆ ਹੋਵੇ ਉਹਨਾਂ ਤੇ। ਮੈਨੂੰ ਕਹਿੰਦੇ ਵੀ ਬੱਚਿਆਂ ਦਾ ਕੀ ਕਰੀਏ, ਮੈਂ ਕਹਿੰਦਾ ਆਪਣਾ ਪਰਛਾਵਾਂ ਨਾ ਪੈਣ ਦੇ। ਇਹ ਖਿਆਲ ਰੱਖ ਸਾਡਾ, ਅਸੀਂ ਬਹੁਤ ਸਾਡੀ ਸਾਈਕੀ ਦਾ ਤੇ ਬਹੁਤ ਫਰਕ ਹੈ। ਤੇ ਜੇ ਆਹ ਬੱਚੇ ਆਹ ਇੱਥੇ ਦੇ ਜੰਮੇ ਹੋਣ ਤੇ ਇਹਨਾਂ ਦੇ ਉੱਤੇ ਸਾਡਾ ਪਰਛਾਵਾਂ ਨਾ ਪਿਆ ਹੋਵੇ, ਭੇਖ ਨਾ ਹੋਵੇ, ਸੱਚੇ ਸੁੱਚੇ ਇਹਨਾਂ ਦੇ ਅੰਦਰ ਪੈਦਾ ਹੋ ਜੇ ਦਰਦ ਵੀ ਸਿੱਖੀ ਸੀ ਸਾਡੇ 'ਚ, ਤੇ ਇਹ ਬੱਚੇ ਕਿਤੇ ਸਾਂਭ ਲੈਣ ਚਲੇ ਜਾਣ, ਇਹ ਬਦਲਾਵ ਲਿਆਉਣ ਦੀ ਹਿੰਮਤ ਰੱਖਦੇ। ਪਰ ਜਿੰਨਾ ਚਿਰ ਹੋਣ ਵਾਲਾ ਜਿਹੜਾ ਢਾਂਚਾ ਹੈ, ਇੱਕ ਲਾ ਦਿਓ ਦੂਜੇ ਭਾ ਦਿਓ, ਇੱਕੋ ਜਿਹੀ ਹੈ ਸਾਰੇ, ਇਹੀ ਹੁੰਦਾ ਆਇਆ ਅੱਜ ਤੱਕ। ਜਿਹੜਾ ਮਰਜ਼ੀ ਬਿਠਾ ਕੇ ਵੇਖ ਲਓ ਉਹਦੇ ਬਾਅਦ 'ਚ ਹੀ ਪਤਾ ਲੱਗਦਾ ਵੀ ਅਗਲਾ ਕੀ ਕੁਛ ਕਰ ਜਾਂਦਾ। ਤੇ ਮੈਂ ਗੱਲ ਕਰਦਾ ਸੀ ਬਾਬਾ ਭਾਈ ਜੇਠਾ ਜੀ ਵਲੰਟੀਅਰ ਸੀ, ਭੱਜ ਭੱਜ ਕੇ ਸੇਵਾ ਕਰਦੇ ਹੈ, ਘੁੰਗਣੀਆਂ ਵੇਚਣੀਆਂ, ਬੱਕਲੀਆਂ ਵੇਚਣੀਆਂ ਤੇ ਸੇਵਾ ਕਰਨੀ। ਜੇਬ 'ਚ ਕੋਈ ਬਹੁਤਾ ਪੈਸਾ ਨਹੀਂ, ਕੋਈ ਰਹਿਣ ਨੂੰ ਚੱਜ ਦਾ ਟਿਕਾਣਾ ਨਹੀਂ, ਕੋਈ ਵੱਡਾ ਘਰ ਨਹੀਂ, ਪਰ ਅੰਦਰ ਹੈ ਸਾਰਾ ਕੁਛ। ਇੱਕ ਸ਼ਬਦ ਪੂਰਾ ਸੁਣਿਓ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਹਿੰਦੇ ਭਲੀਆਂ ਨੇ ਛਪਰੀਆਂ, ਪੂਰਾ ਸ਼ਬਦ ਇੱਕ ਵਾਰ ਉੱਦਾਂ ਹੀ ਗਾ ਕੇ ਪੜੋ, ਬਸ ਇੱਦਾਂ ਹੀ ਪੰਗਤੀਆਂ ਗਾ ਦਿਓ ਪੂਰੀਆਂ, ਕਿਉਂਕਿ ਇੱਕ ਵਾਰੀ ਸਮਝ ਆ ਜਾਏਗਾ। ਧਿਆਨ ਨਾਲ ਸੁਣਿਓ ਜੀ, ਛਪਰੀਆਂ 'ਚ ਰਹਿਣਾ ਚੰਗਾ ਹੈ ਜੇ ਸੱਚ ਪੱਲੇ ਹੋਵੇ, ਮਹਿਲਾਂ ਦੇ ਵਿੱਚ ਤੇ ਕੋਈ ਸਵਾਦ ਨਹੀਂ, ਪਾਟੇ ਪੁਰਾਣੇ ਚੰਗੇ ਲੱਗਦੇ ਆ ਪਾਏ ਜੇ ਜੀਵਨ ਸੋਹਣਾ ਹੋਵੇ, ਮਖਮਲੀ ਸੇਜਾਂ ਵੀ ਸੋਹਣੀਆਂ ਨਹੀਂ ਲੱਗਦੀਆਂ। ਸੁਣੋ ਇੱਕ ਵਾਰ ਪੂਰਾ ਸ਼ਬਦ, ਅਰਥ ਇਹਦੇ ਸਿੱਧੇ ਹੀ ਹੈ, ਸਮਝ ਆ ਜਾਣਗੇ। ਸੁਣੋ,
ਭਲੀ ਸੁਹਾਵੇ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨ ਤੌਲ ਹਰ ਜਿਤ ਹਰ ਬਿਸਰਾਹੇ, ਆਨੰਦ ਗਰੀਬੀ ਸਾਧ ਸੰਗ जित प्रभ चित आए जल जाओ ए बड़पना माया लपटाए पीसन पीसी ओढ़ कामरी सुख मन संतो खाए ऐसो राज ना किते काज जितने तृप्ता है नग्न फिरत रंग वेक के ओह शोभा पाए।
इहदा अर्थ है ओ नंगियां नू प्रमोट नहीं कर रहे थे निगन नग्न फिरत रंग एक कै इहदा अर्थ है नहीं भी नग्न फिरे बंदा तां भी नग जिन्नू आपां ऐदां नहीं शब्द वरते ने भुखा नंगा कपड़े वाला नगना गरीबी भी जे भुखा नंगा भी होवे ना पर जे सच नाल जुड़िया होवे कहिंदे ओ सोहना लगदा है कपड़े लाने वाला नगन नहीं ਭੁੱਖਾ ਨੰਗਾ ਵੀ ਗਰੀਬੀ ਇਹਦਾ ਭਾਵ ਹੈ। ਹਾਂਜੀ
ਨਗਨ ਫਿਰਤ ਰੰਗ ਵੇਖ ਕੇ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਦੇਹ ਰਚ ਲੋਭਾਏ ਸਭ ਕਿਛ ਤੁਮਰੇ ਹੱਥ ਪ੍ਰਭੂ ਆਪ ਕਰੇ ਕਰਾਏ सास सास सिमरत रहा नानक दान पाए।
वड़े वड़े महलां वाले वड़े वड़े राजे महाराजे बस ओ कहिंदे उहनां दा की मुकाबला करनगे सच नाल जुड़िया छपरी च रहण वाला चंगा है बसता टुटी झोंपड़ी चीर सब छिन्ना जात ना पत ना आदरो उद्यान पर मिन्ना मित्र ना इठतन रूपहीन किस साक ना सिन्ना पर सच है राजा सगली सृष्ट का अगल है ना जिन्हू राजा सगली सृष्ट का हर नाम मन पिना कहते अगल है जिंदगी जिउण दा चज है राजा है राजा इत्थे बंदे रोंदे वेखे भुब्बा मार दे महल वर्गा बंदे दा घर है चार गड्डिया सामने खड़िया अमरीका दा सिटी जाना है ते चीकां मार मार रोंदा वेखिया इन्हां देशां दे विच ਤੇ ਕਈ ਬੰਦੇ ਉੱਥੇ ਨਾ ਇੱਕੋ ਗਰੀਬ ਜਿਹਾ ਬੰਦਾ ਬਾਪੂ ਉਹ ਨਾ ਵੇਟ ਤੋਲਦਾ ਹੈ ਛਿਆਟਾ ਸਾਹਿਬ ਗੁਰਦੁਆਰਾ ਛੇ ਹਰਟਾ ਤਾਂ ਕਰਕੇ ਉਹਦਾ ਨਾਂ ਹੈ ਛਿਆਟਾ ਕਹਿ ਦਿੰਦੇ ਆ ਉਹਨੂੰ ਛੇ ਹਰਟਾ ਸਾਹਿਬ ਤੇ ਉਹ ਉੱਥੇ ਵੇਟ ਤੋਲਦਾ ਹੈ ਤੇ ਜਿਹੜਾ ਏਦਾਂ ਮਸ਼ੀਨ ਲਿਆ ਕੇ ਰੱਖ ਦਿੰਦਾ ਜਿਹੜਾ ਕੋਈ ਬੰਦਾ ਆਉਂਦਾ ਕੋਈ ਰੁਪਈਆ ਦੇ ਜਾਂਦਾ ਵੇਟ ਤੋਲ ਕੇ ਕੋਈ ਦੋ ਦੇ ਜਾਂਦਾ ਪੰਜਾਹ ਸੱਠ ਰੁਪਈਏ ਤਿੰਨ ਚਾਰ ਦਿਨ ਹਫ਼ਤੇ 'ਚ ਜਾਂਦਾ ਦੋ ਸੌ ਬਣ ਜਾਂਦਾ ਸੱਤ ਅੱਠ ਸੌ ਰੁਪਈਆ ਮਹੀਨੇ ਦਾ ਦੋ ਪਤੀ ਪਤਨੀ ਰਹਿੰਦੇ ਬਾਹਰ ਕਿਸੇ ਬੰਦੇ ਨੇ ਵੇਖੀ ਵੀਡੀਓ ਕਹਿੰਦਾ ਯਾਰ ਵੇਟ ਧੋਲਦਾ ਬੰਦਾ ਕੋਈ ਸਹਿਲਪ ਕਰੀਏ ਉਹ ਬੰਦੇ ਪਹੁੰਚ ਗਏ ਦਸ ਹਜ਼ਾਰ ਰੁਪਈਆ ਲੈ ਕੇ ਗਏ ਬਾਪੂ ਨਾਲ ਇੱਦਾਂ ਗੱਲ ਕਰਦੇ ਹੈ ਤਾਂ ਮੂੰਹ ਕੀਤਾ ਬਾਲੇ ਟੁੱਟੇ ਪਏ ਹੈ ਘਰ ਸਾਰਾ ਪਲਸਤਰ ਕੋਈ ਨਹੀਂ ਪੁਰਾਣਾ ਇੱਕ ਕੋਠਾ ਪਿਆ ਦਰਵਾਜ਼ਾ ਨਹੀਂ ਲੱਗਾ ਉਹ ਪੱਲੜ ਜਿਹਾ ਹੀ ਲਾਇਆ ਅੱਗੇ ਦਰਵਾਜ਼ੇ ਦੇ ਇੱਦਾਂ ਹੀ ਬੈਠੇ ਹੈ ਪਾਟੇ ਪੁਰਾਣੇ ਜਿਹੇ ਕੱਪੜੇ ਹੈ ਤੇ ਬਾਬਾ ਤੇਰੀ ਵੀਡੀਓ ਵੇਖੀ ਕਹਿੰਦਾ ਅੱਛਾ ਆਜੀ ਤੁਹਾਡੀ ਸੇਵਾ ਕਰਨ ਕਿੰਨੇ ਕੁ ਪੈਸੇ ਕਮਾਉਣਾ ਪੰਜ ਸੱਤ ਸੌ ਰੁਪਈਆ ਮਹੀਨੇ ਦਾ ਰੋਟੀ ਪਾਣੀ ਰਾਸ਼ਨ ਮਿਲ ਜਾਂਦਾ ਮਾੜਾ ਮੋਟਾ ਪੰਜ ਸੱਤ ਸੌ ਦਵਾਈ ਬੂਟੀ ਪੁੱਤਰਾ ਚੱਲਦੀ ਮੇਰੀ ਅੰਮ੍ਰਿਤਸਰ ਏਰੀਏ ਦਾ ਉੱਧਰ ਦੀ ਬੋਲੀ ਬੋਲਦਾ ਉਹ ਕਹਿੰਦੇ ਬਾਬਾ ਤੁਹਾਡੀ ਸੇਵਾ ਕਰਨ ਆਇਆ ਤੁਹਾਡੀ ਵੀਡੀਓ ਬਾਹਰ ਪਹੁੰਚੀ ਬਾਹਰ ਲਿਆ ਨੇ ਪੈਸੇ ਘੱਲੇ ਦਸ ਹਜ਼ਾਰ ਰੁਪਈਆ ਲੈ ਤੇ ਬਾਬਾ ਬਾਬਾ ਏਦਾਂ ਨਾ ਪੈਕਟ ਵਿੱਚ ਸੀ ਨਾ ਉਹਦੇ ਵਿੱਚ ਲਿਫਾਫੇ 'ਚ ਪਾਏ ਹੈ ਪੈਕ ਕੀਤੇ ਏਦਾਂ ਫੜਾ ਦਿੱਤੇ ਇਹ ਕਿੰਨੇ ਪੈਸੇ ਆ ਪੁੱਤਰਾ ਉਹ ਕਹਿੰਦਾ ਅਖੇ ਜੀ ਇਹ ਬਾਪੂ ਜੀ ਇਹ ਦਸ ਹਜ਼ਾਰ ਰੁਪਈਆ ਇੰਡੀਆ ਦਾ ਦਸ ਹਜ਼ਾਰ ਰੁਪਈਆ ਅਤੇ ਉੱਧਰ ਦੀ ਬੋਲੀ ਬੋਲਦਾ ਉਹ ਮੈਂ ਇੰਨੇ ਕੀ ਕਰਨੇ ਆ ਪੁੱਤਰ ਮੈਂ ਇੰਨੇ ਕੀ ਕਰਨੇ ਆ ਬਾਪੂ ਜੀ ਤੁਸੀਂ ਆ ਵੇਖੋ ਤਾਂ ਸਹੀ ਹਾਲ ਅਸੀਂ ਇਹ ਫੈਸਲਾ ਕੀਤਾ ਵੀ ਦਸ ਹਜ਼ਾਰ ਰੁਪਈਆ ਲਓ ਤੇ ਕਮਰ ਕੋਠਾ ਤੁਹਾਡਾ ਪੱਕਾ ਪਾ ਦੇਣਾ ਪਲਸਤਰ ਕਰ ਦੇਣਾ ਲੈਂਟਰ ਪਾ ਦੇਣਾ ਬਾਲੇ ਬੂਲੇ ਸਭ ਲਾ ਦੇਣੇ ਉਹ ਪੁੱਤਰਾ ਮੈਂ ਕੀ ਕਰਨੇ ਬੁੱਢੇ ਬਾਰੇ ਉਮਰ ਸਾਡੀ ਗਈ ਲੰਘ ਇੱਥੇ ਦੋਵੇਂ ਜਿਹੜੇ ਬੈਠੇ ਆ ਬਾਬੇ ਦਾ ਘਰ ਨਾਲ ਆ ਮੱਥਾ ਜਾ ਟੇਕੀ ਦਾ ਰੋਟੀ ਪਾਣੀ ਮਿਲ ਜਾਂਦਾ ਦਵਾਈ ਬੂਟੀ ਜੋਗਾ ਸੌ ਦੋ ਸੌ ਮੈਂ ਉੱਥੇ ਬਹਿ ਜਾਂਦਾ ਤੇ ਮੈਨੂੰ ਪੰਜਾਹ ਸੱਠ ਰੁਪਈਏ ਰੋਜ਼ ਦੇ ਬਣ ਜਾਂਦੇ ਹਫ਼ਤੇ ਦਾ ਡੇਢ ਦੋ ਸੌ ਸੱਤ ਅੱਠ ਸੌ ਮਹੀਨੇ ਦਾ ਬਣ ਜਾਂਦਾ ਮੈਂ ਕੀ ਕਰਨਾ ਬਾਬੂ ਤੇਰਾ ਕੋਠਾ ਪਾਣਾ ਏਦਾਂ ਹੀ ਨਾ ਨਾ ਮੈਨੂੰ ਕੋਠਾ ਨਹੀਂ ਮੈਨੂੰ ਨਹੀਂ ਚਾਹੀਦਾ ਉਹ ਕਹਿੰਦੇ ਬਾਪੂ ਚੱਲ ਆਹ ਪੈਸੇ ਤੇ ਰੱਖ ਲੈ ਜੇ ਕੋਠਾ ਨਵਾਂ ਨਹੀਂ ਪਵਾਉਣਾ ਇਹ ਕਿੰਨੇ ਆ ਕਹਿੰਦੇ ਦਸ ਹਜ਼ਾਰ ਉਹ ਏਡੀ ਰਕਮ ਏਦਾਂ ਹੀ ਛੱਡ ਦੇ ਪੈਸੇ ਐਡੀ ਰਕਮ ਮੈਂ ਨਹੀਂ ਲੈਣੀ। ਉਹ ਤਰਲੇ ਕਰਦੇ ਬਾਪੂ ਪੈਸੇ ਲੈ, ਉਹ ਹੱਥ ਜੋੜਦਾ ਮੇਰੇ ਤੇ ਤਰਸ ਕਰੋ, ਮੈਂ ਏਦਾਂ ਸੰਗਤਾਂ ਦਾ ਭਾਰ ਨਹੀਂ ਚੁੱਕ ਸਕਦਾ। ਉਹ ਕਹਿੰਦੇ ਬਾਪੂ ਆਹ ਬਾਲੇ ਟੁੱਟੇ, ਉਹ 50 ਰੁਪਈਆਂ ਦਾ ਇੱਕ ਬਾਲਾ ਪੈਂਦਾ, 150 ਦੇ 3 ਪੈ ਜਾਣੇ ਆ, ਮੈਂ ਆਪੇ ਪਵਾ ਲੈਣੇ ਆ। ਨਹੀਂ ਬਾਪੂ ਦਾ ਚੱਲ ਏਦਾਂ ਕਰ, ਫਿਰ ਇਹਦੇ ਚੋਂ 200 ਰੁਪਈਆ ਮੈਨੂੰ ਦੇ ਜਾ, ਬਾਕੀ ਆਪਣੇ ਮੋੜ ਕੇ ਲੈ ਜਾਓ, ਮੈਂ ਆਪੇ ਖੁਸ਼ ਹਾਂ ਆਪਣੀ ਜ਼ਿੰਦਗੀ 'ਚ, ਮੈਂ ਰਾਜ਼ੀ ਹਾਂ। ਅਤੇ ਬੰਦੇ ਦਾ ਚਿਹਰਾ ਵੇਖਿਓ ਖਿੜਿਆ, ਛੱਪਰੀਆਂ 'ਚ ਰਹਿਣ ਵਾਲੇ ਬੰਦੇ ਖਿੜੇ ਪਏ ਆ, ਮਨ ਰੱਜਿਆ ਹੋਇਆ। ਰਾਜਾ ਕੌਣ ਆ ਜਿਹੜਾ ਰੱਜਿਆ ਹੋਇਆ, ਜਿਹੜਾ ਅਰਬਾਂ ਦਾ ਮਾਲਕ ਹੋ ਕੇ ਰੱਜਿਆ ਨਹੀਂ, ਰਾਜਾ ਕਾਹਦਾ ਹੋ ਗਿਆ? ਰਾਜੇ ਦਾ ਅਰਥ ਹੀ ਰੱਜਿਆ ਹੋਣਾ ਆ। ਤੇ ਕਹਿੰਦੇ ਛੱਪਰੀ 'ਚ ਰਹਿਣ ਵਾਲੇ ਰਾਜੇ ਆ ਮਹਾਰਾਜ, ਕਹਿੰਦੇ ਜੇ ਅਕਲ ਹੋਵੇ ਬੰਦੇ ਨੂੰ, ਗਿਆਨ ਆ ਜਾਏ, ਉਹ ਕੁਛ ਨਹੀਂ ਲੈ ਜਾਣਾ ਨਾਲ, ਸਾਰਾ ਕੁਝ ਛੱਡ ਕੇ ਤੁਰਦੇ ਆ, ਵੱਡੇ ਤੁਰ ਗਏ, ਤੁਰ ਜਾਣਾ, ਇੱਥੇ ਕੋਈ ਨਹੀਂ ਬੈਠਾ, ਆਪਣੀ ਮਿਹਨਤ ਕਰ ਲਓ, ਕਮਾਈ ਕਰ ਲਓ, ਪਰ ਇੱਡੇ ਵੀ ਕਮਲੇ ਨਾ ਬਣੋ ਵੀ ਛਾਤੀ 'ਤੇ ਧਰ ਕੇ ਲੈ ਜਾਣਾ। ਇੱਥੇ ਹਾਲ ਵੇਖਿਆ ਜੀ ਬਾਹਰਲਿਆਂ ਦੇਸ਼ਾਂ 'ਚ, ਬੰਦਾ ਸਾਰੀ ਜ਼ਿੰਦਗੀ ਲਾ ਗਿਆ। ਮੈਂ ਜਾਣਦਾ ਸੀ ਘਰ ਵਾਲੀ ਨੇ ਬੱਚੇ ਵਿਆਹੇ ਵੀ, ਪਾਲੇ ਵੀ, ਕੋਠੀ ਬਣਾਈ, 22-23 ਸਾਲਾਂ ਬਾਅਦ ਅਮਰੀਕਾ ਹੀ ਮੌਤ ਹੋ ਗਈ, ਨਿਊਯਾਰਕ ਦੇ ਏਰੀਏ 'ਚ ਸੀ। ਅਤੇ ਉਹਦਾ ਘਰ ਵਾਲੀ ਨੂੰ ਪੁੱਛਿਆ ਲਿਆਉਣਾ ਲਾਸ਼, ਕਹਿੰਦੇ ਪੈਸੇ ਕਿੰਨੇ ਲੱਗਣੇ ਆ? ਕਹਿੰਦੇ 6-7 ਲੱਖ ਰੁਪਈਆ, $12,000-13,000 ਲੱਗ ਜਾਣਾ। ਬੱਚੇ ਕਹਿੰਦੇ ਉੱਥੇ ਹੀ ਫੂਕ ਦੇ। ਤੇ ਮੈਂ ਵੀ ਜਾਣਦਾ ਸੀ, ਮੈਂ ਕਿਹਾ ਮੈਨੂੰ ਇਸ ਗੱਲ ਦਾ ਪਤਾ ਵੀ 3 ਲੱਖ ਰੁਪਈਆ ਮਹੀਨੇ ਦਾ ਬੰਦਾ ਭੇਜਦਾ ਰਿਹਾ। ਬਾਹਰ ਅਮਰੀਕਾ ਮੈਂ ਆਇਆ, ਮੈਨੂੰ ਮਿਲਿਆ, ਇੰਨਾ ਉਹ ਚੰਗਾ ਬੰਦਾ ਸੀ। ਮੈਂ ਕਿਹਾ ਭੈਣ ਜੀ ਇੰਨੇ ਸਾਲ ਲਾਏ, ਕਰੋੜਾਂ ਰੁਪਈਆ ਭੇਜਦਾ ਬੰਦੇ ਹਰ ਮਹੀਨੇ, 3-3 ਲੱਖ ਭੇਜਦਾ, 36-37 ਲੱਖ ਇੱਕ ਸਾਲ ਦਾ ਭੇਜਦਾ, 25 ਸਾਲ ਲਾਤੇ ਬੰਦੇ ਨੇ, ਇੰਨੀ ਮਿਹਨਤ ਕੀਤੀ। ਉਹ ਕਹਿੰਦੀ ਕੋਈ ਨਹੀਂ, ਲਿਆ ਕੇ ਵੀ ਕੀ ਕਰਨਾ ਸੀ, ਚਲੋ। ਭਾਵ ਕਹਿਣ ਦਾ ਇੰਨੀ ਕੁ ਕਦਰ ਹੈ ਸਾਡੀ ਇੱਥੇ, ਕਿੰਨਿਆਂ ਕੁ ਨੇ ਆਖੇ ਲੱਗ ਜਾਣਾ, ਕਿੰਨਿਆਂ ਕੁ ਤੇ ਹੁਕਮ ਚਲਾ ਲਓਗੇ, ਭਾਈ ਮੇਰਾ ਹੁਕਮ ਚੱਲੇ, ਮੇਰੀ ਲੋਕ ਬੱਲੇ ਬੱਲੇ ਕਰਨ, ਇੱਕ ਦਿਨ ਐਸਾ ਆਉਣਾ ਤੇਰੇ ਹੱਥ ਨੇ ਤੇਰਾ ਹੁਕਮ ਨਹੀਂ ਮੰਨਣਾ। ਤੂੰ ਕਹਿਣਾ ਓਏ ਏਦਾਂ ਉੱਪਰ ਹੋ, ਉਹਨੇ ਕਹਿਣਾ ਮੈਂ ਨਹੀਂ ਹੁੰਦਾ। ਤੂੰ ਕਹਿਣਾ ਅੱਖੋ ਮੇਰੀ ਉਹ ਵੇਖੋ ਮਾੜਾ ਜਿਹਾ, ਵੇਖੋ ਆ ਕੌਣ ਤੁਰਿਆ ਆਉਂਦਾ, ਕਹਿੰਦੇ ਤੇਰਾ ਹੁਕਮ ਨਹੀਂ ਮੰਨਦੀਆਂ ਸੀ, ਤੂੰ ਜ਼ੋਰ ਲਾ ਲਾ, ਲੱਗਿਆ ਰਹਿ ਯਾਰ, ਮੈਂ ਸਾਰੀ ਜ਼ਿੰਦਗੀ ਤੈਨੂੰ ਬਰੱਸ਼ ਕਰਦਾ ਰਿਹਾ, ਉਹ ਦੰਦਾ ਟਿਕਿਆ ਰਹਿ। ਉਹ ਕਹਿੰਦਾ ਮੈਂ ਨਹੀਂ ਸੁਣਦਾ ਤੇਰੀ, ਤੂੰ ਜ਼ੋਰ ਲਾ ਲਈ, ਉਹ ਸੁਣ ਲਓ ਕੁਝ, ਤੇਰੇ ਕੰਨ ਨਹੀਂ ਸੁਣਨਗੇ ਤੇਰੀ, ਤੂੰ ਕਿਹੜੀ ਗੱਲ ਕਰਦਾ, ਕਿਹਦੇ ਦੇ ਹੁਕਮ ਮਨਾ ਲਾਂਗੇ ਅਸੀਂ, ਇੱਥੇ ਕਿਹਦੇ ਤੇ ਚੱਲਦੀ ਹੈ ਸਾਡੀ, ਵੱਡੇ ਭੁਲੇਖਿਆਂ ਵਿੱਚ ਤੁਰੇ ਫਿਰਦੇ ਹਾਂ। ਗੁਰੂ ਸਾਹਿਬ ਨੇ ਸਾਨੂੰ ਇਹ ਥੋਟਸ ਇੱਦਾਂ ਦੇ ਮਾਇੰਡ 'ਚ ਬਿਠਾਓ, ਆਹ ਬਚਨ ਬਿਠਾਓ, ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ, ਅਕਲ ਵਾਲਾ ਸਮਝ ਵਾਲਾ ਭੂਮੀਆ, ਭੂਮ ਉੱਪਰ ਨਿਤ ਲੂਝੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਮੁੱਕਦੀ ਗੱਲ। ਵੱਡੇ ਵੱਡੇ ਦੁਨੀਆ ਦੇ ਰਾਜੇ ਖਾਲੀ ਤੁਰ ਗਏ ਨਾਮ ਤੋਂ ਮੇਰਾ, ਵੱਡੇ ਵੱਡੇ ਦੁਨੀਆ ਦੇ ਰਾਜੇ ਖਾਲੀ ਤੁਰ ਗਏ ਨਾਮ ਤੋਂ ਮੇਰਾ, ਫਕੀਰਾ ਛੱਪਰੀ ਫਕੀਰੀ ਰੱਖ ਲੈ। ਫਕੀਰੀ ਦਾ ਅਰਥ ਕੱਪੜੇ ਨਹੀਂ ਚੋਲਾ ਪਾਈ ਫਿਰੇ, ਫਕੀਰੀ ਦਾ ਅਰਥ ਕੋਈ ਇਹ ਨਹੀਂ ਵੀ ਅਸੀਂ ਘਰ ਬਾਰ ਛੱਡ ਦਈਏ, ਮਨ ਦੀ ਫਕੀਰੀ ਹੋ ਜਾ, ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ, ਮਨ ਦੀ ਫਕੀਰੀ ਰੱਖੀ, ਚਾਹੇ ਕੰਡੇ ਹੋਣ ਚਾਹੇ ਮਹਿਲ ਹੋਵੇ ਇੱਕੋ ਜਿਹਾ ਨਹੀਂ, ਮਖਬਲੀ ਸੇਜਾ ਹੋਣ ਕੰਡੇ ਹੋਣ ਇੱਕੋ ਜਿਹਾ ਨਹੀਂ, ਮਨ ਦੀ ਫਕੀਰੀ। ਤੇ ਮਹਾਰਾਜ ਕਹਿੰਦੇ ਭਲੀ ਸੁਹਾਵੀ ਛਾਪਰੀ ਜਾਂ ਮਹਿਗੁਣ ਗਾਏ। ਗੁਰੂ ਅਰਜਨ ਦੇਵ ਜੀ ਦੇ ਜੀਵਨੀ ਚ ਆਉਂਦਾ ਹੇਮੇ ਦੀ ਛੱਪਰੀ ਚ ਗਏ, ਕਹਿੰਦਾ ਮਹਾਰਾਜ ਮੇਰੇ ਗਰੀਬ ਤੇ ਇੰਨੀ ਕਿਰਪਾ, ਮੇਰੀ ਛੱਪਰੀ ਚ ਆ ਗਏ। ਤੇ ਮਹਾਰਾਜ ਕਹਿੰਦੇ ਭਲੀ ਐ ਸੁਹਾਵੀ ਤੇਰੀ ਛੱਪਰੀ, ਸੁਹਾਵੀ ਜਿੱਥੇ ਗੁਣ ਗਾਵੇ ਵਾਹਿਗੁਰੂ, ਭਲੀ ਐ ਫਕੀਰਾ ਤੇਰੀ ਛੱਪਰੀ, ਗੁਣ ਗਾਵੇ ਵਾਹਿਗੁਰੂ ਛਾਪਰੀ ਜਾਂ ਮਹਿ ਗੁਣ ਗਾਏ। ਇਹਦਾ ਮਤਲਬ ਫਕੀਰੀ ਦਾ ਮਤਲਬ ਹੈ ਕਿ ਬੰਦਾ ਅੰਦਰੋਂ ਫਕੀਰ ਹੋਵੇ, ਰਹਿ ਮਹਿਲਾਂ ਵਿੱਚ ਕਮਾਈ ਕਰ ਜੋ ਮਰਜ਼ੀ ਕਰ ਲੈ, ਪਰ ਅੰਦਰ ਫਕੀਰੀ ਰੱਖੀ ਯਾਰ, ਜੇ ਕਦੇ ਛੱਡਣਾ ਵੀ ਪੈ ਗਿਆ ਤਾਂ ਵੀ ਕੋਈ ਨਹੀਂ, ਜੇ ਕਦੇ ਚੱਲਿਆ ਵੀ ਗਿਆ ਤਾਂ ਵੀ ਕੋਈ ਨਹੀਂ, 10 ਟਰੱਕ ਨੇ 1 ਰਹਿ ਗਿਆ ਤਾਂ ਵੀ ਕੋਈ ਨਹੀਂ, 1 ਨਾ ਹੋਇਆ ਤਾਂ ਵੀ ਸਾਰ ਲਾਂਗੇ, ਕਿਸੇ ਦੇ ਡਰਾਈਵਰੀ ਕਰ ਲਾਂਗੇ। ਮਨ ਇੱਥੇ ਰੱਖ, ਇਹ ਹੈ ਫਕੀਰੀ ਅੰਦਰ ਦੀ ਬੰਦੇ ਕੋਲ ਹੋਣੀ ਚਾਹੀਦੀ ਹੈ। ਤੇ ਏਦਾਂ ਨਾ ਘੁੰਗਣੀਆਂ ਵੇਚਦੇ ਹੈ, ਕੱਪੜੇ ਵੀ ਕੋਈ ਬਹੁਤੇ ਸੋਹਣੇ ਨਹੀਂ, ਜੇਬ ਵਿੱਚ ਨਹੀਂ ਕੁਛ, ਪਰ ਮਤ ਵਿੱਚ ਰਤਨ ਇੱਥੇ ਹੈ, ਬੜਾ ਖਜ਼ਾਨਾ ਭਾਈ ਜੇਠੇ ਦੇ। ਤੇ ਜਿਹੜਾ ਸਾਡਾ ਸੱਚਾ ਪਾਤਸ਼ਾਹ ਨਾ, ਉਹ ਜੇਬਾਂ ਨਹੀਂ ਵਹਿੰਦਾ ਪਿਆਰਿਓ, ਉਹ ਵਹਿੰਦਾ ਤੁਹਾਡੀ ਹੈ ਗੱਲ, ਉਹ ਗੱਲ ਹੀ ਮਨ ਦੀ ਕਰਦਾ, ਉਹ ਤੇ ਦਿਮਾਗ ਦੀ ਕਰਦਾ ਗੱਲ। ਉਹਨਾਂ ਤੇਰੀ ਅਕਲ ਸਮਝ ਵੇਖਣੀ ਆ ਤੇਰੀ। ਤੂੰ ਛੱਪਰੀ ਚ ਰਹਿੰਦਾ ਕਿ ਤੂੰ ਕਿੱਥੇ ਰਹਿੰਦਾ ਇਹ ਵੇਖਿਆ ਹੀ ਨਹੀਂ ਜਾਂਦਾ, ਉਹ ਤੇ ਇੱਥੇ ਆ ਖਜ਼ਾਨਾ। ਤੇ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੇਖਦੇ ਆ, ਜੇਠਾ ਬੜੀ ਸੇਵਾ ਕਰਦਾ ਭੱਜ ਭੱਜ ਕੇ, ਜਦੋਂ ਗੱਲਬਾਤ ਕਰੀਏ ਉਹ ਵੀ ਬੜੀ ਕਮਾਲ ਦੀ, ਵਲੰਟੀਅਰ ਬੜਾ ਕਮਾਲ ਦਾ, ਆਈਡੀਏ ਬੜੇ ਕਮਾਲ ਦੇ, ਕਾਮਨ ਸੈਂਸ ਜਿੱਦਾਂ ਆਪਾਂ ਕਹੀਏ ਕਾਮਨ ਸੈਂਸ ਬੜੀ। ਤੇ ਏਦਾਂ ਹੀ ਛੱਪਰੀ ਜਦੋਂ ਜਦੋਂ ਟਾਈਮ ਲੱਗਣਾ ਉਦੋਂ ਫਿਰ ਘੁੰਗਣੀਆਂ ਵੇਚਣੀਆਂ। ਮਨਸਾ ਦੇਵੀ ਘਰੋਂ ਮਾਤਾ ਜੀ ਨੇ ਬਾਬਾ ਗੁਰੂ ਅਮਰਦਾਸ ਜੀ ਨੂੰ ਆਖਿਆ, ਸਤਿਗੁਰੂ ਜੀ ਧੀ ਜਵਾਨ ਹੈ, ਦਾਨੀ ਦਾ ਵਿਆਹ ਭਾਈ ਜੇ ਰਾਮਾ ਜੀ ਨਾਲ ਹੋ ਗਿਆ, ਬੀਬੀ ਭਾਨੀ ਵਰਜ ਹੋ ਗਏ, ਤੇ ਆਪਾਂ ਕੋਈ ਮੁੰਡਾ ਲੱਭੀਏ, ਕੋਈ ਰਿਸ਼ਤਾ ਕਰੀਏ, ਕੋਈ ਵਰ ਲੱਭੀਏ। ਤੇ ਮਹਾਰਾਜ ਇੱਦਾਂ ਬਾਹਰ ਖਲੋਤੇ ਹੀ ਕਹਿੰਦੇ ਆ ਵੀ ਵਰ ਚਾਹੀਦਾ ਕਿੱਦਾਂ ਦਾ, ਵਰ ਕਿੱਦਾਂ ਦਾ ਚਾਹੀਦਾ। ਤੇ ਏਦਾਂ ਹੀ ਜੇਠਾ ਜੀ ਲੰਘੇ ਜਾਂਦੇ, ਟੋਕਰੀ ਸਿਰ ਤੇ ਚੁੱਕੀ ਸੇਵਾ ਕਰਦੇ, ਤੇ ਕਹਿੰਦੇ ਇਹੋ ਜਿਹਾ ਹੋਵੇ। ਮੈਂ ਕਈ ਵਾਰੀ ਇਹਨੂੰ ਵੇਖਿਆ ਗੱਲਾਂ ਕਰਦਿਆਂ, ਸੇਵਾ ਕਰਦਿਆਂ, ਭੱਜ ਭੱਜ ਸੇਵਾ ਕਰਦਾ, ਬਹੁਤ ਲਾਇਕ, ਸਾਧ ਮੁਰਾਦਾ, ਚੰਗਾ ਸੁਭਾਅ, ਆ ਏਦਾਂ ਦਾ ਹੋਵੇ, ਇਹੋ ਜਿਹਾ ਹੋਵੇ। ਤੇ ਗੁਰੂ ਅਮਰਦਾਸ ਕਹਿੰਦੇ ਇਹੋ ਜਿਹਾ ਤੇ ਫਿਰ ਇਹੋ ਹੀ ਹੈ, ਉਹ ਨਜ਼ਰੀ ਤੇ ਚੜਿਆ ਹੀ ਹੋਇਆ ਪਹਿਲਾਂ ਹੀ, ਇਹੋ ਜਿਹਾ ਤੇ ਫਿਰ ਇਹੋ ਹੀ ਹੈ। ਇਸੇ ਨਾਲ ਹੀ ਗੱਲ ਕਰ ਲੈਂਦੇ ਹਾਂ। ਉਹ ਟੋਕਰਾ ਧਰ ਕੇ ਆਇਆ, ਆਉਂਦੇ ਨੂੰ ਹੀ ਪੁੱਛ ਲਿਆ, ਕਹਿੰਦੇ ਕਾਕਾ ਰਿਸ਼ਤਾ ਹੋਇਆ? ਕਹਿੰਦਾ ਨਹੀਂ। ਕਹਿੰਦੇ ਕਰ ਦਈਏ? ਕਹਿੰਦੇ ਕਿਹਦਾ? ਕਹਿੰਦੇ ਮੇਰੀ ਧੀ ਦਾ, ਮੇਰਾ ਦਾਮਾਦ, ਮੇਰਾ ਪੁੱਤ ਬਣੇਗਾ। ਇੱਕਦਮ ਕੁਛ ਨਹੀਂ ਵੇਖਿਆ ਵੀ ਕਿੱਥੋਂ ਪਿਛੋਕੜ ਕਿਵੇਂ, ਬਸ ਇਹ ਲਾਇਕ। ਇਹ ਗੱਲ ਕਿਤੇ ਸਾਡੇ ਚ ਵੀ ਆ ਜਾਏ, ਅਸੀਂ ਤੇ ਵੇਖਦੇ ਹਾਂ ਜ਼ਮੀਨਾਂ ਜਾਇਦਾਦਾਂ, ਭਾਵੇਂ ਬੰਦਾ ਜਿੱਡਾ ਵੱਡਾ ਅਮਲੀ ਹੋਵੇ ਕੋਈ ਨਹੀਂ ਵੇਖਦਾ, ਸਿਰਫ ਵੇਖੀ ਦਾ ਵੀ ਆਹ ਕੁਝ ਹੋਵੇ। ਲਾਇਕ ਵੇਖੋ, ਸਮਝ ਵੇਖੋ, ਅਕਲ ਵੇਖੋ, ਫਿਰ ਜਾ ਕੇ ਗੱਲ ਕਰੋ। ਕੋਈ ਨਹੀਂ, ਪੈਸਾ ਬੰਦਾ ਥੋੜ੍ਹੀ ਰੋਟੀ ਖਾ ਲਵੇ, ਸੁਖੀ ਤੇ ਵਸੇ ਸਾਡੀ ਧੀ, ਘੱਟ ਤੋਂ ਘੱਟ ਹੋਵੇ ਭਾਵੇਂ, ਸੌਖੇ ਤੇ ਰਹਿਣਗੇ ਨਾ। ਉੱਥੇ ਫਿਰ ਰਿਸ਼ਤਾ ਕਰਦੇ ਹੈ, ਫਿਰ ਵਿਆਹ ਹੁੰਦਾ ਹੈ, ਤੇ ਭਾਈ ਜੇਠਾ ਜੀ ਗੁਰੂ ਘਰ ਦੇ ਦਾਮਾਦ ਬਣ ਕੇ, 1% ਅਸਰ ਨਹੀਂ ਇਸ ਚੀਜ਼ ਦਾ ਹੋਇਆ ਵੀ ਮੈਂ ਤੇ ਹੁਣ ਗੁਰੂ ਘਰ ਦਾ ਦਾਮਾਦ ਹਾਂ। ਕਿਤੇ ਕੋਈ ਆਕੜ ਹੰਕਾਰ ਹੈ ਹੀ ਨਹੀਂ, ਕੋਈ ਉਸੇ ਤਰ੍ਹਾਂ ਹੀ ਜਿੱਦਾਂ ਚੱਲ ਰਹੇ ਸੀ ਲਾਈਫ ਉੱਦਾਂ ਹੀ ਚੱਲਦੀ ਹੈ, ਉਸੇ ਤਰ੍ਹਾਂ ਹੀ ਭੱਜ ਭੱਜ ਕੇ ਸੇਵਾ ਕਰਦੇ ਰਹੇ, ਦਿਨ ਰਾਤ ਮਿਹਨਤਾਂ ਕਰਦੇ ਰਹੇ। ਤੇ ਇੱਕ ਦਿਨ ਫਿਰ ਅਕਬਰ ਦੇ ਦਰਬਾਰ ਵਿੱਚ ਜਾ ਸ਼ਿਕਾਇਤਾਂ ਹੋਈਆਂ, ਕਹਿੰਦੇ ਜੀ ਗੁਰੂ ਅਮਰਦਾਸ ਜੀ ਨੇ ਇੱਦਾਂ ਇੱਕ ਹਿੰਦੂਆਂ ਨੂੰ ਭੜਕਾ ਰਹੇ ਹੈ ਜੀ, ਤੁਹਾਡੇ ਵਿਰੁੱਧ ਖੜੇ ਕਰ ਰਹੇ ਹੈ ਜੀ, ਉਹ ਬਹੁਤ ਕੁਝ ਗਲਤ ਗੱਲਾਂ ਕਰਦੇ ਹੈ। ਰੌਲਾ ਪੈ ਗਿਆ, ਕਿਉਂਕਿ ਅਵੇਅਰਨੈਸ ਜਦੋਂ ਆਉਣੀ ਸ਼ੁਰੂ ਹੁੰਦੀ ਹੈ, ਇਨਕਲਾਬ ਜਦੋਂ ਆਉਣੇ ਸ਼ੁਰੂ ਹੁੰਦੇ ਹੈ, ਤੇ ਸਰਕਾਰਾਂ ਦੇ ਅੰਦਰ ਇਹ ਗੱਲਾਂ ਬੈਠਣੀਆਂ ਹੀ ਸੀ। ਤੇ ਏਦਾਂ ਹੀ ਹੋਇਆ, ਜਾ ਸ਼ਿਕਾਇਤਾਂ ਹੋਈਆਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੋਈ ਸਫਾਈ ਦੇਣੀ, ਦੱਸਣਾ ਪੈਣਾ, ਹੁਣ ਉੱਥੇ ਜਾ ਕੇ ਗੱਲਬਾਤ ਕਰਨੀ ਪੈਣੀ ਹੈ। ਤੇ ਬੰਦਾ ਉਹ ਚਾਹੀਦਾ ਜਿਹੜਾ ਬਾਦਸ਼ਾਹ ਨਾਲ ਨਿਸ਼ਾ ਕਰਾ ਕੇ ਆਵੇ, ਗੱਲ ਕਰੇ ਅੱਖ ਚੱਖ ਪਾ ਕੇ, ਸਾਡੀਆਂ ਦਲੀਲਾਂ ਅਸੀਂ, ਸਾਡੀਆਂ ਮਨੌਤਾਂ ਕੀ ਹੈ, ਅਸੀਂ ਮੰਨਦੇ ਕਿੱਦਾਂ, ਉਹ ਗੱਲ ਕਰਕੇ ਆਵੇ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਿਰ ਚੁਣਿਆ ਕਿਹਨੂੰ? ਭਾਈ ਜੇਠੇ। ਕਹਿੰਦੇ ਜੇਠਿਆ ਤੂੰ ਜਾ, ਤੇ ਉਹ ਆਪਣਾ ਪੱਖ ਰੱਖਣਗੇ, ਬ੍ਰਾਹਮਣ ਪੰਡਿਤ ਉਹ ਆਪਣਾ ਪੱਖ ਰੱਖਣਗੇ, ਤੇ ਗੁਰੂ ਘਰ ਦਾ ਪੱਖ ਤੂੰ ਰੱਖਣਾ ਵੀ ਅਸੀਂ ਏਦਾਂ ਮੰਨਦੇ ਹਾਂ। ਉਹ ਕਹਿਣਗੇ ਏਦਾਂ ਤੁਸੀਂ ਗਲਤ ਹੈ, ਤੇ ਤੂੰ ਜਾ ਕੇ ਆਪਣੀ ਗੱਲ ਖੁੱਲ ਕੇ ਕਰੀ। ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕਹਿਣ ਤੇ ਫਿਰ ਗਏ ਅਕਬਰ ਦੇ ਦਰਬਾਰ ਵਿੱਚ। ਤੇ ਵੇਖੋ ਕੈਸੀ ਸਮਝ ਹੋਣੀ ਹੈ, ਇੱਕ ਪਾਸੇ ਪੰਡਿਤਾਂ ਦੀ ਲੈਣ ਲੱਗੀ ਖੜੀ ਸੀ, ਸ਼ਿਕਾਇਤਾਂ ਦੇ ਚਿੱਠੇ ਲੈ ਕੇ ਗਏ ਹੈ, ਇਹ ਜੀ ਸਾਡੇ ਵਿਰੁੱਧ ਬੋਲਦੇ ਹੈ, ਇਹ ਜੀ ਜਨਮ ਪੱਤਰੀਆਂ ਨਹੀਂ ਮੰਨਦੇ, ਇਹ ਜੀ ਰਾਹੂ ਕੇਤੂ ਨੂੰ ਨਹੀਂ ਮੰਨਦੇ, ਇਹ ਜੀ ਨਜ਼ਰਾਂ ਲੱਗਣ ਨੂੰ ਨਹੀਂ ਮੰਨਦੇ, ਬਾਬਾ ਨਾਨਕ ਏਦਾਂ ਕਹਿੰਦਾ, ਬਾਬਾ ਨਾਨਕ ਦੀ ਬਾਣੀ ਚਾਹ ਲਿਖਿਆ, ਕਬੀਰ ਜੀ ਏਦਾਂ ਕਹਿੰਦੇ, ਇਹ ਜੀ ਸਾਡੇ ਏਦਾਂ ਵਿਰੁੱਧ ਹੈ, ਇਹ ਜੀ ਸਾਡੇ ਏਦਾਂ ਵਿਰੁੱਧ ਹੈ, ਰੌਲਾ ਪਾਉਂਦੇ ਸੰਘ ਵਾਲੇ ਉਹਨਾਂ ਨੇ, ਪਾਪਾ ਰੌਲਾ। ਮਹਾਰਾਜ ਕਹਿੰਦੇ ਕਰ ਲਓ ਸ਼ਿਕਾਇਤਾਂ, ਸਾਰੀਆਂ ਗੱਲਾਂ ਦੱਸ ਲਓ। ਉਹਨਾਂ ਸਾਰੀਆਂ ਦੱਸੀਆਂ, ਫਿਰ ਬਾਬਾ ਅਮਰਦਾਸ ਜੀ ਨੇ, ਵਾਹਿਗੁਰੂ ਭਾਈ ਜੇਠਾ ਜੀ ਨੇ ਬੜੇ ਠਹਿਰਾਵ ਨਾਲ ਅਕਬਰ ਨੂੰ ਦੱਸਿਆ, ਕਹਿੰਦੇ ਅਸੀਂ ਏਦਾਂ ਮੰਨਦੇ ਹਾਂ, ਵਿਕਾਸ ਏਦਾਂ ਹੋਣਾ ਹੈ, ਦਲੀਲ ਸਾਡੀ ਆ ਹੈ, ਸਾਡੀ ਮਨੌਤ ਆ ਹੈ, ਅਸੀਂ ਕੋਈ ਸਮਾਜ ਦਾ ਨੁਕਸਾਨ ਨਹੀਂ ਕਰਦੇ, ਅਸੀਂ ਕਿਸੇ ਨੂੰ ਬਾਗੀ ਨਹੀਂ ਬਣਾਉਂਦੇ, ਲੋਕੀ ਕਮਲੇ ਹੋ ਗਏ, ਲੁੱਟੇ ਗਏ, ਇਸ ਕਰਕੇ ਸਾਡਾ ਪੱਖ ਗੁਰੂ ਨਾਨਕ ਦੀ ਬਾਣੀ ਦਾ ਆ ਹੈ, ਅਸੀਂ ਮਨੁੱਖਤਾ 'ਚ ਰੱਬ ਮੰਨਦੇ ਹਾਂ, ਅਸੀਂ ਇਨਸਾਨੀਅਤ ਨੂੰ ਰੱਬ ਮੰਨਦੇ ਹਾਂ, ਬੰਦਾ ਚੰਗਾ ਇਨਸਾਨ ਬਣੇ, ਸ਼ੁਭ ਗੁਣ ਹੋਣ। ਜਦੋਂ ਸਾਰੀਆਂ ਗੱਲਾਂ ਬਾਬਾ ਨਾਨਕ ਨੇ ਖੇਤੀ ਆਪ ਕੀਤੀ, ਉਹਨਾਂ ਨੇ ਹਲ ਵਾਹੇ, ਉਹਨਾਂ ਨੇ ਕਰਤਾਰਪੁਰ ਦੇ ਨਾਂ ਤੇ ਨਗਰ ਵਸਾਇਆ, ਆਪਣਾ ਨਾਂ ਨਹੀਂ ਚਾਹੁੰਦੇ ਸੀ। ਜਦੋਂ ਸਾਰੀ ਦੀ ਸਾਰੀ ਗੱਲ ਸੁਣਾਈ ਨਾ, ਉਹ ਪੰਡਿਤ ਏਦਾਂ ਨਾ, ਅਕਬਰ ਬਾਦਸ਼ਾਹ ਪੰਡਿਤਾਂ ਵੱਲ ਵੇਖ ਕੇ, ਚੱਕੋ ਸਾਰੀਆਂ ਆ ਪੋਥੀਆਂ ਜਿਹੜੀਆਂ ਭੱਜੇ ਫਿਰਦੇ ਆ ਤੁਸੀਂ, ਇਹ ਜੀ ਆਹ ਕਹਿੰਦੇ, ਇਹ ਜੀ ਆ, ਚੱਕ ਕੇ ਭੱਜੋ ਦੌੜੋ ਇੱਥੋਂ। ਤੇ ਕਹਿੰਦੇ ਜੇਠਿਆ ਕਮਾਲ ਕਰਤੀ, ਮੈਂ ਆਪ ਗੋਇੰਦਵਾਲ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਆਊਂ। ਆਖੋ ਸਤਨਾਮ। ਇਹ ਪ੍ਰਭਾਵ ਕਾਹਦਾ ਪਿਆ? ਭਾਈ ਜੇਠਾ ਜੀ ਦਾ। ਸਮਝਦਾ ਉੱਥੇ ਚਮਕ ਡਾਲਰਾਂ ਦੀ ਨਹੀਂ, ਅਕਲ ਅਕਲ ਦੀ ਚਮਕ ਹੈ। ਬੰਦਾ ਅਗੇ ਜੀ ਬੜਾ ਨੂਰ ਹੈ ਜੀ, ਨੂਰ ਬੰਦੇ ਦੇ ਗਿਆਨ ਦਾ ਹੁੰਦਾ। ਨੂਰ ਦੀ ਗੱਲ ਕੀ ਕਰਦੇ ਹੋ? ਗੋਰੇ ਗੋਰਿਆਂ ਨਾਲੋਂ ਗੋਰੇ ਤੇ ਨਹੀਂ ਹੋ ਚੱਲੇ ਸੀ? ਆਪਣਾ ਤੇ ਆਪਣਾ ਤੇ ਇੰਡੀਆ ਵਾਲਾ ਹੀ ਉਹੀ ਕਲਰ ਤੇ ਸਾਡਾ ਉਹੀ ਰਹਿਣਾ ਹੈ। ਬਥੇਰੇ ਗੋਰੇ ਚਿੱਟੇ ਆ, ਤੁਸੀਂ ਪਵਾਓ ਪੱਗਾਂ ਬੰਨ ਕੇ ਵਿਖਾਓ, ਬਿਠਾਓ ਇੱਥੇ 10 ਗੋਰੇ, ਐਨ ਲੱਗਦੇ ਜਦੋਂ ਦਾੜੀਆਂ ਆਉਂਦੀਆਂ ਇਹਨਾਂ ਦੇ, ਫਿਰ ਚਿੱਟੀਆਂ ਹੀ ਆਉਂਦੀਆਂ ਨਾਲ, ਦਾੜੀ ਵੀ ਚਿੱਟੀ ਹੋਈ ਆਉਂਦੀ ਹੈ ਇਹਨਾਂ ਦੇ ਗੋਰਿਆਂ ਦੇ। ਪੱਗਾਂ ਬਣਾ ਕੇ ਕਿਤੇ 10 ਗੋਰੇ ਇੱਥੇ ਬਿਠਾਓ, ਫੱਪ ਫੱਪ ਪੈਂਦੇ ਆ। ਆ ਗੋਰੀਆਂ ਨੂੰ ਪੰਜਾਬੀ ਸੂਟ ਪਵਾ ਦਿਓ, ਇਹਨਾਂ ਦੀ ਰੀਸ ਕੀ ਕਰਾਂਗੇ? ਖੇ ਨੂਰ ਬੜਾ ਹੈ ਜੀ, ਨੂਰ ਦੀ ਗੱਲ ਨਹੀਂ ਪਿਆ ਰਿਹਾ। ਨੂਰ ਹੁੰਦਾ ਤੁਹਾਡੀ ਅਕਲ, ਜਦੋਂ ਜਿੱਥੇ ਸਭਾ ਚ ਬੈਠਾ ਗੱਲ ਕਰੇ ਤੇ ਪਤਾ ਲੱਗੇ ਵੀ ਤੂੰ ਬੋਲਦਾ ਗੱਲ ਕਰਦਾ ਹੈ। ਤੇ 10 ਬੰਦਿਆਂ ਚ ਬੈਠਾ, ਆਪਣੇ ਪਰਿਵਾਰ ਚ ਬੈਠਾ, ਆਪਣੀ ਫੈਮਿਲੀ ਚ ਬੈਠਾ, ਉਹ ਹੈ ਚਮਕ ਤੇਰੀ। ਕੱਪੜਿਆਂ ਦਾ ਪ੍ਰਭਾਵ ਨਹੀਂ, ਬੰਦਾ ਕਹਿੰਦਾ ਠੀਕ ਹੈ। ਮੈਂ ਤੁਹਾਨੂੰ ਬੇਨਤੀ ਇਹ ਨਹੀਂ ਕਹਿੰਦਾ ਵੀ ਕੱਪੜੇ ਨਾ ਪਾਓ, ਕੱਪੜੇ ਲੀੜੇ ਸਾਰੇ ਸੋਹਣੇ ਪਾਣੇ ਚਾਹੀਦੇ ਨੇ, ਗੱਲ ਇਹ ਕੋਈ ਨਹੀਂ। ਇਹ ਤੇ ਸਾਡੇ ਵਾਲਿਆਂ ਨੇ ਰੌਲਾ ਪਾਇਆ ਚਾਰ ਰੰਗ ਬੰਨਣੇ, ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਇਹ ਗੱਲ ਵੀ ਖਾਲਸੇ ਦੇ ਚਾਰ ਹੀ ਰੰਗ ਹੈ, ਸਿੱਖ ਰਹਿਤ ਮਰਿਆਦਾ ਅਕਾਲ ਤਖਤ ਤੋਂ ਛਪਦੀ। ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਤੁਸੀਂ ਚਾਰ ਹੀ ਰੰਗ ਪਾ ਸਕਦੇ। ਮੇਰੀ ਗੱਲ ਸੁਣਿਓ, ਪਰਮਾਤਮਾ ਨੇ ਲਾਲ ਹਰੇ ਨੀਲੇ ਰੰਗ ਸਾਰੇ ਕੁਦਰਤ ਵਿੱਚ ਪੈਦਾ ਕੀਤੇ ਕਿ ਨਹੀਂ ਪੈਦਾ ਕੀਤੇ? ਬੋਲੋ, ਪਰਮਾਤਮਾ ਨੂੰ ਸਾਰੇ ਰੰਗ ਪਸੰਦ ਹੈ ਨੇ ਨਾ, ਤੇ ਫਿਰ ਗੁਰੂ ਸਾਹਿਬ ਕਿਵੇਂ ਕਹਿਣਗੇ ਮੈਨੂੰ ਚਾਰ ਹੀ ਪਸੰਦ ਨੇ? ਜਿਹੜੇ ਰੱਬ ਨੂੰ ਰੱਬ ਦੀ ਪਸੰਦ, ਉਹੀ ਮੇਰੀ ਪਸੰਦ। ਗੁਰੂ ਸਾਹਿਬ ਰੱਬ ਤੋਂ ਉਲਟ ਚੱਲਣਗੇ? ਪਰਮਾਤਮਾ ਨੇ ਜੇ ਕੁਦਰਤ ਵਿੱਚ ਸਾਰੇ ਰੰਗ ਪੈਦਾ ਕੀਤੇ ਹੈ ਤੇ ਗੁਰੂ ਸਾਹਿਬ ਇਹ ਨਹੀਂ ਕਹਿਣਗੇ ਵੀ ਆਹੀ ਰੰਗ ਸਾਡੇ, ਜਿਹੜਾ ਮਰਜ਼ੀ। ਗੁਰੂ ਸਾਹਿਬ ਨੇ ਇੱਦਾਂ ਨਹੀਂ ਕਿਹਾ, ਕੱਪੜੇ ਲੀੜੇ ਜਿੰਨੇ ਮਰਜ਼ੀ ਸੋਹਣੇ ਪਾਓ ਪਰ ਮਹਿੰਗੇ ਬਣਾਓ ਆਪਣੇ ਵਿਚਾਰ। ਬੰਦਾ ਹਰ ਵੇਲੇ ਕਹਿੰਦਾ ਰਹਿੰਦਾ ਇੱਥੇ ਬੈਠੀ ਆ ਭੈਣਾ ਵੀ ਆਹ ਸੂਟ ਮੈਂ ਨਾ ਕਦੀ ਗਈ ਇੰਡੀਆ, ਇਹਦੀ ਕੀ ਨਾ ਇਹ ਲੈ ਕੇ ਆਉਣਾ। ਸਾਡੇ ਵੀਰ ਇੱਥੇ ਬੈਠੇ ਸੋਚ ਵੀ ਆਹ ਹੁਣ ਇੱਥੇ ਤੁਹਾਡਿਆਂ ਘਰਾਂ ਵਿੱਚ ਵੇਖੀਦਾ। ਸਾਡੇ ਭਾਈ ਮੇਰੀਓ ਭੈਣੋ, ਇੱਕ ਪਰਸ ਨੂੰ ਬੀਬੀਆਂ ਤਰਸਦੀਆਂ, ਤੁਹਾਡੇ ਘਰਾਂ 'ਚ ਚਾਲੀ ਚਾਲੀ ਪਏ ਹੈ ਸੱਚ। ਇਹ ਲੈਣ ਲੱਗੀ ਜੇ ਕੱਪ ਸੂਟ ਨਾਲ ਦਾ ਪਰਸ ਹੁੰਦਾ ਕਈਆਂ ਦਾ, ਸੱਚ ਹੈ ਨਾ? ਹੈ ਨਾ ਕਈਆਂ ਭੈਣਾਂ ਦੇ ਹੈ ਆ ਭਾਈ। ਚਲੋ ਫਿਰ ਉਹਨਾਂ ਗੱਲਾਂ ਲੈ, ਹੁਣ ਜਦੋਂ ਜਿਹੜੀ ਬੀਬੀ ਨੇ 5000 ਮਹੀਨੇ ਦਾ ਕਮਾ ਕੇ ਲਿਆਉਣਾ, ਉਹ 500 ਪਰਸਾਂ 'ਤੇ ਲਾ ਵੀ ਲਏਗੀ ਤਾਂ ਕੋਈ ਗੱਲ ਨਹੀਂ, ਲੈ ਆਵੇ। ਤੁਹਾਡੇ ਮੇਰਿਓ ਵੀਰੋ, ਜਿਹੜਾ ਪੈਂਟ ਕੋਟ ਨਾ ਸਾਡੇ ਉੱਥੇ ਕਦੇ ਵਿਆਹ ਦੇ ਵਿੱਚ ਕਦੇ ਬੰਦੇ ਨੂੰ ਇਹੋ ਜਿਹਾ ਮਿਲਦਾ, ਤੁਹਾਡੇ ਉਹੋ ਜਿਹੇ ਨਾ ਤੁਹਾਡਿਆਂ ਘਰਾਂ 'ਚ ਡਰੈਸਿੰਗ ਦੇ ਵਿੱਚ ਇੱਦਾਂ ਲੈਣ ਲਾ ਕੇ ਚੜੇ ਹੋਏ ਆ, 50-50 100-100 ਪਿਆ, ਜੁੱਤਾ ਇੱਕ ਨਹੀਂ ਹੁੰਦਾ ਉੱਥੇ, ਗਰਗਾਬੀ ਇੱਕ ਲੱਭਦਾ ਫਿਰਦਾ, ਇੱਥੇ 100-100 ਪਈ ਹੈ, ਭਰੇ ਪਏ ਆ ਤੁਹਾਡੇ ਦਰਾਜ਼, ਇੱਥੇ ਘਾਟਾ ਕੋਈ ਨਹੀਂ। ਪਰ ਆਹ ਮਹਿੰਗਾ ਵੇਖਿਆ ਕੋਈ ਵੀ, ਆਹ ਬੜਾ ਕਮਾਲ ਦਾ, ਆਹ ਬੜਾ ਕਮਾਲ ਦਾ, ਹੁਣ ਆਹ ਲਿਆਈਏ, ਆਹ ਬੜਾ ਕਮਾਲ ਦਾ, ਆਹ ਲਿਆਈਏ। ਪਰ ਹੁਣ ਨਾ ਇੱਦਾਂ ਜਦੋਂ ਅਗਲਾ ਗੱਲ ਸੋਹਣੀ ਕਰੇ ਤੇ ਸੋਚਿਆ ਕਰੋ ਯਾਰ ਮੈਂ ਨੀਵੀਂ ਪਾ ਕੇ ਬਹਿ ਜਾਂਦਾ ਉੱਥੇ, ਮੈਂ ਤੇਰੀ ਚਮਕ ਹੈ ਤੇਰੇ ਵਿਚਾਰਾਂ ਦੀ, ਤੇਰੀ ਸੋਚ ਦੀ, ਕੋਨਫੀਡੈਂਸ ਉਹਦੇ 'ਚ ਆਉਣਾ ਉਹਦੀ ਪ੍ਰੈਕਟੀਕਲਿਟੀ ਕਰਕੇ। ਹਰ ਬੰਦੇ ਦਾ ਕੋਨਫੀਡੈਂਸ ਉਹਦੀ ਪ੍ਰੈਕਟੀਕਲਿਟੀ 'ਚੋਂ ਨਿਕਲਦਾ। ਕੋਨਫੀਡੈਂਸ ਕਿਵੇਂ ਰਹੀਏ, ਪੋਜੀਟਿਵ ਕਿਵੇਂ ਰਹੀਏ? ਪੋਜੀਟਿਵ ਰਹਿਣ ਲਈ ਪ੍ਰੈਕਟੀਕਲ ਹੋ, ਸਮਝ ਲੈ ਤੇ ਪ੍ਰੈਕਟੀਕਲ ਹੋਏਗਾ ਤੇ ਪੋਜੀਟਿਵ ਰਹੇਗਾ। ਇੱਥੇ ਕਿਸੇ ਬੰਦੇ ਨੂੰ ਕਹਿਣਾ ਨਾ ਬੋਲ ਮਾਈਕ ਵਿੱਚ, ਸੁਣਿਆ ਬੋਲਣ ਬਾਰੇ ਲੈਕਚਰ ਜਿੰਨੇ ਮਰਜ਼ੀ ਸੁਣੇ ਹੋਣ, ਪੜ੍ਹਿਆ ਹੋਵੇ, ਇੱਦਾਂ ਨਹੀਂ ਕੰਬ ਜਾਣਾ ਉਹਨੇ ਇੱਥੇ ਆ ਕੇ। ਪਰ ਜਿਹੜਾ ਰੋਜ਼ ਬੋਲਦਾ ਉਹਨੂੰ ਸ਼ਰਮ ਹੀ ਨਹੀਂ, ਉਹ ਉੱਠ ਕੇ ਨੇ ਇੱਕਦਮ ਕਹਿਣਾ ਲੈ ਕਰ ਲੈਂਦੇ ਗੱਲ, ਪ੍ਰੈਕਟੀਕਲ ਹੈ। ਪ੍ਰੈਕਟੀਕਲ ਕੋਨਫੀਡੈਂਸ ਇਕੱਠੇ ਹੀ ਨੇ, ਤੁਹਾਡੀ ਜਿੱਡੀ ਵਧੀਆ ਪ੍ਰੈਕਟੀਕਲਿਟੀ ਹੋਈ ਜਾਣੀ ਹੈ ਉਹਨਾਂ ਕੋਨਫੀਡੈਂਸ ਬਿਲਡ ਹੋਏਗਾ। ਤੇ ਫਿਰ ਭਾਈ ਜੇਠਾ ਜੀ ਕਨਵਿੰਸ ਕਰਕੇ ਆਏ ਸੀ, ਉਹ ਫਿਰ ਵੇਖੋ ਅਕਬਰ ਆ ਕੇ ਤੇ ਦਰਬਾਰ ਦੇ ਵਿੱਚ ਬਹਿ ਕੇ ਆਇਆ, ਕਹਿੰਦਾ ਮਾਰ ਨੂੰ ਮਿਲਣਾ, ਕਹਿੰਦਾ ਪਹਿਲਾਂ ਪ੍ਰਸ਼ਾਦਾ ਛਕ ਲਾ ਤੇ ਲੰਗਰ 'ਚ ਬਹਿ ਕੇ ਰੋਟੀ ਖਵਾਈ। ਪੰਗਤ 'ਚ ਬੈਠਾ, ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਸੰਗਤ 'ਚ ਪੈ, ਸੰਗਤ 'ਚ ਆਇਆ ਤੇ ਜਦੋਂ ਸੰਗਤ 'ਚ ਆਇਆ ਕਹਿੰਦਾ ਮਹਾਰਾਜ ਮੈਂ ਪ੍ਰਸ਼ਾਦਾ ਦਾ ਵੀ ਮੈਨੂੰ ਬੜਾ ਸਵਾਦ ਆਇਆ, ਗੱਲਾਂ ਬਾਤਾਂ ਇੱਥੇ ਵਿਚਾਰਾਂ ਸੁਣੀਆਂ ਇਹਦਾ ਤੇ ਸਵਾਦ ਆਇਆ ਹੀ ਆਇਆ। ਤੁਹਾਡਾ ਭਾਈ ਜੇਠਾ ਮੈਨੂੰ ਐਸਾ ਪ੍ਰਭਾਵਿਤ ਕਰਕੇ ਆਇਆ, ਮੈਂ ਰਹਿ ਨਾ ਸਕਿਆ। ਮੈਂ ਕਿਹਾ ਮੈਂ ਮਿਲ ਕੇ ਆਵਾਂ ਤੇ ਮੈਂ ਗੁਰੂ ਅਮਰਦਾਸ ਜੀ ਤੁਹਾਡੇ ਦਰਸ਼ਨ ਕਰਨ ਆਇਆ ਤੇ ਪ੍ਰਸ਼ਾਦਾ ਛਕਿਆ, ਉਹਦੇ ਚ ਵੀ ਸਵਾਦ ਬੜਾ ਹੈ, ਮੈਨੂੰ ਇੱਕ ਲਾਂਗਰੀ ਦੇ ਦਿਓ, ਇੱਕ ਰਸੋਈਆ ਦੇ ਦਿਓ, ਪ੍ਰਸ਼ਾਦਾ ਬਣਾਵੇ, ਇੰਨਾ ਆਨੰਦ ਆਇਆ ਛੱਕ ਕੇ। ਮਹਾਰਾਜ ਕਹਿੰਦੇ ਜਿਹੜਾ ਮਰਜ਼ੀ ਲੈ ਜਾ। ਕਹਿੰਦਾ ਸਾਰੇ ਹੀ? ਕਹਿੰਦੇ ਸਾਰੇ ਸੁੱਤੇ ਹੋਏ ਥੋੜ੍ਹਾ ਆ, ਜਾਗੇ ਹੋਏ ਆ, ਅਵੇਅਰ ਹੈ। ਜਿਹੜੀ ਸਬਜ਼ੀ ਰੋਟੀ ਸਵਾਦ ਬਣਦੀ ਹੈ ਉਹ ਕੌਣ ਬਣਾ ਸਕਦਾ? ਫਲਾ ਜਿਹੜਾ ਅਵੇਅਰ ਹੈ, ਜਿਹਨੂੰ ਇੱਕ ਇੱਕ ਧਿਆਨ ਨਾਲ, ਬਰੀਕੀ ਨਾਲ, ਨਮਕ ਮਿਰਚ ਹਰ ਚੀਜ਼ ਵੀ ਧਿਆਨ, ਤੇ ਜਿਹੜਾ ਸੁੱਤਾ ਬਣੇ ਉਧਰੋਂ ਫੇਸਬੁੱਕ ਲੱਗੀ ਹੋਵੇ, ਉਧਰੋਂ ਸਬਜ਼ੀ ਤੜਕਾ ਲੱਗਦਾ ਹੋਵੇ, ਉਹਦੇ ਸੁੱਤਾ ਸੁੱਤੇ ਪਏ ਨੇ ਕੀ ਕਰਨਾ? ਅਵੇਅਰ ਬੰਦੇ ਦਾ ਹਰ ਕੰਮ ਵਧੀਆ। ਮਾਫ ਕਰਨਾ, ਜਿਹੜਾ ਬੰਦਾ ਅਵੇਅਰ ਰਹਿੰਦਾ ਹੈ ਉਹਨੂੰ ਆਪਣੇ ਪੇਟ ਦਿਸੂ ਕਿ ਨਹੀਂ ਦਿਸੂ ਵੀ ਵਧੀ ਜਾਂਦਾ ਯਾਰ ਘਰ ਕੁਛ ਇਹਦਾ, ਤੇ ਜਿਹੜਾ ਅਵੇਅਰ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਕਿੱਦਾਂ ਹੋ ਜਾਂਦਾ। ਫਿਰ ਕਈ ਇਹੋ ਜਿਹੇ ਬਣ ਜਾਂਦੇ ਆ ਵੀ ਡਰੰਮ ਵੀ ਤੁਰਿਆ ਫਿਰਦਾ, ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਅਗਲੇ ਦਾ ਢਿੱਡ ਪਹੁੰਚ ਜਾਂਦਾ ਵੀ ਪਿੱਛੇ ਆ ਰਿਹਾ ਅੱਗੇ, ਤੇ ਲੱਗਦਾ ਨਹੀਂ ਇਹਦਾ ਹਾਲ ਇੱਦਾਂ ਹੋ ਜਾਂਦਾ ਸਾਡਾ। ਤੇ ਹੁਣ ਜਿਹੜਾ ਬੰਦਾ ਅਵੇਅਰ ਹੈ ਉਹਨੂੰ ਢਿੱਡ ਨਹੀਂ ਦੇਖਦਾ, ਜਿਹਨੂੰ ਇਹ ਨਹੀਂ ਪਤਾ ਲੱਗਦਾ ਵੀ ਪ੍ਰਸ਼ਾਦੇ ਯਾਰ ਦੋ ਹੋ ਗਏ ਬਸ ਕਰ, ਹੁਣ ਚਾਰ, ਚਲੋ ਛੇ ਤੱਕ ਵੀ, ਜਿਹੜਾ ਹੁਣ ਦਸ ਦਸ ਤੱਕ ਵੀ ਗਿਣ ਕੇ ਦੀ ਤਹਿ ਲਾ ਕੇ ਖਾਂਦੇ ਆ ਜਿਹੜੇ, ਅਵੇਅਰ ਇੰਨੇ ਕਾ ਅਸੀਂ। ਅਵੇਅਰ ਬੰਦਾ ਜਿਹੜਾ ਆ ਜਾਗਿਆ ਹੋਇਆ, ਸੁਣੋ ਜੀ, ਜਾਗੇ ਹੋਏ ਦਾ ਹਰ ਕੰਮ ਪਰਫੈਕਟ ਤੇ ਸੁੱਤੇ ਹੋਏ ਦਾ ਹਰ ਕੰਮ, ਤਾਂ ਜਾਗੇ ਰਹਿਣਾ ਚਾਹੀਦਾ। ਲੈ ਜਾ ਮਹਾਰਾਜ ਕਹਿੰਦੇ ਸਾਰੀ ਬਣਾ ਲੈਂਦੇ ਇੱਥੇ, ਸਾਰੀ ਅਵੇਅਰ ਹੈ ਇੱਥੇ, ਜਿੰਨੀ ਕੁ ਟੀਮ ਹੈ ਨਾ ਉਹ ਇੱਕ ਤੋਂ ਇੱਕ ਹੈ ਸਾਰੇ। ਸੋ ਭਾਈ ਜੇਠਾ ਐਸੇ ਕਮਾਲ ਦੇ ਜੀਵਨ ਵਾਲੇ ਜਿਹੜੇ ਇੱਕ ਦਿਨ ਗੁਰੂ ਰਾਮਦਾਸ ਬਣਦੇ ਆ। ਸੋ ਬੜੀ ਕਿਰਪਾ ਉਹਨਾਂ ਨੇ ਕੀਤੀ, ਉਹਨਾਂ ਦੇ ਬਚਨ ਪੜ੍ਹੋ, ਸੁਣੋ, ਸਮਝੋ। ਅੰਮ੍ਰਿਤਸਰ ਬਣਾਇਆ, ਸਰੋਵਰ ਬਣਾਇਆ, ਸਰੋਵਰ ਦੇ ਅਰਥ ਵਿੱਚ ਦੁਨੀਆਂ ਦੇ ਲੋਕੋ ਇੱਥੇ ਮਜ਼ਬੀ ਨਹਾ ਸਕਦੇ ਹੈ, ਜੱਟ ਨਹੀਂ ਵੜਦਾ ਇੱਥੇ, ਜੱਟ ਨਹਾਉਂਦੇ ਆ ਇੱਥੇ, ਕੋਈ ਝੌਰ ਨਹੀਂ, ਨਾਈ ਛੀਂਬਾ। ਮਹਾਰਾਜ ਨੇ ਕਿਹਾ ਆ ਜਾਓ ਇੱਥੇ, ਜਿਹੜਾ ਮਰਜ਼ੀ ਨਹਾ ਲਓ, ਇੱਕ ਪਾਣੀ 'ਚ ਨਹਾਉਂਦੇ ਹਾਂ, ਇੱਕ ਜਗ੍ਹਾ ਰੋਟੀ ਖਾਂਦੇ ਹਾਂ, ਇਕੱਠੇ ਖਾ ਲੈਂਦੇ ਹਾਂ, ਇਕੱਠੇ ਨਹਾ ਲੈਂਦੇ ਹਾਂ, ਸਾਡੇ ਅਸੀਂ ਸਾਰੇ ਭੈਣ ਭਰਾ, ਸਾਡੇ 'ਚ ਕੋਈ ਫਰਕ ਨਹੀਂ। ਗੁਰੂ ਸਾਹਿਬ ਨੇ ਐਸੀ ਸਾਡੇ 'ਤੇ ਕਿਰਪਾ ਕੀਤੀ। ਉਹ ਜਿਹੜੀ ਚੀਜ਼ ਸਮਾਜ ਨੂੰ ਇੱਕ ਕਰਦੀ ਸੀ ਨਾ, ਲੋਕੀ ਕਹਿੰਦੇ ਸੀ ਉਹ ਪਾਣੀ ਨਹੀਂ ਹੈ, ਪਾਣੀ ਨਹੀਂ, ਇਹ ਤਾਂ ਸਮਾਜ ਨੂੰ ਇੱਕ ਕਰਦਾ ਹੈ, ਸਮਾਜ ਨੂੰ ਇੱਕ ਕਰਨ ਵਾਲੀ ਜਗ੍ਹਾ, ਇਕੱਠੇ ਨਹਾ ਕੇ ਵਿਖਾ ਦਿੱਤਾ। ਕਹਿੰਦੇ ਸੀ ਇਹ ਤਾਂ ਅੰਮ੍ਰਿਤ ਹੈ ਸਮਾਜ ਵਾਸਤੇ, ਤਾਂ ਉਹਨੂੰ ਅੰਮ੍ਰਿਤ ਸਰੋਵਰ ਕਹਿੰਦੇ। ਮੇਰੀ ਗੱਲ ਧਿਆਨ ਨਾਲ ਸੁਣਿਓ, ਇੱਕ ਅਰਥ ਵਿੱਚ ਪਾਣੀ, ਦੂਜੇ ਅਰਥ ਵਿੱਚ ਅੰਮ੍ਰਿਤ। ਜਿਵੇਂ ਆਹ ਗੱਲ ਇੱਕ ਮਿੰਟ ਸੁਣ ਲਿਓ, ਧਿਆਨ ਨਾਲ ਸੁਣ, ਮੇਰੀ ਗੱਲ ਦਾ ਰੌਲਾ ਬੜੀ ਛੇਤੀ ਪੈ ਜਾਂਦਾ, ਇਸ ਚੀਜ਼ ਦਾ ਬੜਾ ਖਲਾਰਾ ਪਾਏ, ਪਾਣੀ ਕਹਿੰਦਾ ਕਿਹਾ ਨਾ ਪਿੱਛੇ ਜੇ ਬੜਾ, ਕਿਉਂਕਿ ਪੂਰੀ ਗੱਲ ਤੇ ਸੁਣਦੇ ਹੀ ਨਹੀਂ ਹੈ। ਸੁਣਿਓ ਇੱਕ ਮਿੰਟ ਲਈ, ਬਾਣੀ 'ਚ ਲਿਖਿਆ ਪਸ਼ੂ ਮਿਲੈ ਚੰਗਿਆਈਆਂ, ਖੜ ਖਾ ਹੈ ਅੰਮ੍ਰਿਤ ਦੇ। ਦੁੱਧ ਨੂੰ ਕੀ ਲਿਖਿਆ ਬੋਲੋ ਜੀ? ਅੰਮ੍ਰਿਤ। ਜੈ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ। ਭੋਜਨ ਨੂੰ ਕੀ ਲਿਖਿਆ? ਅੰਮ੍ਰਿਤ। ਅੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ, ਬਾਣੀ ਨੂੰ ਕੀ ਲਿਖਿਆ? ਅੰਮ੍ਰਿਤ ਲਿਖਿਆ। ਸਤਿਗੁਰ ਜੀ ਦਾ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੋ ਭਾਈ, ਅੰਮ੍ਰਿਤ ਨਾਮ ਨੂੰ ਵੀ ਲਿਖਿਆ। ਹੁਣ ਧਿਆਨ ਨਾਲ ਸੁਣਿਓ, ਅੰਮ੍ਰਿਤ ਸਰੋਵਰ ਵੀ ਹੈ। ਖੰਡੇ ਦੀ ਪੌਲ ਨੂੰ ਅਸੀਂ ਕੀ ਕਹਿੰਦੇ ਹਾਂ? ਕੀ ਛਕਣਾ? ਅੰਮ੍ਰਿਤ ਛਕਣਾ। ਇੱਕ ਅਰਥ ਵਿੱਚ ਪਾਣੀ, ਦੂਜੇ ਅਰਥ ਵਿੱਚ ਅੰਮ੍ਰਿਤ। ਕਿਵੇਂ? ਇੱਕ ਅਰਥ ਵਿੱਚ ਤੇ ਦੁੱਧ ਹੈ, ਵੀ ਦੁੱਧ ਧਾਰ ਕੱਢ ਕੇ ਲਿਆਓ, ਦੁੱਧ ਲੈ ਕੇ ਆਓ, ਆਪਾਂ ਇਹ ਥੋੜਾ ਕਹਿੰਦੇ ਹਾਂ ਚਲੋ ਦੁਕਾਨ ਤੋਂ ਅੰਮ੍ਰਿਤ ਲੈ ਕੇ ਆਈਏ, ਕੀ ਕਹਿੰਦੇ ਹਾਂ? ਕੀ ਲੈ ਕੇ ਆਈਏ? ਦੁੱਧ। ਪਰ ਜਦੋਂ ਨਾ ਕਿਸੇ 'ਚ ਕੈਲਸ਼ੀਅਮ ਦੀ ਘਾਟ ਹੈ, ਸਰੀਰ ਕਮਜ਼ੋਰ ਹੈ, ਤੇ ਕਮਜ਼ੋਰ ਬੰਦੇ ਲਈ ਦੁੱਧ ਕੀ ਹੈ? ਅੰਮ੍ਰਿਤ। ਇਸੇ ਤਰ੍ਹਾਂ ਭੁੱਖੇ ਲਈ ਰੋਟੀ ਕੀ ਹੈ? ਅੰਮ੍ਰਿਤ। ਲਾ ਇਲਾਜ ਲਈ ਜਿਹੜੀ ਦਵਾਈ ਕੰਮ ਆ ਜਾਏ ਉਹ ਕੀ ਹੈ? ਅੰਮ੍ਰਿਤ। ਸਮਾਜ 'ਚ ਜਾਤਾਂ ਪਾਤਾਂ ਇੱਕ ਕਰਨ ਲਈ ਖੰਡੇ ਦੀ ਪੌਲ ਕੀ ਹੈ? ਅੰਮ੍ਰਿਤ। ਸਮਾਜ ਇਕੱਠਾ ਨਹਾ ਰਿਹਾ, ਵੰਡੀਆਂ ਪਾਈਆਂ ਪਈਆਂ ਸੀ ਪਾਂਡਿਆਂ ਨੇ, ਪੁਜਾਰੀ ਨੇ, ਇੱਥੇ ਆਹ ਨਹੀਂ ਨਹਾ ਸਕਦਾ, ਇੱਥੇ ਆਹ ਨਹੀਂ ਨਹਾ ਸਕਦਾ, ਇੱਥੇ ਆਹ ਨਹੀਂ ਨਹਾ ਸਕਦਾ, ਪਰ ਸਾਰੇ ਸਮਾਜ ਨੂੰ ਜਿਹੜਾ ਪਾਣੀ ਇੱਕ ਕਰਦਾ ਉਹ ਕੀ ਹੈ? ਅੰਮ੍ਰਿਤ। ਇੱਕ ਅਰਥ ਵਿੱਚ ਦੁੱਧ, ਪਰ ਜਦੋਂ ਦੂਜੇ ਅਰਥ ਵਿੱਚ ਦੂਜੇ ਐਂਗਲ ਤੋਂ ਵੇਖੋਗੇ ਤੇ ਅੰਮ੍ਰਿਤ। ਇੱਕ ਅਰਥ ਵਿੱਚ ਰੋਟੀ ਵੀ ਰਹਿਣੀ ਹੈ, ਰੋਟੀ ਵੀ ਰੋਟੀ ਰਹੇਗੀ, ਭੋਜਨ ਰਹੇਗਾ, ਪਰ ਦੂਜੇ ਅਰਥ ਵਿੱਚ अमृत। एक अर्थ विच दवाई रहनी है पर जिन्हों लग जाए उहदे लई अमृत, एक अर्थ दे विच खंडे दी पौल रहनी है पर दूजे अर्थ दे विच अमृत, ते एक अर्थ दे विच पानी ही रहना है पर जदों दूजे अर्थ विच वेखोगे ते अमृत। तां करके उहनूं कहिंदे अमृत सरोवर है। इहने समाज नूं एक कीता, लोकी इकट्ठे ही नहाई जांदे सी इत्थे, जिहड़ी चीज किते नहीं सी वेखी अमृतसर च दिसदी सी वी यार इकट्ठे नहांदे आ इकट्ठे खांदे आ, यह तो फर्क बड़ा सी। वो तां यह चीज अमृत का काम कर गई। सो तां करके भाई दशमेश पिता मैं की आखा, की असर दिखाया अमृत ने, मर चुका सी भारत सदियां तो सा मुड़ के पाया अमृत ने, असी मोए सा असी मुके सा सानू अमृत बनाया अमृत ने, असी गिदड़ा वांगू जिउंदे सा सानू शेर बनाया अमृत ने। सो अमृत की जिहड़ी महानता है उहदे लई भाई एक हो के भैन भरा बन के रहिए, यह असल च अमृत का अर्थ है। ता अमृत सरोवर कहने आपां उदा ते जे आप कहांगे पानी हुण जे जे अगले फिल्टर लाण लगे है सरोवर च फिल्टर भी लाए ना इन्होंने हुण इदां थोड़ा कहणगे वी असीं अमृत विच फिल्टर लाण लगे हैं, आपां कहांगे नहीं उत्थे ते जदों गल करनी उदों कहना पैणा पानी खराब हो जांदा है, तां करके खराब ना होवे असीं उहदे विच फिल्टर लाउणे, कहना इदां ही पैणा। जिदन सरोवर खाली किया जाता है तो उही पानी जिहड़ा है सीवरेज विच जाना जां कटिया जाना बाहर उस वेले उस पानी ही कहना पैना, इदां ही शब्द वरत्या जाता। पर दूजे अर्थ में जदों वेखदे आ उहने अमृत है तो अमृत ही कहना, क्योंकि साडे बंदे पूरी गल ते सुणदे नहीं ना ये समझना चाहते हैं, पर जिहड़ी साडी अड़ी है उत्थे असीं खड़े हैं। सो आओ आप सारयां नूं बेनती है भी इंटरनेट ते सारे दवान लाइव चल रहे हैं, दुनिया में जिथे भी दवान होंगे है लाइव जिहड़े होंगे है टैलीकास्ट, इंडिया में सवेर रात की पई होंगी है तुहाडे इत्थे उदो सवेरा सवेरा होंगे, तो जिहड़े जिहड़े यूट्यूब के उत्ते एम पी चैनल है ई डबल एम पी पी डबल एम पी ते जां परमेश्वर द्वार टीवी पर हो परमेश्वर टीवी पर होंगे उहदे ते भी आ जाता है, यूट्यूब चैनल है उहदे सारे जिहड़े है दवान आउंदे रहिंदे है ते ओह आप जी सुणदे रहिया करो। बाकी 19-20-21 दे दवान सैक्रामेंटो विच हन, साडे विरोधियां ने बड़ा रौला पाया सी दवान नहीं लगन देणा इदां करना आ करना है, पहलां सैन होजे दवान सी ओह भी इन्हां ने प्रोग्राम नहीं होण दित्ता ते हुण ये ट्राई करदे आ भी असीं अगे भी नाल लगन दईए, पर तुसीं सारे सहयोग दिओ तुसीं बल बख्शो, जिवें तुहाडी कमेटी इत्थों वाली कमेटी नूं भी कहिंदे सी वी साडे कोल कल प्रधान जी ने बोलिया कि साडे ते इहनां वास्ते वीडियो पाई सी उहनां ने भी कमेटी नाल साडी गल हो गई है ते कमेटी ने तौबा कर लिया भी असीं अगे तों ढडरियां वालियां नूं इहनूं नहीं सद्दे, ऐतकी असीं सद लिया मुड़ के नहीं सद्दे, पर इहनां ने रात इह गल क्लीयर कीती है भी उह बंदे झूठ बोलदे है, असीं अज वी समागम चा नाल करा रहे हां ते अगे वास्ते वी असीं कराउण लई कहिंदे। सो मैं एक कमेटी का इदा स्टैंड लैण उत्ते मैं बहुत धन्यवाद करदा। एक गल मेरी चेता रखियो वीरो, वैसे तो मैं वीडियो बना के गल करांगा दो तीन दिन तक, पर एक गल चेता रखियो साढ़े ना कई बंदे इदा कहिंदे रहिंदे साढ़े आले बहुत बंदे यार बड़े गुंडे बंदे यार बड़ा धक्का करते धक्का ही करते आए कई साल हो गए इन्हों का धक्का चलते इदा कहिंदे रहिंदे, पर जे उन्हां नूं कहीए भी बस इदा ही कही रहना कहिंदे ही रह गए तुसी करन दी कोशिश नहीं कीती, तां करके अगले साडे सिर ते बैठे कौम दे बिहाफ ते फैसले ते ए लैंदे है। मेरी गल चेता रखियो बंदा हथ नाल गंढा देवे हथ नाल हथां नाल दित्तियां सियाणे कहिंदे मूंह नाल खोलणियां पैंदियां, इन्हां दियां हथां नाल दित्तियां ए हथां नाल खोल दे, पर इन्हां दियां हथां नाल दित्तियां कौम दी खोलणियां पैंदियां, ए साडी कौम दे बिहाफ ते फैसले लैंदे है ਇਹ ਲੈਂਦੇ ਆਏ ਅੱਜ ਤੱਕ ਫੈਸਲੇ, ਸਿਆਣੇ ਬੰਦਿਆਂ ਨੂੰ ਚੱਕ ਕੇ ਉਹ ਸਿੱਟਦੇ ਆ, ਸਿਆਣਾ ਬੰਦਾ ਸਿਆਣੀ ਗੱਲ ਇੱਥੇ ਸਟੇਜ ਤੇ ਗੁਰਦੁਆਰੇ ਵਿੱਚ ਕਿਸੇ 'ਚ ਕਰਕੇ ਵਿਖਾਓ ਵੀ ਅਸੀਂ ਲੇਖਾ ਜੋਖਾ ਕਰਨਾ ਕੀ ਗਲਤ ਹੋਇਆ ਕੀ ਠੀਕ ਹੋਇਆ, ਕਿਹੜੀ ਜਥੇਬੰਦੀ ਨੇ ਕੀ ਗਲਤ ਕੀਤਾ ਕੀ ਠੀਕ ਕੀਤਾ, ਕਿਹੜਾ ਫੈਸਲਾ ਗਲਤ ਕਿਹੜਾ ਫੈਸਲਾ ਠੀਕ, ਪਰ ਕਿਸੇ 'ਤੇ ਵਿਚਾਰ ਨਹੀਂ ਕਰਨ ਦੇਣੀ, ਤੂੰ ਕੌਣ ਹੁੰਦਾ ਬੋਲਣ ਵਾਲਾ, ਇੱਦਾਂ ਪੱਗਾਂ ਲੰਘਦੇ ਦੇਖੇ ਆ ਫੜ ਕੇ ਪੱਗ ਇਹ ਵਗਾ ਕੇ ਮਾਰਦੇ ਵੱਡੇ ਵੱਡੇ ਵਿਦਵਾਨਾਂ ਦੀਆਂ, ਸਿਆਣੇ ਬੰਦੇ ਡਰੇ ਹੋਏ ਹੈ ਚੁੱਪ ਕਰਕੇ ਬੈਠੇ ਹੈ, ਆਪੋ ਆਪਣੇ ਘਰੋਂ ਕਰੀ ਵੜ ਕੇ ਬੈਠੇ ਹੈ, ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਪੁੱਛੋ ਕਿਉਂ ਨਹੀਂ ਬੋਲਦੇ, ਉਹ ਕਹਿੰਦੇ ਇਹਨਾਂ ਦਾ ਕਿਆ ਪਤਾ, ਤੇ ਸਾਡੀ ਮੈਂਟੈਲਿਟੀ ਪੰਜਾਬੀਆਂ ਦੀ ਪਤਾ ਕੀ ਹੈ? ਉਹ ਚੱਲ ਇੱਕ ਮੱਝ ਲਿਬੜੀ ਤੂੰ ਕਾਹਨੂੰ ਲਿਓ, ਤੂੰ ਕਿਉਂ ਇਹਦੇ 'ਚ ਵੜਦਾ ਪਿੰਡ 'ਚ? ਇੱਕ ਸਿੱਧੀ ਜੀ ਭਾਸ਼ਾ ਸਾਡੇ ਕਹਿਣਗੇ ਪਿੰਡਾਂ 'ਚ ਵੀ ਇਹ ਤੇ ਤੈਨੂੰ ਪਤਾ ਹੀ ਹੈ ਜਿਹੋ ਜਿਹਾ ਹੈ, ਤੂੰ ਪਰੇ ਹੋ ਕੇ ਲੰਘ ਜਾ। ਪੰਜਾਬੀਆਂ ਦੀ ਮੈਂਟੈਲਿਟੀ ਹੈ ਇਹ, ਤੇ ਸਦੀਆਂ ਤੋਂ ਇਹ ਬੰਦੇ ਸਾਡੇ ਸਿਰ ਤੇ ਕਾਬਜ਼ ਹੋ ਕੇ ਬੈਠੇ ਹੈ। ਤੇ ਸਾਨੂੰ ਪਤਾ ਸਿਆਣੇ ਪੰਜਾਬੀਆਂ ਦਾ ਸੁਭਾਅ, ਉਹ ਛੱਡੋ ਪਰੇ ਇਹ ਜੋ ਕਰਦੇ ਨੇ, ਉਹ ਅਸੀਂ ਇਹਨਾਂ ਨਾਲ ਉਲਝ ਕੇ ਕੀ ਲੈਣਾ, ਉਲਝ ਕੇ ਕੀ ਰਹਿਣਾ? ਤੁਸੀਂ ਆਪਾਂ ਸਾਰੇ ਘਰ ਬੈਠੇ ਰਹੇ, ਅਗਲਿਆਂ ਦਾ ਸਾਰੇ ਗੁਰਦੁਆਰਿਆਂ ਤੇ ਕਬਜ਼ੇ ਕਰੀ ਬੈਠੇ ਹੈ, ਫੈਸਲੇ ਇਹ ਲੈਂਦੇ ਹੈ ਤੇ ਭੁਗਤਣੇ ਸਾਰੀ ਕੌਮ ਨੂੰ ਪੈਂਦੇ ਹੈ। ਤਾਂ ਕਰਕੇ ਮੇਰੇ ਵੀਰੋ ਭਾਈਓ, ਜੇ ਕੌਮ ਸਾਡੀ ਹੈ, ਧਰਮ ਸਾਡਾ ਹੈ, ਤੇ ਫੈਸਲੇ ਕਰਨ ਦੀ ਵੀ ਹਿੰਮਤ ਅਪਣਾਓ। ਘੱਟ ਤੋਂ ਘੱਟ ਅਗਲਾ ਜਿਹੜਾ ਬੰਦਾ ਧੱਕਾ ਕਰਦਾ, ਜਿਹੜਾ ਬੰਦਾ ਗਲ ਪੈਂਦਾ, ਉਹਨਾਂ ਬੰਦਿਆਂ ਨੂੰ ਪੁੱਛੋ ਵੀ ਭਾਈ ਜੇ ਤੁਸੀਂ ਅਥਾਰਟੀ ਹੋ ਤੇ ਫਿਰ ਸਾਨੂੰ ਅਥਾਰਟੀ ਕਿਉਂ ਨਹੀਂ? ਜੇ ਤੁਹਾਨੂੰ ਗੱਲ ਕਰਨ ਦਾ ਹੱਕ ਹੈ ਤੇ ਸਾਨੂੰ ਗੱਲ ਕਰਨ ਦਾ ਕਿਉਂ ਹੱਕ ਨਹੀਂ? ਤਾਂ ਕਰਕੇ ਇਹਨਾਂ ਦੀਆਂ ਅੱਜ ਤੱਕ ਸਾਰੀਆਂ ਹੀ ਸੱਚੀਆਂ ਹੁੰਦੀਆਂ ਆਈਆਂ, ਪਰ ਇਹਨਾਂ ਦੇ ਝੂਠ ਵੀ ਸੱਚ ਹੈ ਤੇ ਸਾਡੇ ਸੱਚ ਵੀ। ਅੱਜ ਤੱਕ ਕਹਿੰਦੇ ਨਹੀਂ ਰਹੇ ਬਾਬਾ ਜਰਨੈਲ ਸਿੰਘ ਜਿਉਂਦੇ ਹੈ, ਸ਼ਹੀਦ ਨਹੀਂ ਹੋਏ, ਇਹ ਮੰਨਦੇ ਹੈ ਤੇ ਮੰਨਿਆ ਹੀ ਨਹੀਂ, ਗੱਲਾਂ ਮੰਨਦੇ ਰਹਿੰਦੇ, ਮੂੰਹ ਤੋਂ ਕਹਿੰਦੇ। ਗੁਰਬਾਣੀ ਦੀਆਂ ਪੋਥੀਆਂ ਤੇ ਵੀ ਇਹਨਾਂ ਨੇ ਲਿਖਿਆ, ਬਾਣੀ ਦੀਆਂ ਪੋਥੀਆਂ ਤੇ ਪਹਿਲਾਂ ਲਿਖਿਆ ਸੀ ਸ਼ਹੀਦ ਜਿਉਂਦੇ ਹੈ, ਤੇ ਹੁਣ ਲਿਖਿਆ ਸ਼ਹੀਦ ਹੋ ਗਏ। ਪੋਥੀਆਂ ਦੇ ਉੱਤੇ ਵੀ ਲਿਖ ਦਿੱਤਾ ਝੂਠ, ਬੋਲਿਆ ਹੀ ਨਹੀਂ, ਬਾਣੀ ਦੀਆਂ ਪੋਥੀਆਂ ਤੇ ਵੀ ਲਿਖਿਆ, ਪਰ ਅਸੀਂ ਚੁੱਪ ਕਰਕੇ ਸੁਣਦੇ ਰਹੇ, ਚਲੋ ਕੋਈ ਨਹੀਂ ਇਹਨਾਂ ਨੂੰ ਜੋ ਕਰਦੇ ਨੇ। ਐਡੇ ਐਡੇ ਝੂਠ ਹੈ, ਇਹਨਾਂ ਦੇ ਝੂਠ ਵੀ ਸੱਚ ਹੈ, ਤੇ ਅਸੀਂ ਸੱਚ ਵੀ ਬੋਲੀਏ ਤਾਂ ਵੀ ਝੂਠ। ਅੱਗੋਂ ਬੰਦੇ ਮਾਰਨ ਪੈਂਦੇ ਆ, ਗਲ ਪੈਂਦੇ ਆ, ਕਿਉਂਕਿ ਅਗਲੇ ਕਹਿੰਦੇ ਅਸੀਂ ਚੋਲਿਆਂ ਵਾਲੇ, ਅਸੀਂ ਗਾਤਰੇ ਕਰਪ, ਤੂੰ ਕੌਣ ਹੁੰਦਾ ਬੋਲਣ ਵਾਲਾ? ਬੰਦੇ ਦੀ ਦਾੜੀ ਕੇਸ ਕੱਟੇ, ਹੁਣ ਉਹਦੇ ਗਲ ਪੈ ਜਾਂਦੇ, ਤੂੰ ਤੇ ਸਿੱਖੀ ਨਹੀਂ, ਤੈਨੂੰ ਕੀ ਪਤਾ ਸਿੱਖੀ ਦਾ, ਤੂੰ ਕੌਣ ਹੁੰਦਾ ਸਾਡੇ ਨਾਲ ਗੱਲ ਕਰਨ ਵਾਲਾ? ਬੰਦਾ ਭਾਵੇਂ ਜਿੱਡਾ ਮਰਜ਼ੀ ਕੌਮ ਦਾ ਦਰਦ ਲੈ ਕੇ ਬੈਠਾ ਹੋਵੇ, ਸਿਆਣਾ ਵੀ ਹੋਵੇ, ਸਮਝਦਾਰ ਵੀ ਹੋਵੇ, ਐਜੂਕੇਟਡ ਬੰਦਿਆਂ ਨੂੰ ਇਹ ਕਿੱਥੇ ਗੱਲ ਕਰਨ ਦਿੰਦੇ? ਗਲ ਪੈਂਦੇ ਆ ਜਾ ਕੇ। ਤਾਂ ਕਰਕੇ ਭਾਈ ਮੈਂ ਬੇਨਤੀ ਕਰਾਂਗਾ, ਸਿਰਫ ਇੰਨਾ ਕਹਿਣ ਨਾਲ ਨਹੀਂ ਸਰਦਾ ਹੁੰਦਾ ਵੀ ਯਾਰ ਬਹੁਤ ਮਾੜੇ ਆ, ਕੋਈ ਧੱਕਾ ਕਰਦੇ, ਏਦਾਂ ਹੀ ਹਿੰਮਤ ਰੱਖੋ, ਕਾਇਮ ਹੋਵੋ, ਸਪੋਰਟ ਕਰੋ ਵੀ ਘੱਟ ਤੋਂ ਘੱਟ ਯਾਰ ਤੁਸੀਂ ਅਥੋਰਿਟੀ ਨਹੀਂ, ਸਾਨੂੰ ਵੀ ਆਪਣਾ ਹੱਕ ਹੈ ਗੱਲ ਕਰਨ ਦਾ। ਪੜ੍ਹੇ ਲਿਖੇ ਲੁੱਕ ਕੇ ਬਹਿ ਗਏ, ਵੜ ਗਏ ਅੰਦਰ, ਡਰ ਗਏ, ਕਿਉਂਕਿ ਅਗਲਿਆਂ ਦੀਆਂ ਕਿਰਪਾਨਾਂ ਡਰਾਉਂਦੀਆਂ, AK-47 ਡਰਾਉਂਦੀਆਂ, ਬੰਦੂਕਾਂ ਡਰਾਉਂਦੀਆਂ, ਡਰ ਜਾਂਦਾ ਬੰਦਾ ਤੇ ਲੁੱਕ ਜਾਂਦੇ ਆ ਬਾਬਾ ਜਰਨੈਲ ਸਿੰਘ ਦੀ ਫੋਟੋ ਪਿੱਛੇ, ਤੇ ਬਾਬਾ ਜਰਨੈਲ ਸਿੰਘ ਦੀ ਸਾਰਾ ਕੌਮ ਸਤਿਕਾਰ ਕਰਦੀ ਹੈ, ਉਹਨਾਂ ਨੂੰ ਉਹਨਾਂ ਦੀ ਫੋਟੋ ਪਿੱਛੇ ਲੁੱਕ ਕੇ ਕਰਦੇ ਆ ਗੁੰਡਾਗਰਦੀਆਂ, ਨਾ ਉਹਨਾਂ ਦਾ ਪਰ ਗੁੰਡਾਗਰਦੀਆਂ। ਤੇ ਅਸੀਂ ਕਹਿੰਦੇ ਹਾਂ ਬਾਬਾ ਜਰਨੈਲ ਸਿੰਘ ਬਾਬਾ ਜਰਨੈਲ ਸਿੰਘ ਸੀ, ਤੁਸੀਂ ਆਪਣੀ ਗੱਲ ਕਰੋ। ਮੈਨੂੰ ਪੁੱਛਦਾ ਨਾ ਅਗਲਾ ਵੀ ਫਲਾਣਾ ਸਿਆ ਤੇਰਾ ਰਣਜੀਤ ਸਿਆ ਕੱਦ ਕਿੰਨਾ ਹੈ, ਤੇ ਮੈਨੂੰ ਦੱਸਣਾ ਪੈਣਾ 5'5" ਹੈ, ਆਪਣੇ ਪਿਓ ਦਾ 6'2" ਕੱਦ ਨਹੀਂ ਮੈਂ ਦੱਸ ਸਕਦਾ। ਇੱਥੇ ਸਾਨੂੰ ਪੁੱਛਣਾ ਇਹਨਾਂ ਨੂੰ ਪੈਣਾ ਵੀ ਤੁਹਾਡੀ ਕਰਨੀ ਕੀ ਹੈ, ਬਾਬਾ ਜਰਨੈਲ ਸਿੰਘ ਤੇ ਬਾਬਾ ਜਰਨੈਲ ਸਿੰਘ ਸੀ, ਤੁਹਾਡੀ ਕਰਨੀ ਦੱਸੋ ਕੀ ਹੈ, ਤੁਸੀਂ ਦੱਸੋ ਕੀ ਕੀਤਾ, ਤੁਹਾਡੀ ਗੱਲ ਕਰੋ, ਗੱਲ ਉਹਨਾਂ ਦੀ ਨਾ ਕਰੋ, ਉਹਨਾਂ ਦੀਆਂ ਫੋਟੋਆਂ ਪਿੱਛੇ ਲੁੱਕ ਕੇ ਤੁਸੀਂ ਲੋਕਾਂ ਨਾਲ ਗੁੰਡੀਆਂ ਗੁੰਡਾਗਰਦੀਆਂ ਨਾ ਕਰੋ, ਧੱਕਾ ਨਾ ਕਰੋ, ਤੇ ਕਿਤੇ ਨਾ ਕਿਤੇ ਤੁਹਾਨੂੰ ਹਿੰਮਤ ਪਾਲਣੀ ਪੈਣੀ। ਨਹੀਂ ਤੇ ਇੱਕ ਗੱਲ ਚੇਤਾ ਰੱਖਿਓ ਜੀ, ਲਿਖ ਲਓ ਮੇਰੀ ਗੱਲ, ਮੇਰੇ ਵਰਗਾ ਬੰਦਾ ਹਜ਼ਾਰਾਂ ਸੰਗਤਾਂ ਸੁਣਦੀਆਂ, ਜੇ ਮੇਰੇ ਵਰਗੇ ਦਾ ਮੂੰਹ ਚੁੱਪ ਕਰਾ ਸਕਦੇ ਆ, ਦੀਵਾਨ ਮੇਰੇ ਰੋਕ ਸਕਦੇ ਆ, ਤੇ ਆਮ ਹਾਰੀ ਸਾਰੀ ਪ੍ਰਚਾਰਕ ਨੂੰ ਇਹਨਾਂ ਨੇ ਸਟੇਜ ਤੇ ਨਹੀਂ ਚੜ੍ਹਨ ਦੇਣਾ, ਆਉਣ ਵਾਲਾ ਸਮਾਂ ਇੱਦਾਂ ਦਾ ਆਏਗਾ। ਡਰ ਜਾਂਦਾ ਅਗਲਾ, ਕਹਿੰਦਾ ਯਾਰ ਬੱਚੇ ਪਾਲਣੇ ਨੇ, 4 ਜੀ ਹੈ ਘਰ ਦੇ, ਮੈਂ ਇਹਨਾਂ ਨਾਲ ਪੰਗਾ ਲੈ ਕੇ ਕੀ ਕਰਨਾ, ਅਗਲਾ ਡਰ ਜਾਂਦਾ। ਪਰ ਕਿਤੇ ਨਾ ਕਿਤੇ ਖੜੋ, ਆਪਣੇ ਆਪ ਨੂੰ ਕਾਇਮ ਕਰੋ। ਵੇਖੋ ਆਪਣਾ ਸਾਥੀ ਮੇਰਾ ਇਹਨਾਂ ਨੇ ਗੱਡੀ 'ਚ ਮਾਰਿਆ ਛਬੀਲ ਲਾ ਕੇ, ਕਿੰਨੇ ਜਗ੍ਹਾ ਸਾਡੇ ਦੀਵਾਨ ਇਹਨਾਂ ਨੇ ਰੋਕੇ ਹੈ, ਮੈਂ ਆਪਣਾ ਇਹਨਾਂ ਦਾ ਧੱਕਾ ਝੱਲਦਾ ਆਇਆ ਤੇ ਅੱਜ ਵੀ ਆਪਣੇ ਆਪ ਨੂੰ ਕਾਇਮ ਖੜਾ। ਜੇ ਮੈਂ ਦੀਵਾਨ ਕੈਂਸਲ ਕਰਦਾ, ਇਹਦਾ ਅਰਥ ਇਹ ਨਹੀਂ ਮੈਂ ਇਹਨਾਂ ਤੋਂ ਡਰਦਾ, ਮੈਂ ਪੱਗਾਂ ਨਹੀਂ ਲਵਾਉਣੀਆਂ ਚਾਹੁੰਦਾ ਹੁੰਦਾ। ਮੈਨੂੰ ਹੁੰਦਾ ਯਾਰ ਝਗੜਾ ਖੜਾ ਹੋ ਜਾਏਗਾ, ਇਹਨਾਂ ਨੇ ਲਾ ਦੇਣੀਆਂ ਪੱਗਾਂ, ਸਿੱਖਾਂ ਦਾ ਜਲੂਸ ਨਿਕਲਦਾ, ਇਹ ਤੇ ਲੜਨ ਆ ਜਾਂਦੇ ਆ, ਝਗੜਾ ਕਦਾ ਕਰਨ ਆ ਜਾਂਦੇ। ਪਰ ਉਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਡਰਦੇ ਹਾਂ, ਡਰਨ ਦਾ ਅਰਥ ਇਹ ਹੈ ਜਿੱਦਣ ਮੈਂ ਆਪਣਾ ਸਟੈਂਡ ਬਦਲਦਾ, ਸਟੈਂਡ ਮੇਰਾ ਜਿਹੜਾ ਉੱਥੇ ਹੀ ਆ ਵੀ ਜਿੱਦਾਂ ਭਾਈ ਗੁਰਬਤ ਸਾਨੂੰ ਸਮਝਣ ਆਉਣੀ ਚਾਹੀਦੀ ਹੈ, ਅਸੀਂ ਉਵੇਂ ਹੀ ਸਮਝਦੇ ਹਾਂ। ਤੁਸੀਂ ਆਪਣੀ ਮੰਨੀ ਚੱਲੋ, ਅਸੀਂ ਆਪਣੀ ਮੰਨਦੇ ਹਾਂ, ਦੁਨੀਆਂ ਸਾਹਮਣੇ ਆਪਣੀ ਮਨੌਤ ਰੱਖੋ। ਲੋਕੀ ਕਮਲੇ ਨਹੀਂ, ਸੈਂਸ ਵਾਲੇ ਹੈ, ਆਪੇ ਹਿਸਾਬ ਲੈ ਲੈਣਗੇ ਵੀ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਹੈ। ਬਾਕੀ ਕੋਸ਼ਿਸ਼ ਇਹਨਾਂ ਦਾ ਯਤਨ ਇਹ ਹੁੰਦਾ, ਵੇਖੋ ਲੋਕਾਂ ਦੀ ਸ਼ਰਧਾ ਸਰੋਵਰਾਂ 'ਤੇ, ਲੋਕਾਂ ਦੀ ਸ਼ਰਧਾ ਦਰਬਾਰ ਸਾਹਿਬ 'ਤੇ, ਇਹਨਾਂ ਨੇ ਪਹਿਲਾਂ ਪਹਿਲਾਂ ਰੌਲਾ ਇਹ ਪਾਇਆ ਇਹ ਸਰੋਵਰਾਂ ਦਾ ਵਿਰੋਧੀ ਹੈ, ਇਹ ਦਰਬਾਰ ਸਾਹਿਬ ਨੂੰ ਕਹਿੰਦਾ ਇਹ ਆਮ ਬਿਲਡਿੰਗ ਹੈ ਇਹਨੂੰ ਢਾ ਦਿਓ, ਆਪਣੇ ਕੋਲੇ ਬਣਾ ਲਈ। ਫਿਰ ਵੀ ਦੀਵਾਨ ਨਹੀਂ ਬੰਦ ਹੋਏ ਸਾਡੇ, ਅਤੇ ਹੁਣ ਐਦਕੀ ਇਹਨਾਂ ਨੇ ਕੀ ਰੌਲਾ ਪਾਇਆ, ਇਹ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦਾ ਇਹ ਗੁਰੂ। ਹੁਣ ਲੋਕਾਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਆ, ਕਦੇ ਤਾਂ ਸਰੋਵਰਾਂ ਦੇ ਨਾਂ 'ਤੇ ਲੋਕਾਂ ਨੂੰ ਵਿਰੁੱਧ ਕਰਨ ਦੀ ਕੋਸ਼ਿਸ਼ ਕਰਦੇ ਆ, ਕਦੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨਾਂ 'ਤੇ ਵਿਰੁੱਧ ਕਰਨ ਦੀ ਕੋਸ਼ਿਸ਼ ਕਰਦੇ ਆ, ਅਤੇ ਹੁਣ ਇਹ ਰੌਲਾ ਪਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਵੈਰੀ ਹੈ ਜੀ, ਇਹਨੂੰ ਚੜ੍ਹਨ ਨਾ ਦਿਓ ਸਟੇਜਾਂ 'ਤੇ। ਅਤੇ ਮੈਂ ਪੁੱਛਣਾ ਚਾਹੁੰਦਾ ਵੀ 20 ਸਾਲ ਮੈਨੂੰ ਪ੍ਰਚਾਰ ਕਰਦੇ ਨੂੰ ਹੋ ਗਏ ਆ, ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ ਮੈਂ ਕਿਹੜੇ ਵੇਲੇ ਗੱਲ ਕੀਤੀ ਹੈ? ਹਾਂ, ਜੇ ਤਾਂ ਪਾਠ ਪੜ੍ਹੋ ਫਿਰ ਤਾਂ ਗੁਰਮੁਖ, ਅਤੇ ਜੇ ਬਾਣੀ ਦੀ ਵਿਚਾਰ ਕਰੋ ਫਿਰ ਅਸੀਂ ਮਨਮੁੱਖ। ਇਹ ਜ਼ਰੂਰ ਕਹਿੰਦਾ ਮੈਂ ਸਾਰਿਆਂ ਨੂੰ ਵੀ ਇੱਥੇ ਤੱਕ ਪਹੁੰਚ ਜਾਣਾ ਗੱਲ ਨਹੀਂ ਬਣਨੀ, ਤੇਰੀ ਸੁਰਤ ਗਿਆਨ ਤੱਕ ਜਾਏਗੀ ਤਾਂ ਤੂੰ ਗੁਰੂ ਤੱਕ ਜਾਏਗਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਗਈ ਜਿੱਚਰ ਸ਼ਬਦ ਨਾ ਕਰੇ
ਵਿਚਾਰ।
ਤੁਹਾਨੂੰ ਵਿਚਾਰਨਾ ਪੈਣਾ, ਬਾਣੀ ਨੂੰ ਸਮਝਣਾ ਪੈਣਾ, ਨੇੜੇ ਲੱਗੋ ਗਿਆਨ ਦੇ, ਨੇੜੇ ਲੱਗੋ ਸਿੱਖੋ, ਗਿਆਨ ਦੇ ਨੇੜੇ ਨਹੀਂ ਲੱਗੇ ਲੁੱਟੇ ਗਏ ਅਸੀਂ ਤਾਂ। ਅਗਲਿਆਂ ਨੇ ਦਾੜੀਆਂ ਵਿਖਾ ਕੇ ਲੁੱਟ ਲਿਆ, ਸਿੱਖ ਕਿੱਦਾਂ ਦਾ ਹੁੰਦਾ ਹੈ? ਲੰਬੀ ਦਾੜੀ, ਗੋਲ ਦਸਤਾਰ, ਏਦਾਂ ਤਿੱਖੀ ਪੱਗ, ਉਹ ਸਿੱਖ ਹੈ। ਅਗਲਿਆਂ ਨੇ ਕਿਹਾ ਕੋਈ ਨਹੀਂ, ਆਹ ਪੱਗਾਂ ਬਣਾ ਕੇ ਵਿਖਾ ਦਿੱਤੀਆਂ, ਦਾੜੀਆਂ ਵਿਖਾ ਕੇ ਲੁੱਟ ਕੇ ਲੈ ਗਏ। ਚਾਹੀਦਾ ਪਤਾ ਸਾਨੂੰ ਕੀ ਸੀ? ਜਿਹਦੇ ਕੋਲ ਅਕਲ ਹੋਵੇ ਉਹ ਸਿੱਖ ਹੁੰਦਾ ਹੈ, ਗਿਆਨ ਹੋਵੇ ਉਹ ਸਿੱਖ ਹੁੰਦਾ ਹੈ। ਫਿਰ ਸਾਨੂੰ ਇਹਨਾਂ ਨੂੰ ਅਕਲ ਵਿਖਾਉਣੀ ਪੈਣੀ ਸੀ, ਗਿਆਨ ਵਿਖਾਉਣਾ ਪੈਣਾ ਸੀ, ਅਤੇ ਅਸੀਂ ਡੈਫੀਨੇਸ਼ਨ ਕੀ ਦਿੱਤੀ? ਬਸ ਦਾੜੀ ਕੇਸ ਵੇਖ ਲਏ ਤਾਂ ਸਿੱਖ ਹੈ, ਪੱਗ ਵੇਖ ਲਈ ਤਾਂ ਸਿੱਖ ਹੈ, ਪੱਗਾਂ ਬੰਨੋ, ਦਾੜੀਆਂ ਰੱਖੋ, ਪਰ ਦਸਤਾਰ ਦੇ ਨਾਲ ਚੰਗਾ ਕਿਰਦਾਰ ਜ਼ਰੂਰੀ ਹੈ। ਸਿੱਖੀ ਦਾ ਅਰਥ ਹੈ ਸਿੱਖਿਆ, ਅਕਲ, ਸਮਝ, ਐਜੂਕੇਸ਼ਨ, ਇਹ ਲਓ, ਇਹ ਪ੍ਰਾਪਤ ਕਰੋ। ਸੋ ਮੈਂ ਕਮੇਟੀ ਦਾ ਇਸ ਕਰਕੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਟੈਂਡ ਲਿਆ, ਐਦਕੀ 4 ਦੀਵਾਰ ਲਵਾਏ, ਜੇ ਜਿਉਂਦੇ ਰਹੇ ਇਹਨਾਂ ਨੇ ਉੱਦਮ ਕੀਤਾ ਅਤੇ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ। ਬਾਕੀ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ। ਇੱਕ ਖਾਲਸਾ ਅਕੈਡਮੀ ਵੀਰਾਂ ਵੱਲੋਂ ਇੱਥੇ ਸ਼ੁਰੂ ਕੀਤੀ ਗਈ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਨਾਊਂਸਮੈਂਟ ਕਰ ਦਿਓ। ਉਹ ਖਾਲਸਾ ਅਕੈਡਮੀ ਬਣਾ ਲਈ ਹੈ ਅਤੇ ਖਾਲਸਾ ਸਕੂਲ ਵਾਹਿਗੁਰੂ ਯੂਨੀਵਰਸਿਟੀ ਵਾਸਤੇ ਵੀ ਸੋਚਦੇ ਆ ਵੀ ਅਸੀਂ ਇੱਥੇ ਯੂਨੀਵਰਸਿਟੀ 110 ਕਿੱਲੇ ਜ਼ਮੀਨ ਖਰੀਦੀ ਵੀ ਯੂਨੀਵਰਸਿਟੀ ਸਿੱਖਾਂ ਦੀ ਬਣੇ। ਉਹਦੇ ਲਈ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਅੱਗੇ ਲੱਗੇ ਹੈ ਉਹਨਾਂ ਨੂੰ ਵੇਖ ਕੇ ਪਰਖ ਕੇ ਤੁਹਾਨੂੰ ਜੇ ਠੀਕ ਲੱਗਦਾ ਹੈ ਤਾਂ ਉਹਦੇ ਵਿੱਚ ਜ਼ਰੂਰ ਸਾਰੇ ਵੀਰ ਭਰਾ ਸਹਿਯੋਗ ਕਰਨ। ਅਕੈਡਮੀ 'ਚ ਮੈਂ ਕੱਲ੍ਹ ਜਾ ਕੇ ਆਇਆ ਸੀ, ਮੈਂ ਵੇਖਿਆ ਜਗ੍ਹਾ ਖਰੀਦ ਕੇ ਸ਼ੁਰੂ ਕੀਤੀ ਗਈ ਹੈ। ਉਹਨਾਂ ਨੂੰ ਸਲਾਹ ਵੀ ਦੇ ਸਕਦੇ ਹਾਂ, ਸਹਿਯੋਗ ਵੀ ਦੇ ਸਕਦੇ ਹਾਂ, ਕੋਈ ਚੰਗੀ ਰਾਏ ਵੀ ਦਿੱਤੀ ਜਾ ਸਕਦੀ ਹੈ। ਰਲ ਮਿਲ ਕੇ ਵੀਰ ਭਰਾ ਚਲਾਓ, ਐਜੂਕੇਟ ਕਰੋ ਆਪਣੀ ਕੌਮ ਨੂੰ, ਸਿਆਣੇ ਬਣਾਓ। ਉਹਨਾਂ ਦੱਸਿਆ ਵੀ 110 ਕਿੱਲੇ ਜ਼ਮੀਨ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ ਹੈ। ਸਾਡੇ ਇੱਥੇ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇੰਡੀਆ ਵਿੱਚ ਜਿਹੜੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ੍ਹ ਜਾਏ ਉਹ ਮੁੜ ਕੇ ਕਿਸੇ ਬੰਦੇ ਦੇ ਨਾਂ ਨਹੀਂ ਹੋ ਸਕਦੇ। ਇੰਡੀਆ ਦਾ ਇੱਦਾਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਥਾਂ 'ਤੇ ਕੌਣ ਖੜੇਗਾ ਮੁੜ ਕੇ ਰਜਿਸਟਰੀ ਕਿਸੇ ਦੇ ਥਾਂ ਕਰਾਉਣ ਨੂੰ? ਇੱਕ ਵਾਰੀ ਤੁਸੀਂ ਲਵਾ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਨਾਂ, ਪਰ ਜਿਹੜੀ ਪ੍ਰੋਪਰਟੀ ਮਹਾਰਾਜ ਦੇ ਨਾਂ ਲੱਗ ਜਾਂਦੀ ਹੈ ਉਹ ਮੁੜ ਕੇ ਕਿਸੇ ਹੋਰ ਦੇ ਨਾਂ ਨਹੀਂ ਹੋ ਸਕਦੀ। ਮੈਨੂੰ ਇਹ ਕਹਿੰਦੇ ਹੈ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਕਰਦਾ। ਅਸੀਂ ਉੱਥੇ 30-32 ਕਿੱਲੇ ਜ਼ਮੀਨ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਉਹ ਸਾਰਾ ਕੁਛ ਮੈਂ 2012 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਇਆ ਸੀ ਜਾ ਕੇ ਆਪ। ਇਹ ਕਹਿੰਦੇ ਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੀ ਨਹੀਂ ਕਰਦਾ। ਸੋ ਮੈਂ ਬੇਨਤੀ ਕਰਨਾ ਚਾਹੁੰਦਾ, ਇਹਨਾਂ ਵੀਰਾਂ ਨੇ ਵੀ ਦੱਸਿਆ ਵੀ ਅਸੀਂ ਸਾਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਈ ਲਵਾਈ ਹੈ, ਅਤੇ ਚਲੋ ਇਹ ਬੜਾ ਸੋਹਣਾ ਉਪਰਾਲਾ, ਚੰਗੀ ਗੱਲ ਹੈ, ਅਤੇ ਰਲ ਮਿਲ ਕੇ ਸਾਰੇ ਸਹਿਯੋਗ ਦਿਓ। ਪ੍ਰਬੰਧਕ ਕਮੇਟੀ ਦਾ, ਇੱਥੋਂ ਦੀ ਸੰਗਤ ਦਾ ਬਹੁਤ ਧੰਨਵਾਦ ਹੈ, ਅਤੇ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅਤੇ ਇੱਕ ਬੇਨਤੀ ਹੈ ਜੀ ਕਿ ਮੈਂ ਕੋਸ਼ਿਸ਼ ਤਾਂ ਕਰਨੀ ਸੀ ਵੀ 1:30 ਵਜੇ ਮੈਂ ਸਮਾਪਤੀ ਕਰਦਿਆਂ, ਪਰ 2:30 ਵਜੇ ਘੰਟਾ ਉੱਪਰ ਚਲਿਆ ਗਿਆ ਅੱਜ, ਅਤੇ ਆਪ ਜੀ ਨੇ ਸੁਣਿਆ ਬੜੇ ਧਿਆਨ ਨਾਲ ਸੀ ਤਾਂ ਕਰਕੇ ਤਕਰੀਬਨ 2:45 ਘੰਟੇ ਹੋ ਗਏ। ਬਹੁਤ ਟਕਾਅ ਨਾਲ ਆਪ ਜੀ ਨੇ ਸੁਣਿਆ, ਆਪ ਜੀ ਦਾ ਧੰਨਵਾਦ। ਅੱਗੇ ਤੋਂ ਜੇ ਪ੍ਰਬੰਧਕ ਪ੍ਰੋਗਰਾਮ ਉਲੀਕਣ ਅਤੇ ਦਰਸ਼ਨ ਵੀ ਦੇਣੇ ਅਤੇ ਵੇਲੇ ਨਾਲ ਆ ਕੇ ਜੇ ਹਾਜ਼ਰੀਆਂ ਭਰਦੇ ਰਿਹਾ ਕਰੋ, ਰਲ ਮਿਲ ਕੇ ਸਹਿਯੋਗ ਦਿਆ ਕਰੋ। ਕੌਮ ਦੇ ਬਿਹਾਫ 'ਤੇ ਫੈਸਲੇ ਲੈਣ ਵਾਲਿਆਂ ਨੂੰ ਰੋਕੋ, ਤੁਹਾਨੂੰ ਰੋਕਣਾ ਪੈਣਾ ਹੈ ਇਹਨਾਂ ਦੇ ਧੱਕਿਆਂ ਕਰਕੇ। ਜਿੱਦਣ ਪੱਗ 'ਤੇ ਪਾਬੰਦੀ ਲੱਗਦੀ ਹੈ ਫਿਰ ਸਾਰੇ ਸਿੱਖਾਂ ਦੇ ਲੱਗਦੀ ਹੈ, ਇਹਨਾਂ ਦੇ ਧੱਕਿਆਂ ਕਰਕੇ ਜੇ ਕਿਰਪਾਨ 'ਤੇ ਪਾਬੰਦੀ ਲੱਗਦੀ ਫਿਰ ਸਾਰਿਆਂ ਦੇ ਸਿੱਖਾਂ 'ਤੇ ਲੱਗਦੀ ਹੈ। ਜਿਹੜੀ ਗਲਤੀ ਕਰਦੇ ਕੁਛ ਬੰਦੇ ਹੈ ਭੁਗਤਣੀ ਸਾਰੀ ਕੌਮ ਨੂੰ ਪੈਂਦੀ ਹੈ। ਤੇ ਸਿਆਣੇ ਬੰਦਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੀ ਆਵਾਜ਼ ਘਰੇ ਬਹਿ ਕੇ ਨਾ ਕਹੀ ਜੋ ਵੀ ਗਲਤ ਹੈ ਉਹਦੇ ਲਈ ਉਦਮ ਕਰੋ, ਉਹਦੇ ਲਈ ਕੁਛ ਕਰੋ ਉਪਰਾਲਾ, ਵੀ ਤਾਂ ਜੋ ਹਰੇਕ ਹਾਰੀ ਸਾਰੀ ਸਾਡੀ ਕੌਮ ਦੇ ਸਿਰ 'ਤੇ ਨਾ ਬੈਠੇ, ਸਾਡੀ ਕੌਮ ਦੇ ਬਿਹਾਫ 'ਤੇ ਇਹੋ ਜਿਹੇ ਬੰਦੇ ਫੈਸਲੇ ਨਾ ਲੈਣ। ਲੌਜਿਕ ਵਾਲੇ ਹੋਣ, ਦਲੀਲ ਵਾਲੇ ਹੋਣ, ਫਲੈਕਸੀਬਲ ਹੋਣ, ਵਿਕਾਸ ਵਾਲੇ ਹੋਣ, ਅੱਗੇ ਲਿਜਾਣ ਵਾਲੇ ਹੋਣ, ਸਾਡੀ ਜ਼ਰੂਰਤ ਵਾਲੇ ਆਪਣੀ ਕੌਮ ਨੂੰ ਅੱਗੇ ਲਿਜਾਣ ਵਾਲੇ ਹੋਣ। ਇਕੱਲਾ ਇਹੀ ਨਹੀਂ ਵੀ ਅਗਲਾ ਚੋਲਾ ਵਿਖਾ ਕੇ ਤੇ ਆਖੇ ਵੀ ਅਸੀਂ ਬੜੇ ਕੌਮ ਦੇ ਖੈਰ ਗਵਾਹ ਬਣ ਗਏ, ਨਹੀਂ ਭਾਈ, ਅਗਲੇ ਜ਼ਰੂਰਤ ਵਾਲੇ, ਜਜ਼ਬੇ ਵਾਲੇ, ਅਕਲ ਵਾਲੇ ਹੋਣ, ਨਵੇਂ ਨਵੇਂ ਤੋਂ ਨਵੀਂ ਤਕਨੀਕ ਲੈ ਕੇ ਆਉਣ, ਨਵੇਂ ਨਵੇਂ ਆਈਡੀਏ ਲੈ ਕੇ ਆਉਣ ਕਿ ਕੌਮ ਦਾ ਵਿਕਾਸ ਕਿੱਦਾਂ ਕਰਨਾ ਹੈ, ਅਗਲੀ ਪੀੜ੍ਹੀ ਨੂੰ ਐਜੂਕੇਟ ਕਿੱਦਾਂ ਕਰਨਾ, ਕਿਵੇਂ ਡੈਮੋਕਰੇਸੀ ਦੇ ਵਿੱਚ ਜਿਉਣਾ, ਡਿਕਟੇਟਰਸ਼ਿਪ ਨਹੀਂ ਡੈਮੋਕਰੇਸੀ ਵਿੱਚ ਕਿੱਦਾਂ ਰਹਿਣਾ, ਕਿਵੇਂ ਰਹਿਣਾ, ਇਹ ਸਾਨੂੰ ਸਮਝ ਆਵੇ, ਪਤਾ ਲੱਗੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ, ਫਿਰ ਭਾਈ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਦਾ ਪਾਉਣਾ। ਮੈਂ ਫਲਾਈਟ ਲੈਣੀ ਹੈ ਤਾਂ ਕਰਕੇ ਜਲਦੀ ਜਲਦੀ ਆਪਾਂ ਹੁਣ ਸਮਾਪਤੀ, ਇੱਕ ਘੰਟਾ ਉੱਪਰ ਹੋ ਗਿਆ ਕਿਉਂਕਿ ਫਿਰ ਲੇਟ ਹੋ ਜਾਵਾਂਗੇ, ਜ਼ਿਆਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਾਰੇ ਆਨੰਦ ਸਾਹਿਬ 'ਚ ਬੋਲੋ, ਤੁਹਾਡਾ ਬਹੁਤ ਧੰਨਵਾਦ ਹੈ ਜੀ, ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਆਪ ਜੀ ਨੇ ਹਾਜ਼ਰੀ ਭਰੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ
ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਵ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਉਪਜਾਏ ਤੇਗ ਬਹਾਦਰ ਸਿਮਰਿਆ ਕਰਮਨਿ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ